ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ 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 ਹਰ ਕੇ ਸੇਵਕ ਜੋ ਹਰ ਪਾਏ ਤਿਨ ਕੀ ਕਥਾ ਨਿਰਾਰੀ ਰੇ ਤਿਨ ਕੀ ਕਥਾ ਨਿਰਾਰੀ ਰੇ ਅਬ ਹੈ ਨਾ ਨਾ ਕਬਹੂ ਮਰਤੇ ਪਾਰ ਬ੍ਰਹਮ ਸੰਘਰੀ ਆਓ ਰਲ ਕੇ ਕੁਝ ਸਮਾਂ ਗੁਰਬਾਣੀ ਕੀਰਤਨ ਜਿਨੀ ਨਾਮ ਤੇ ਆਇਆ ਬੋਲੋ ਜਿਨੀ ਨਾਮ ਤੇ ਆਇਆ ਗਏ ਮਸਕਤ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਹੋ ਜੀ ਕੇਤੀ ਛੁੱਟੀ ਨਾਲ ਕਬੀਰ ਸਾਹਿਬ ਜੀ ਦਾ ਬਚਨ ਹੈ।
ਜੋ ਪ੍ਰਭ ਕੀ
ਤੇ ਸਦਾ ਡਰਾਨੇ ਤਿੰਨ ਤੇ ਸਦਾ ਡਰਾਨੇ ਰਹੀ ਹੈ ਤੇ ਸਦਾ ਡਰਾਨੇ ਰਹੀ ਹੈ ਐਸੇ ਲੋਗਨ ਸੋ ਕਿਆ ਨਹੀਂ ਜੀ ਐਸੇ ਜਸ ਸੁਣੈ ਨਾ ਹਰ ਗੁਣ ਗਾਵੇ
ਜਸ ਸੁਣੈ ਨਾ ਹਰ ਗੁਣ ਗਾਵੇ
ਬਤ ਨਹੀਂ ਅਸਮਾਨ ਗਰਾਵੇ ਅਸਮਾਨ ਗਰਾਵੇ
ਬਾਤ ਨਹੀਂ ਅਸਮਾਨ ਗਰਾਵੇ
ਬਾਤ ਨਹੀਂ ਅਸਮਾਨ ਗਰਾਵੇ
ਨਹੀਂ ਅਸਮਾਨ ਗਰਾਵੇ
ਬਤ ਨਹੀਂ ਅਸਮਾਨ ਗਰਾਵੇ ਬਤ ਨਹੀਂ
ਅਸਮਾਨ ਗਰਾਵੇ
ਐਸੇ ਲੋਗਨ ਸਿਉ ਕਹੀ ਐਸੇ ਲੋਗਨ ਸਿਉ ਕਹੀ
ਬ੍ਰਹਮਾ ਹੂੰ ਕੋ ਕਹ
ਰਾਹ ਛੱਡੀਏ ਨਾ ਸਤਿਗੁਰ ਨਾਨਕ ਦਾਰਾ ਛੱਡੀਏ ਨਾ ਸਤਿਗੁਰ ਨਾਨਕ ਦਾਰਾ
ਛੱਡੀਏ ਨਾ ਸਤਿਗੁਰ ਨਾਨਕ ਦਾਰਾ ਛੱਡੀਏ ਨਾ ਸਤਿਗੁਰ ਨਾਨਕ ਦਾਰਾ
ਛੱਡੀਏ ਨਾ ਬਵੇ ਨਾਨਕ ਦਾਰਾ ਛੱਡੀਏ ਨਾ ਸਤਿਗੁਰ ਨਾਨਕ ਦਾਰਾ
ਛੱਡੀਏ ਨਾ ਬਾਬੇ ਨਾਨਕ ਦਾਰਾ ਛੱਡੀਏ ਨਾ ਸਤਿਗੁਰ ਨਾਨਕ ਦਾ
ਆਵੇਂ ਦੁਖੜੇ ਆਉਣ ਹਜ਼ਾਰਾ ਛੱਡੀਏ ਨਾ ਸਤਿਗੁਰ ਨਾਨਕ ਦਾਰਾ ਛੱਡੀਏ ਨਾ ਸਤਿਗੁਰ ਨਾਨਕ
ਭਾਵੇਂ ਦੁਖੜੇ ਆਉਣ ਹਜ਼ਾਰਾ ਛੱਡੀਏ ਨਾ ਸਤਿਗੁਰ ਨਾਨਕ ਦਾ ਛੱਡੀਏ ਨਾ ਸਤਿਗੁਰ ਨਾਨਕ ਦਾ
ਭਾਵੇਂ ਦੁਖੜੇ ਆਉਣ ਹਜ਼ਾਰਾ ਦੁਖੜੇ ਆਉਣ ਹਜ਼ਾਰਾ ਛੱਡੀਏ ਨਾ ਸਤਿਗੁਰ ਨਾਨਕ ਦਾਰਾ ਛੱਡੀਏ ਨਾ ਸਤਿਗੁਰ ਨਾਨਕ
ਭਾਵੇਂ ਦੁਖੜੇ ਆਉਣ ਹਜ਼ਾਰਾ ਛੱਡੀਏ ਨਾ ਸਤਿਗੁਰ ਨਾਨਕ ਦਾ ਰਾਹ ਛੱਡੀਏ ਨਾ ਸਤਿਗੁਰ ਨਾਨਕ ਦਾ
ਅਸਾਂ ਤੁਰਦੇ ਤੁਰਦੇ ਜਾਣਾ ਏ ਅਸਾਂ ਤੁਰਦੇ ਤੁਰਦੇ ਜਾਣਾ ਏ
ਅਸਾਂ ਤੁਰਦੇ ਤੁਰਦੇ ਜਾਣਾ ਏ ਅਸਾਂ ਤੁਰਦੇ ਤੁਰਦੇ ਜਾਣਾ ਏ
ਅਸਾਂ ਤੁਰਦੇ ਤੁਰਦੇ ਰਹਿਣਾ ਏ ਅਸਾਂ ਤੁਰਦੇ ਤੁਰਦੇ ਰਹਿਣਾ ਏ
ਅਸਾਂ ਤੁਰਦੇ ਤੁਰਦੇ ਰਹਿਣਾ ਏ ਅਸਾਂ ਤੁਰਦੇ ਤੁਰਦੇ ਰਹਿਣਾ ਏ
ਸਭ ਘਾਟਾ ਵਾਧਾ ਸਹਿਣਾ ਏ ਘਾਟਾ ਵਾਧਾ ਸਹਿਣਾ ਏ ਅਸਾਂ ਤੁਰਦੇ ਤੁਰਦੇ ਰਹਿਣਾ ਏ ਅਸਾਂ ਤੁਰਦੇ ਤੁਰਦੇ
ਸਭ ਘਾਟਾ ਵਾਧਾ ਸਹਿਣਾ ਏ ਅਸਾਂ ਤੁਰਦੇ ਤੁਰਦੇ ਰਹਿਣਾ ਏ ਅਸਾਂ ਤੁਰਦੇ ਤੁਰਦੇ ਰਹਿਣਾ ਏ
ਸਭ ਘਾਟਾ ਵਾਧਾ ਸਹਿਣਾ ਏ ਘਾਟਾ ਵਾਧਾ ਸਹਿਣਾ ਏ ਅਸਾਂ ਤੁਰਦੇ ਰਹਿਣਾ ਏ ਅਸਾਂ ਤੁਰਦੇ ਤੁਰਦੇ ਰਹਿਣਾ ਏ
ਸਭ ਘਾਟਾ ਵਾਧਾ ਸਹਿਣਾ ਏ ਅਸਾਂ ਤੁਰਦੇ ਤੁਰਦੇ ਰਹਿਣਾ ਏ
ਅਸਾਂ ਤੁਰਦੇ
ਤੁਰਦੇ ਰਹਿਣਾ
ਏ ਇੱਕੇ ਵਾਰੀ ਆਖਿਓ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ
ਜੀ ਕੀ ਫਤਿਹ।
ਅੱਜ ਵਾਲਾ ਪ੍ਰੋਗਰਾਮ ਸਪੈਸ਼ਲ ਲਾਈਵ ਕਰਨਾ ਹੈ, ਭਾਵੇਂ ਕਿ ਅੱਜ ਮੈਨੂੰ ਕਈ ਪਰਸਨਲ ਮਿਲੇ, ਕਹਿੰਦੇ ਅਸੀਂ ਪ੍ਰੋਗਰਾਮ ਤੇ ਆਉਣਾ ਹੈ, ਤੇ ਮੈਂ ਆਖਿਆ ਦੋ ਦੀਵਾਨਾਂ ਚ ਹਾਜ਼ਰੀ ਭਰ ਲਈ। ਨਿਊਯਾਰਕ ਵਾਲੇ ਆਏ, ਇੱਥੇ ਐਲਬਨੀ ਤੋਂ ਆਏ, ਤੇ ਮੈਂ ਉਹਨਾਂ ਨਾਲ ਗੱਲ ਕਰਦਾ ਸੀ, ਮੈਂ ਕਿਹਾ ਘਰ ਜਾਓ, ਬਹੁਤਾ ਲੇਟ ਹੋ ਜਾਓਗੇ, ਤੇ ਆਪਾਂ ਲਾਈਵ ਟੈਲੀਕਾਸਟ ਹੋਣਾ ਉਹਨੂੰ ਹੀ ਆਪ ਜੀ ਘਰਾਂ ਚ ਬੈਠ ਕੇ ਵੇਖ ਲਿਓ। ਪਰ ਫਿਰ ਵੀ ਚਲੋ, ਜਿਹੜੇ ਸੱਜਣ ਰੁਕ ਗਏ ਹੈ, ਜਿਹੜੇ ਵੀਰ ਰੁਕ ਗਏ ਹੈ, ਆਪਾਂ ਟਕਾ ਬਣਾ ਕੇ ਥੋੜਾ ਚਿਰ, ਥੋੜੇ ਮਿੰਟ ਹਾਜ਼ਰੀ ਭਰ। ਆਪਾਂ ਗੱਲ ਕੀਤੀ ਦਿਨੇ ਅੱਜ ਪ੍ਰੋਗਰਾਮ ਵਿੱਚ ਕਿ ਆਪਣੇ ਅੰਦਰ ਦੀ ਮਸਤੀ ਨਾ ਛੱਡ। ਤੁਸੀਂ ਇਹਨੂੰ ਰਿਲੈਕਸ ਰੱਖੋ। ਬਿਜ਼ਨਸ ਕਰਨਾ ਚਾਹੁੰਦੇ ਹੋ, ਵਧਾਉਣਾ ਚਾਹੁੰਦੇ ਹੋ, ਕਿਤੇ ਰਿਸ਼ਤਾ ਬਣਾਉਣਾ ਚਾਹੁੰਦੇ ਹੋ, ਤੁਸੀਂ ਕਿਤੇ ਵਿਆਹ ਕਰਾਉਣਾ ਚਾਹੁੰਦੇ ਹੋ, ਕੁਛ ਵੀ ਕਰਨਾ, ਸਭ ਤੋਂ ਜ਼ਰੂਰੀ ਹੈ ਸਾਡਾ ਆਪਣੇ ਆਪ ਤੇ ਕੰਟਰੋਲ। ਆਪਣੇ ਆਪ ਤੇ ਸਾਡਾ ਕਾਬੂ। ਜੇ ਸਾਡਾ ਆਪਣੇ ਆਪ ਤੇ ਕਾਬੂ ਹੋਏਗਾ, ਆਪਣੇ ਆਪ ਤੇ ਕੰਟਰੋਲ ਹੋਏਗਾ, ਫਿਰ ਅਸੀਂ ਹਰ ਮੁਸ਼ਕਲ ਨੂੰ ਹੱਲ ਕਰ ਸਕਦੇ। ਧਿਆਨ ਨਾਲ ਸਮਝ। ਪ੍ਰੋਬਲਮ ਇਹ ਪੈਂਦੀ ਹੈ ਕਿ ਬੰਦਾ ਆਊਟ ਆਫ ਕੰਟਰੋਲ ਹੋ ਜਾਂਦਾ। ਜਿਵੇਂ ਕੋਈ ਗੱਡੀ ਆਊਟ ਆਫ ਕੰਟਰੋਲ ਹੋ ਗਈ, ਸਾਡੇ ਹੱਥੋਂ ਨਿਕਲ ਗਈ ਤੇ ਬਸ ਗਈ। ਇੰਨੀਆਂ ਸਪੀਡ ਵਾਲੀਆਂ ਗੱਡੀਆਂ ਨਿਕਲ ਜਾਂਦੀਆਂ, ਨਵਾਂ ਬੰਦਾ ਫਸ ਜਾਂਦਾ। ਇਸੇ ਤਰ੍ਹਾਂ ਆਪਣੇ ਜਿਹੜੇ ਵਿਚਾਰ ਨੇ, ਆਪਣੇ ਜਿਹੜੇ ਥੋਟ ਨੇ, ਇਹਨਾਂ ਨੂੰ ਕੰਟਰੋਲ ਰੱਖਣਾ ਹੁੰਦਾ, ਆਪਣੇ ਆਪ ਨੂੰ ਬੈਲੈਂਸ ਰੱਖਣਾ। ਫਿਰ ਜਿਹੜਾ ਮਰਜ਼ੀ ਪੰਗਾ ਲੈ, ਚਾਹੇ ਦੇ ਹੁਣ ਕਿਹੜੇ ਕਿੰਨੇ ਬੰਦੇ ਵਿਆਹ ਤੋਂ ਡਰਦੇ ਆ, ਕਹਿੰਦੇ ਅੱਜ ਕੱਲ੍ਹ ਤੇ ਵਿਆਹ ਕਾਮਯਾਬ ਹੀ ਨਹੀਂ ਹੁੰਦੇ ਜੀ, ਬੜਾ ਚੱਕਰ ਪੈ ਜਾਂਦਾ, ਕੀ ਪਤਾ ਲਾਈਫ ਪਾਰਟਨਰ ਕਿੱਦਾਂ ਦਾ ਮਿਲ ਜਾਣਾ। ਅੱਜ ਕੱਲ੍ਹ ਦੇ ਬੱਚੇ ਡਰਦੇ ਵਿਆਹ ਕਰਾਉਣ ਤੋਂ, ਡਰੀ ਜਾਂਦੇ, ਪਤਾ ਨਹੀਂ ਕੀ ਹੋਣਾ, ਪਤਾ ਨਹੀਂ ਕੀ ਹੋਣਾ, ਡਰ ਰਹੇ ਹਰ ਥਾਂ ਤੇ ਰਿਸ਼ਤਾ ਬਣਾਉਣ ਤੋਂ, ਕੰਮ ਕਰਨ ਤੋਂ ਡਰ ਰਹੇ ਆ। ਇਹਦਾ ਲੋੜ ਓਨਾ ਕੁ ਚਿਰ ਹੁੰਦਾ ਹੈ ਜਿੰਨਾ ਚਿਰ ਤੁਸੀਂ ਵੱਡੇ ਨਾ ਹੋ, ਮੁਸ਼ਕਲ ਤੋਂ, ਪ੍ਰੋਬਲਮ ਤੋਂ ਆਪ ਵੱਡੇ ਹੋ ਜਾਈਦਾ। ਆਪਣੇ ਆਪ ਨੂੰ ਇੰਨਾ ਵੱਡਾ ਕਰ ਲਈਦਾ ਕਿ ਹਰ ਮੁਸ਼ਕਲ ਛੋਟੀ ਛੋਟੀ ਲੱਗੇ। ਜਦੋਂ ਆਪਾਂ ਨਿੱਕੇ ਨਿੱਕੇ ਹੁੰਦੇ ਸੀ, ਇੰਡੀਆ 'ਚ ਪੜ੍ਹੇ ਹਾਂ, ਤੇ ਐਂ ਲੱਗਦਾ ਹੁੰਦਾ ਸੀ ਵੀ ਜਿਹੜੇ ਟੀਚਰ ਨੇ ਕਿਸੇ ਹੋਰ ਦੁਨੀਆ 'ਚ ਆਉਂਦੇ, ਉਹਨਾਂ ਨੇ ਸਾਫ਼ ਸੁਥਰੇ ਕੱਪੜੇ ਪਾਏ ਹੋਣੇ। ਸਾਡੀਆਂ ਮਾਵਾਂ ਨੇ ਗੋਹੇ ਦਾ ਵੀ, ਮੱਝਾਂ ਦਾ ਕੰਮ ਵੀ ਕਰਨਾ ਹੈ, ਘਰ ਦਾ ਵੀ ਕਰਨਾ ਹੈ, ਉਹਨਾਂ ਨੇ ਲਿਬੜੀਆਂ ਰਹਿਣਾ, ਕਦੀ ਕਦੀ ਤਿਆਰ ਹੋਣਾ, ਤੇ ਜਿਹੜੀਆਂ ਮੈਡਮਾਂ ਟੀਚਰ ਆਉਣੀਆਂ ਉਹਨਾਂ ਨੇ ਤੇ ਰੋਜ਼ ਤਿਆਰ ਹੋ ਕੇ ਆਉਣਾ। ਟੀਚਰ ਵੀ ਇੱਦਾਂ ਦੇ ਹੁੰਦੇ ਸੀ, ਆਪਾਂ ਪਹਿਲੀ ਦੂਜੀ ਤੀਜੀ ਕਲਾਸ 'ਚ ਐਂ ਲੱਗਦਾ ਸੀ ਵੀ ਇਹ ਕਿਸੇ ਹੋਰ ਦੁਨੀਆ 'ਚੋਂ ਆਏ ਲੋਕ ਨੇ, ਇੰਨੇ ਸਾਫ਼ ਨੇ, ਮਾਸਟਰ ਮਾਸਟਰ ਨਹੀਂ ਆ। ਉਹਦਾ ਕਾਰਨ ਸੀ ਅਸੀਂ ਬਹੁਤ ਛੋਟੇ ਸੀ ਤੇ ਸਾਨੂੰ ਉਹ ਬਹੁਤ ਵੱਡੇ ਵੱਡੇ ਲੱਗਦੇ ਸੀ। ਅੱਜ ਤੁਸੀਂ ਆਪਣੇ ਟੀਚਰਾਂ ਨੂੰ ਮਿਲਣਾ, ਅਮੈਰੀਕਾ ਤੋਂ ਜਾਓਗੇ, ਆਪਣੇ ਟੀਚਰਾਂ ਨੂੰ ਮਿਲਿਓ, ਬੁੱਢੇ ਹੋ ਗਏ ਹੋਣਗੇ, ਹੋ ਸਕਦਾ ਕੋਈ ਪੜ੍ਹਾਉਂਦਾ ਹੋਵੇ, ਹੋ ਸਕਦਾ ਕੋਈ ਰਿਟਾਇਰ ਹੋ ਗਿਆ ਹੋਵੇ। ਜਦੋਂ ਉਹਨਾਂ ਨਾਲ ਬੈਠੋਗੇ, ਚਾਹ ਪੀਓਗੇ, ਰੋਟੀ ਖਾਓਗੇ, ਗੱਲ ਕਰੋਗੇ, ਤੁਹਾਨੂੰ ਲੱਗਣਾ ਯਾਰ ਮੇਰੇ ਵਰਗਾ ਹੀ ਬੰਦਾ ਸੀ, ਇਹ ਤੇ ਮੇਰੇ ਵਰਗਾ ਹੀ ਸੀ। ਉਦੋਂ ਕਿਉਂ ਇੱਦਾਂ ਲੱਗਦਾ ਸੀ ਭਲਾ? ਉਦੋਂ ਅਸੀਂ ਆਪ ਬੱਚੇ ਸੀ, ਅਸੀਂ ਆਪ ਛੋਟੇ ਸੀ, ਅਸੀਂ ਦੁਨੀਆ ਵੇਖੀ ਨਹੀਂ ਸੀ, ਅਸੀਂ ਬਾਹਰ ਨਹੀਂ ਸੀ ਨਿਕਲਦੇ, ਹਰ ਚੀਜ਼ ਸਾਨੂੰ ਵੱਡੀ ਵੱਡੀ ਲੱਗਦੀ ਸੀ। ਜਦੋਂ ਅਸੀਂ ਵੱਡੇ ਹੋ ਜਾਂਦੇ ਹਾਂ ਨਾ, ਫਿਰ ਹਰ ਚੀਜ਼ ਬੈਲੈਂਸ ਹੋ ਜਾਂਦੀ। ਆਪ ਇੰਨੇ ਵੱਡੇ ਹੋ ਜਾਣਾ ਹੁੰਦਾ ਹੈ, ਇਹਨੂੰ ਇੰਨਾ ਵੱਡਾ ਕਰ ਲਈਦਾ। ਸਰੀਰ ਵੱਡਾ ਕਰਨ ਦੀ ਹਿੰਮਤ ਨਹੀਂ, ਵੇਖੋ ਇੱਕ ਲਿਮਿਟ ਹੈ ਨਾ, ਤੁਸੀਂ ਬੋਡੀ ਹੈ ਕੋਈ 5 ਫੁੱਟ ਦਾ, 5.5 ਫੁੱਟ ਦਾ, 5-7, 5-8, 5-9, 5-10, 5-11, 6 ਫੁੱਟ, 6-1, 6-2, 6-4, 6-5 ਵੀ ਹੋ ਸਕਦਾ 5.5 ਫੁੱਟ ਦਾ ਬੰਦਾ, ਬਹੁਤ ਘੱਟ ਹੈ ਨਾ 5.5 ਫੁੱਟ ਦਾ ਬੰਦਾ, ਕਿੱਥੇ ਬਹੁਤ ਘੱਟ, ਕੋਈ ਹੋ ਸਕਦਾ ਕੋਈ 6 ਫੁੱਟ ਤੋਂ ਵੀ ਉੱਪਰ ਹੋਵੇ, 7 ਦਾ ਵੀ ਹੋਵੇ ਕੋਈ, ਇਹ ਸਾਡੇ ਵੱਸ ਦੀ ਗੱਲ ਹੈ ਨੀ। ਕਈਆਂ ਦਾ ਕੱਦ ਰੁਕ ਜਾ, ਨਿਆਣਿਆਂ ਦਾ ਹੋਮੋਪੈਥੀ ਚ ਦਵਾਈ ਦਿੰਦੇ ਆ, ਨਿਆਣਿਆਂ ਨੂੰ ਬਾਂਸ ਦਾ ਮੁਰੱਬਾ ਖਵਾਉਂਦੇ ਆ ਵੀ ਖਰੇ ਬਾਂਸ ਲੰਬਾ ਹੁੰਦਾ ਨਿਆਣਾ ਲੰਬਾ ਹੀ ਹੋ ਜਾਏ। ਕਈ ਹੁਣ ਨਿਆਣੇ ਕਈਆਂ ਟੱਬਰਾਂ ਦੇ ਵਿੱਚ ਬਾਪੂ ਤਰਲੋਚਨ ਸਿੰਘ ਹੋਣਾ ਵਾਲੇ ਸਾਰੇ ਲੰਬੇ ਲੰਬੇ ਆ, ਪੋਤੇ ਵੀ ਗਾਂ ਲੰਬੇ ਲੰਬੇ ਆ, ਸਾਰੇ ਕੱਦ ਲੰਬੇ ਕਈਆਂ ਦੇ ਛੋਟੇ ਹੁੰਦੇ ਆ। ਕੁਛ ਚੀਜ਼ਾਂ ਸਾਡੇ ਵੱਸ ਚ ਨਹੀਂ। ਹਾਂ, ਜਦੋਂ ਕੋਈ ਨਿਆਣਿਆਂ ਨੂੰ ਅਸੀਂ ਕਹੀਏ ਵੀ ਤੁਸੀਂ ਲਮਕਿਆ ਕਰੋ, ਲਮਕ ਲੁਮਕ ਲਿਆ ਕਰੋ, ਫਿਰ ਥੋੜਾ ਬਹੁਤ ਚਲੋ 1-2 ਇੰਚ ਨਿਆਣਾ ਕੱਦ ਕੱਢ ਵੀ ਜਾਂਦਾ, ਜ਼ੋਰ ਲਾਵੇ, ਖੁਰਾਕ ਖਾਵੇ, ਡਾਕਟਰ ਦੱਸੇ, ਵੱਸ ਦੀ ਗੱਲ ਨਹੀਂ। ਪਰ ਇਹਨੂੰ ਵੱਡਾ ਕਰਨਾ ਇਹ ਸਾਡੇ ਵੱਸ ਦੀ ਗੱਲ ਹੈ। ਕਈਆਂ ਸਰੀਰਾਂ ਛੋਟਿਆਂ ਵਿੱਚ ਦਿਮਾਗ ਬਹੁਤ ਵੱਡਾ ਹੁੰਦਾ, ਬ੍ਰੇਨ ਦਾ ਆਕਾਰ ਹੈ ਨਾ ਜਿਹੜਾ ਉਹ ਵੱਡਾ ਕੀ ਹੁੰਦਾ, ਬ੍ਰੇਨ ਦੇ ਆਕਾਰ ਦਾ ਮੇਰਾ ਖਿਆਲ ਹੈ ਬਹੁਤਾ ਫਰਕ ਨਹੀਂ ਹੁੰਦਾ, ਉਹਨੂੰ ਖੋਲਣ ਦਾ ਫਰਕ ਹੈ। ਬਹੁਤ ਸਾਰੇ ਬੰਦਿਆਂ ਨੇ ਆਪਣੇ ਮਾਈਂਡ ਨੂੰ, ਆਪਣੇ ਬ੍ਰੇਨ ਨੂੰ ਖੋਲਿਆ ਔਰ ਇੰਨਾ ਵੱਡਾ ਕਰ ਲਿਆ, ਇੰਨਾ ਵੱਡਾ ਕਰ ਲਿਆ, ਇੰਨਾ ਵੱਡਾ ਕਰ ਲਿਆ। ਉਹਨਾਂ ਨੂੰ ਚੰਦਰਮਾ ਤੇ ਜਾਣਾ ਵੀ ਛੋਟਾ ਜਿਹਾ ਕੰਮ ਹੀ ਲੱਗਦਾ ਹੈ। ਜਿਹੜੇ ਬੰਦੇ ਚੰਦਰਮਾ ਤੇ ਗਏ ਹੈ, ਸੋਚ ਕੇ ਤੇ ਵੇਖੋ ਯਾਰ ਪਿਆਰਿਓ, ਵੀ ਸਾਡੇ ਲਈ ਤੇ ਕਈਆਂ ਲਈ ਤੇ ਥੋੜੀ ਆਵਾਜ਼ ਕਰ, ਥੋੜੀ ਜਿਹੀ ਆਵਾਜ਼ ਰੱਖ, ਸਾਡੇ ਲਈ ਤੇ ਕਈਆਂ ਲਈ ਜਹਾਜ਼ ਤੇ ਚੜ੍ਹਨਾ ਵੀ ਦੁੱਭਰ ਹੋ ਜਾਂਦਾ। ਕਈ ਬੰਦੇ ਐਸੇ ਡਰੇ ਹੈ, ਜਹਾਜ਼ ਇੰਨਾ ਹਿੱਲਦਾ ਡੋਲਦਾ ਹੈ ਬੱਦਲਾਂ ਚ ਕਿ ਮੁੜ ਕੇ ਜਹਾਜ਼ ਚ ਨਹੀਂ ਚੜ੍ਹਦੇ, ਡਰ ਜਾਂਦੇ ਆ। ਪਰ ਉਹ ਵੀ ਲੋਕ ਨੇ ਜਿਹੜੇ ਏਡੇ ਵੱਡੇ ਨੇ ਕਿ ਉਹਨਾਂ ਨੂੰ ਚੰਦਰਮਾ ਵੀ ਛੋਟਾ ਜਿਹਾ ਲੱਗਦਾ। ਇੰਡੀਆ ਤੋਂ ਅਮਰੀਕਾ ਆਉਣਾ, ਆਹ ਅਮਰੀਕਾ ਪਹੁੰਚ ਕੇ 14 ਘੰਟਿਆਂ ਚ ਪਹੁੰਚ ਜਾਣਾ, 15 ਘੰਟਿਆਂ ਚ ਅਮਰੀਕਾ ਆ ਜਾਣਾ, 15 ਘੰਟਿਆਂ ਚ ਇੱਥੋਂ, 14 ਘੰਟਿਆਂ ਚ ਇੰਡੀਆ ਜਾ ਵੜਨਾ, 17 ਘੰਟੇ ਲੱਗਣਗੇ ਆਸਟ੍ਰੇਲੀਆ ਚਲੇ ਜਾਓ, ਨਿਊਜ਼ੀਲੈਂਡ ਚਲੇ ਜਾਓ, ਕੁਛ ਵੀ ਨਹੀਂ ਲੱਗਦਾ। ਪਰ ਜਿਹੜੇ ਬੰਦੇ ਦਿਮਾਗੀ, ਜਿਹੜੇ ਜਿਨ੍ਹਾਂ ਨੇ ਆਪਣੇ ਆਪ ਨੂੰ ਚਲਾ ਲਿਆ, ਉਹਨਾਂ ਨੂੰ ਕਈਆਂ ਨੂੰ ਚੰਦਰਮਾ ਤੇ ਜਾਣਾ ਵੀ ਕੁਛ ਨਹੀਂ ਲੱਗਦਾ, ਉਹਨਾਂ ਲਈ ਚੰਦਰਮਾ ਤੇ ਜਾਣਾ ਵੀ ਛੋਟਾ ਜਿਹਾ ਹੋ ਗਿਆ। ਕਿਉਂਕਿ ਆਪਣੇ ਆਪ ਨੂੰ ਕਿੰਨਾ ਵੱਡਾ ਕੀਤਾ ਹੋਣਾ ਲੋਕਾਂ ਨੇ, ਕਿੰਨੀ ਤਿਆਰੀ ਕੀਤੀ ਹੋਣੀ ਹੈ ਆਪਣੇ ਬ੍ਰੇਨ ਦੀ, ਕਿੰਨੀ ਤਿਆਰੀ ਕੀਤੀ ਹੋਣੀ ਹੈ ਆ ਬ੍ਰੇਨ ਮਤਲਬ ਮਾਈਂਡ ਦੀ, ਆਪਣੇ ਆਪ ਨੂੰ ਕਿੰਨਾ ਖੋਲਿਆ, ਕਿੰਨਾ ਖੋਲਿਆ ਕਿ ਐਡੇ ਵੱਡੇ ਹੋ ਗਏ, ਉਹਨਾਂ ਲਈ ਚੰਦਰਮਾ ਤੇ ਜਾਣਾ ਵੀ ਛੋਟਾ ਹੋ ਗਿਆ। ਇਹਨੂੰ ਅਸੀਂ ਵੱਡਾ ਕਰ ਸਕਦੇ ਹਾਂ। ਦੇਖੋ, ਆਪਣੇ ਆਪ ਨੂੰ ਇੰਨਾ ਵੱਡਾ ਕਰੋ ਕਿ ਹਰ ਮੁਸ਼ਕਲ ਦੇ ਵਾਸਤੇ, ਹਰ ਮੁਸ਼ਕਲ ਜਿਹੜੀ ਹੈ ਸਾਡੇ ਵਾਸਤੇ ਛੋਟੀ ਹੋ ਜਾਏ। ਪ੍ਰੋਬਲਮਾਂ ਉਹਨਾਂ ਚਿਰ ਹੀ ਵੱਡੀਆਂ ਨੇ ਜਿੰਨਾ ਚਿਰ ਅਸੀਂ ਆਪ ਛੋਟੇ ਹਾਂ। ਜਦੋਂ ਅਸੀਂ ਆਪ ਵੱਡੇ ਹੋ ਗਏ, ਫਿਰ ਮੁਸ਼ਕਲਾਂ ਜਿਹੜੀਆਂ ਨੇ ਸਭ ਛੋਟੀਆਂ ਛੋਟੀਆਂ ਰਹਿ ਜਾਂਦੀਆਂ। ਸਾਡੇ ਲਈ ਲੱਗਦਾ ਲੈ ਆਨੰਦਪੁਰ ਛੱਡਣਾ ਕਿਤੇ ਸੌਖਾ ਪਿਆ, ਪਰ ਪਾਤਸ਼ਾਹ ਇੰਨੇ ਵੱਡੇ ਸੀ, ਸਾਡੇ ਵਰਗੇ ਨਹੀਂ ਸੀ ਨਾ ਵੀ ਫੜ ਕੇ ਬੈਠੇ ਆ ਬਿਲਡਿੰਗਾਂ ਨੂੰ, ਥਾਵਾਂ ਨੂੰ ਫੜ ਕੇ ਬੈਠੇ ਆ, ਜੱਫੇ ਮਾਰ ਕੇ ਜਿੱਦਾਂ ਆਪਾਂ ਬੈਠੇ ਹਾਂ ਵੀ ਮੇਰੀ ਗੱਡੀ ਕੋਈ ਕਿਵੇਂ ਲੈ ਜਾਏਗਾ, ਮੈਂ ਇੱਦਾਂ ਕਿਵੇਂ ਹੋ ਜਾਏਗਾ, ਇੱਦਾਂ ਹੁਣ ਕਈ ਬੰਦੇ ਮਰ ਗਏ ਸੀ, ਹਾਏ ਮੇਰੇ 2 ਕਿੱਲੇ ਜ਼ਮੀਨ ਦੇ, 2 ਕਿੱਲੇ, ਹੁਣ ਅਮਰੀਕਾ ਇਹ ਹੈ ਦਿਮਾਗ ਖੁੱਲ ਗਿਆ, 4 ਪੈਸੇ ਕਮਾ ਲਏ, ਕਹਿੰਦੇ 2 ਕਿੱਲੇ ਗਵਾਂਢੀ ਨੂੰ, ਕਹਿੰਦੇ ਤੂੰ ਹੀ ਪਾ ਲੈ, ਗਰੀਬਾਂ ਨੂੰ ਦੇ ਦਿਓ 2 ਕਿੱਲੇ, ਹੁਣ ਕੋਈ ਪਰਵਾਹ ਹੀ ਨਹੀਂ ਰਹੀ। ਇਸੇ ਤਰ੍ਹਾਂ ਅਸੀਂ ਆਪਣੇ ਆਪ ਨੂੰ ਇੰਨਾ ਇੰਨਾ ਆਪਣੇ ਆਪ ਨੂੰ ਵੱਡਾ ਕਰੀਏ ਕਿ ਹਰ ਮੁਸ਼ਕਲ ਛੋਟੀ ਛੋਟੀ ਹੋਵੇ, ਇਹਨੂੰ ਖੋਲੀਏ, ਤਕੜੇ ਹੋਈਏ। ਹੁਣ ਮੈਂ ਜਿਹੜੀ ਗੱਲ ਕਰਦਾ ਕਿ 17 ਤਰੀਕ ਇੰਡੀਆ ਦੀ, 5 ਸਾਲ ਪਹਿਲਾਂ ਰਸਤੇ ਵਿੱਚ ਰਾਹ ਰੋਕ ਕੇ ਛਬੀਲ ਲੱਗੀ, ਹਾਲਾਂਕਿ ਬੜੀ ਵੱਡੀ ਮੁਸ਼ਕਲ। ਤੁਹਾਡੀ ਜ਼ਿੰਦਗੀ ਵਿੱਚ ਇਦਾਂ ਦੀ ਘਟਨਾ ਆਵੇ, ਔਰ ਉਹ ਵੀ ਉਦੋਂ ਜਦੋਂ ਤੁਸੀਂ ਇੱਕ ਜ਼ਿੰਮੇਵਾਰੀ ਲੈ ਕੇ, ਕਿਸੇ ਮਾਵਾਂ ਦੇ ਪੁੱਤ ਲੈ ਕੇ ਨਾਲ ਤੁਰਦੇ ਹੋ। ਮੇਰੇ ਨਾਲ ਸਾਜੀ ਕੋਈ ਢੋਲਕ ਵਾਲਾ ਬੈਠਾ, ਕੋਈ ਚਿਮਟਾ ਵਜਾ ਰਿਹਾ, ਕੋਈ ਮਾਈਕ 'ਚ ਬੋਲਦਾ। ਕਿਸੇ ਮਾਂ ਨੇ ਜੇ ਆਪਣਾ ਪੁੱਤ ਮੇਰੇ ਨਾਲ ਤੋਰਿਆ ਤੇ ਕੋਈ ਭਰੋਸਾ ਕਰਕੇ ਤੋਰਿਆ, ਕੋਈ ਵਿਸ਼ਵਾਸ ਕਰਕੇ ਤੋਰਿਆ। ਅਗਲਾ ਆਪਣੇ ਬੱਚੇ ਪਾਲ ਕੇ ਵੀ ਲਓ ਜੀ, ਜਦੋਂ ਕੋਈ ਜ਼ਿੰਮੇਵਾਰੀ ਲੈ ਕੇ ਆਪਾਂ ਤੁਰਦੇ ਹਾਂ, ਉਹ ਫਿਰ ਜਦੋਂ ਇਹ ਚੀਜ਼ਾਂ ਨੂੰ ਸਮਝਿਆ ਨਾ, ਮੈਂ ਆਪਣੀ ਜੇ ਗੱਲ ਕਰਾਂ, ਇਹਨਾਂ ਨੁਕਤਿਆਂ ਨੂੰ ਜਦੋਂ ਸਮਝਿਆ ਵੀ ਹਰ ਮੁਸ਼ਕਲ ਦੇ ਵਿੱਚ ਸਾਨੂੰ ਆਪਣੇ ਆਪ ਨੂੰ ਵੱਡਾ ਕਰਨਾ ਪੈਣਾ, ਆਪਣੇ ਮਾਈਂਡ ਨੂੰ ਖੋਲ੍ਹਣਾ ਪੈਣਾ, ਤਕੜਾ ਕਰਨਾ ਪੈਣਾ। ਤੇ ਮੈਂ ਅੱਜ ਕਈ ਕੀਤੀ ਗੱਲ ਦੇ ਨੇ ਵੀ ਵੇਖੋ, ਆਪਣੇ ਆਪ ਨੂੰ ਮਸਤ ਰੱਖਣਾ ਪੈਣਾ। ਭਾਵੇਂ ਤੁਸੀਂ ਬੈਠੇ ਰਹੋ, ਸਾਰਾ ਦਿਨ ਗੱਲਾਂ ਕਰੀ ਜਾਓ, ਅੱਛਾ ਐਂ ਹੋ ਗਿਆ, ਅੱਛਾ ਐਂ ਹੋ ਗਿਆ, ਅੱਛਾ ਐਂ ਹੋ ਗਿਆ। ਮੈਂ ਕਰਦਾ, ਸਾਲ ਬਾਅਦ 17 ਤਰੀਕ ਆਉਂਦੀ ਹੈ, ਉਦਣ ਮੈਂ ਕਰਦਾ। ਜੇ ਮੈਂ ਨਹੀਂ ਵੀ ਕਰਨੀ ਹੁੰਦੀ, ਮੈਂ ਤਾਂ ਵੀ ਕਰਦਾ, ਮੈਂ ਉਹਨੂੰ ਚੇਤਾ ਕਰਦਾ। ਉਹ ਜ਼ਖਮ ਨੂੰ ਮੈਂ ਫਿਰ ਚੇੜ ਦਿੰਦਾ, ਉਹ ਜ਼ਖਮ ਦੀ ਮੈਂ ਗੱਲ ਫਿਰ ਕਰਦਾ, ਤਾਂ ਜੋ ਉਹ ਸਾਨੂੰ ਭੁੱਲੇ ਨਾ, ਅਸੀਂ ਹਿੰਮਤ ਕਰਦੇ ਰਹੀਏ, ਸਾਨੂੰ ਚੇਤਾ ਰਹੇ, ਅਸੀਂ ਆਲਸੀ ਨਾ ਹੋ ਜਾਈਏ ਕਿਤੇ। ਇਹ ਮੈਂ ਕਰਦਾ, ਪਰ ਆਪਣੇ ਆਪ ਨੂੰ ਮਸਤ ਵੀ। ਇੱਦਾਂ ਨਹੀਂ ਹੁੰਦਾ ਕਿ ਮੈਂ 24 ਘੰਟੇ ਇੱਦਾਂ ਹੀ ਕਰਾਂ, ਅੱਛਾ ਜੀ ਇੱਦਾਂ, ਹੁਣ ਮੈਂ ਹਰ ਸਟੇਜ ਤੇ ਜਾ ਕੇ ਥੋੜ੍ਹਾ ਇੱਦਾਂ ਕਰਾਂ। ਹੁਣ ਮੈਂ ਲੋਕਡਾਊਨ ਵਿੱਚ 100 ਦੀਵਾਨ ਲਾਇਆ ਹੈ, ਜੇ ਤੁਸੀਂ 100 ਦੀਵਾਨ ਸੁਣੋਗੇ, ਉਹਦੇ ਵਿੱਚੋਂ ਮੈਂ 17 ਮਈ 2020 ਵਿੱਚ ਗੱਲ ਕੀਤੀ ਹੋਏਗੀ। ਸਾਲ ਬਾਅਦ ਅੱਜ ਮੈਂ ਫੇਰ ਕਰਦਾ, ਪਰ ਰੋਜ਼ ਨਹੀਂ ਕਰਦਾ। ਬੜਾ ਕੁਝ ਹੋਰ ਕਹਿਣ ਨੂੰ ਹੈ, ਹਰ ਬੜੀਆਂ ਗੱਲਾਂ ਕਰਨ ਵਾਲੀਆਂ ਹੁੰਦੀਆਂ, ਉਹ ਗੱਲਾਂ ਆਪਾਂ ਰੋਜ਼ ਕਰਦੇ ਰਹੀਦਾ, ਰੋਜ਼ ਕਰਦੇ ਰਹੀਦਾ। ਪਰ ਇਹ ਕਦੀ ਕਦੀ ਜਦੋਂ ਇਹ ਸਾਲ ਬਾਅਦ ਸਮਾਂ ਆਉਂਦਾ ਤੇ ਮੇਰਾ ਮਨ ਕਰਦਾ ਹੁੰਦਾ ਹੈ ਕਿ ਇਹ ਗੱਲ ਜ਼ਰੂਰ ਕਰੀਏ, ਤਾਂ ਜੋ ਸਾਨੂੰ ਚੇਤਾ ਰਹੇ, ਅਸੀਂ ਆਲਸੀ ਨਾ ਹੋ ਜਾਈਏ, ਅਸੀਂ ਭੁੱਲ ਨਾ ਜਾਈਏ, ਸਾਨੂੰ ਚੇਤਾ ਨਾ ਭੁੱਲੇ, ਸਾਨੂੰ ਇਹ ਚੇਤਾ ਰਹੇ ਵੀ ਇੱਕ ਐਡੇ ਵੱਡੇ ਹੈਪਨ ਵਿੱਚ, ਐਡੇ ਵੱਡੇ ਅਟੈਕ ਵਿੱਚ ਮੈਂ ਬਚਿਆ, ਤੇ ਹੁਣ ਸਾਡੀ ਡਿਊਟੀ ਕੀ ਹੈ, ਸਾਡਾ ਫਰਜ਼ ਕੀ ਹੈ। ਪਰ ਇਦਾਂ ਨਹੀਂ ਹੁੰਦਾ ਕਿ ਤੁਸੀਂ ਉਸ ਚੀਜ਼ ਨੂੰ, ਉਸ ਕਾਂਡ ਨੂੰ ਦਿਮਾਗ 'ਚ ਰੱਖ ਕੇ ਫਿਰ ਤੇ ਸਟ੍ਰੈਸ 'ਚ ਰਹੀਏ ਸਾਰੀ ਜ਼ਿੰਦਗੀ, ਮਰ ਮਰ ਕੇ ਜੀਆਂਗੇ, ਘੁੱਟ ਘੁੱਟ ਕੇ ਜੀਆਂਗੇ ਜ਼ਿੰਦਗੀ, ਤੇ ਨਰਕ ਬਣ ਜਾਏਗੀ। ਤੇ ਤੁਸੀਂ ਨੋਟ ਕੀਤਾ ਹੋਣਾ, ਜਦੋਂ ਤੋਂ ਅਟੈਕ ਹੋਇਆ ਮੇਰੇ ਹਾਸੇ ਵਧੇ ਹੈ ਕਿ ਘਟੇ ਹੈ, ਬੋਲੋ ਵਧੇ। ਕੀ 5 ਸਾਲ ਪਹਿਲਾਂ ਵੀ ਮੈਂ ਇੱਦਾਂ ਹੱਸ ਕੇ ਦੀਵਾਨ ਲਾਉਂਦਾ ਸੀ ਜਿੱਦਾਂ ਹੁਣ ਲਾਉਂਦਾ, ਇੱਦਾਂ ਵੇਖਿਆ ਕਦੇ? ਕੀ ਜਿੱਦਾਂ ਹੁਣ ਗੱਲ ਕਰੀ ਦੀ ਹੈ, ਆ ਕਈ ਵਾਰੀ ਹੁਣ ਫੋਟੋਆਂ ਖਿੱਚਣਗੇ ਆਪਣੇ ਆਪ ਨੂੰ, ਮੈਂ ਨਾ ਵੀ ਹੱਸਦਾ ਹੋਵਾਂ ਤਾਂ ਵੀ ਮੈਂ ਹੱਸ ਕੇ ਆਪਣੇ ਆਪ ਨੂੰ ਪੇਸ਼ ਕਰਦਾ। ਆ ਕਈ ਵਾਰੀ ਮੁੰਡੇ ਵੀਡੀਓ ਬਣਾਉਣਗੇ, ਟਿਕਟੋਕ ਬਣਾਉਣਗੇ, ਤੁਰਦਿਆਂ ਫਿਰਦਿਆਂ, ਅੱਗੇ ਕਿੱਥੇ ਇੱਦਾਂ ਹੁੰਦਾ ਸੀ? ਹੁਣ ਜੇ ਇਹ ਕਰ ਰਹੇ ਹੁੰਦੇ ਨੇ ਤੇ ਮੈਂ ਇਹਨਾਂ ਨੂੰ ਕਹਿੰਦਾ ਕਰ ਦਿਓ। ਪਤਾ ਕਿਉਂ? ਵੀ ਜਿਹੜੇ ਨਾਲ ਤੁਰੇ ਹੈ ਉਹ ਕਿਤੇ ਡਾਊਨ ਨਾ ਹੋ ਜਾਣ, ਉਹਨਾਂ ਚ ਸਪਿਰਿਟ ਬਣਿਆ ਨਾ। ਤੁਸੀਂ ਪਹਿਲਾਂ ਮੈਂ ਨੋਟ ਕਰੋ, ਤੁਸੀਂ ਜੇ ਵੇਖੋ ਨਾ ਮੇਰੇ ਦੀਵਾਨ ਆਪਣੇ ਸੁਣਿਓ, ਤੁਸੀਂ 14 ਵੇਖੋ, 12 ਵੇਖੋ, 10 ਵੇਖੋ, 11, ਇਹਨਾਂ ਵਿੱਚ ਕਦੇ ਮੈਂ ਕਲਰ ਪੱਗਾਂ ਬਦਲ ਬਦਲ ਕੇ ਨਹੀਂ ਸੀ ਬੰਨਦਾ, ਜ਼ਿਆਦਾ ਮੈਂ ਚਿੱਟੀ ਪੱਗ ਬੰਨਦਾ ਸੀ, ਹੁਣ ਮੈਂ ਬੰਨਦਾ। ਪਤਾ ਕਿਉਂ? ਮੇਰੇ ਨਾਲ ਵਾਲਿਆਂ ਚ ਸਪਿਰਿਟ ਬਣਿਆ ਰਹੇ, ਅਸੀਂ ਮਰ ਨਹੀਂ ਗਏ, ਅਸੀਂ ਹੈਗੇ ਹਾਂ, ਅਸੀਂ ਕਾਇਮ, ਅਸੀਂ ਹਮੇਸ਼ਾ ਆਪਣੇ ਆਪ ਨੂੰ ਇੱਦਾਂ ਵਿਖਾਇਆ, ਕਾਇਮ ਰਹਿ ਕੇ ਵਿਖਾਇਆ, ਕਿਉਂਕਿ ਤੁਸੀਂ ਇੱਕ ਮਾਡਲ ਬਣ ਕੇ ਚੱਲਦੇ ਹਾਂ, ਤੁਸੀਂ ਅੱਗੇ ਲੱਗੇ ਹੁੰਦੇ ਹਾਂ, ਤੁਹਾਡਾ ਫਰਜ਼ ਹੁੰਦਾ, ਤੁਹਾਡੀ ਡਿਊਟੀ ਹੁੰਦੀ ਹੈ ਕਿ ਅੱਗੇ ਵਾਲਿਆਂ ਦੇ ਪਿੱਛੇ ਵੀ ਤੁਰਨਾ ਤੇ ਪਿੱਛੇ ਵਾਲਿਆਂ ਨੂੰ ਵੀ ਨਾਲ ਰਲਾ ਕੇ ਤੁਰਨਾ, ਜਿਹੜੇ ਅੱਗੇ ਜਾ ਰਹੇ ਉਹਨਾਂ ਵੱਲ ਵੀ ਨਿਗਾਹ ਰੱਖਣੀ ਹੁੰਦੀ ਹੈ। ਪਰ ਜਿਹੜੇ ਪਿੱਛੇ ਰਹਿ ਗਏ ਹੁੰਦੇ ਆ ਉਹਨਾਂ ਨੂੰ ਵੀ ਨਾਲ ਰਲਾ ਰਲਾ ਕੇ ਤੁਰਨਾ ਹੁੰਦਾ, ਸਪਿਰਿਟ ਬਣਿਆ ਰਵੇ, ਨਾਲ ਵਾਲਿਆਂ ਨੂੰ ਇੱਕ ਮੈਸੇਜ ਜਾਂਦਾ ਰਵੇ, ਇੱਕ ਹੌਸਲਾ ਬਣਿਆ ਰਵੇ ਵੀ ਨਹੀਂ ਬਈ ਅਸੀਂ ਕਾਇਮ ਰਹਿਣਾ, ਅਸੀਂ ਡੋਲਣਾ ਨਹੀਂ, ਸਾਡੀਆਂ ਸਟੇਜਾਂ ਭਾਵੇਂ ਅਸੀਂ ਛੱਡ ਦਿੱਤੀਆਂ ਪਰ ਅਸੀਂ ਆਪਣੀ ਤੜ ਨਹੀਂ ਛੱਡੀ, ਅਸੀਂ ਆਪਣਾ ਹੌਸਲਾ ਨਹੀਂ ਛੱਡਿਆ, ਅਸੀਂ ਆਪਣਾ ਸਪਿਰਿਟ ਨਹੀਂ ਛੱਡਿਆ, ਅਸੀਂ ਆਪਣੀ ਚੜ੍ਹਦੀ ਕਲਾ ਨਹੀਂ ਛੱਡੀ। ਇਹ ਨਾ ਸਾਨੂੰ ਭੁੱਲ ਜਾਏ, ਸਾਨੂੰ ਸਟੇਜ ਵੱਡੀ ਤੇ, ਮੈਂ ਸੱਚ ਕਹਿ ਰਿਹਾ ਮੈਨੂੰ ਸਾਲ ਹੋ ਗਿਆ, ਮੈਂ ਮਾਰਚ ਵਿੱਚ ਪਿਛਲੇ ਸਾਲ ਵੱਡੀ ਸਟੇਜ ਤੇ ਕੀਰਤਨ ਕੀਤਾ ਹੋਣਾ, ਵੱਡੀ ਸਟੇਜ ਤੇ, ਉਦੋਂ ਬਾਅਦ ਤੇ ਕੋਰੋਨਾ ਹੀ ਆ ਗਿਆ ਨਾ, ਕੋਵਿਡ ਆ ਗਿਆ, ਪਰ ਸਾਲ ਹੋ ਗਈ ਹੈ, ਹੋ ਗਿਆ, ਵੱਡੀ ਸਟੇਜ ਮੈਂ ਛੱਡੀ ਹੋਣੀ ਹੈ ਪਰ ਆਪਣੀ ਗੱਲ ਕਰਨੀ ਨਹੀਂ ਛੱਡੀ, ਉਹ ਆਪਣੇ ਵਿੱਚ ਜਿਹੜੀ ਹੈ ਹਿੰਮਤ ਆਪਾਂ ਰੱਖੀ ਹੈ ਤੇ ਸਦਾ ਰੱਖਣੀ ਹੈ। ਕਿਉਂ? ਕਿਉਂਕਿ ਆਪਾਂ ਕਹਿੰਦੇ ਹੁੰਦੇ ਹਾਂ ਨਾ, ਸਾਨੂੰ ਚੇਤਾ ਰਵੇ ਕਦੇ ਭੁੱਲਾਂ ਨਾ ਤੇਰੀ ਯਾਦ ਪਿਆਰਿਆ, ਕਦੇ ਭੁੱਲਾਂ ਨਾ ਤੇਰੀ ਯਾਦ ਪਿਆਰਿਆ, ਕਦੇ ਭੁੱਲਾਂ ਨਾ ਤੇਰੀ ਯਾਦ ਪਿਆਰਿਆ, ਕਦੇ ਭੁੱਲਾਂ ਨਾ ਤੇਰੀ ਯਾਦ ਪਿਆਰਿਆ। ਰਹੇ ਵੱਜਦੀ ਤੇਰੀ ਤਾਰ ਪਿਆਰਿਆ, ਰਹੇ ਵੱਜਦੀ ਤੇਰੀ ਤਾਰ ਪਿਆਰਿਆ, ਰਹੇ ਵੱਜਦੀ ਤੇਰੀ ਤਾਰ ਪਿਆਰਿਆ, ਰਹੇ ਵੱਜਦੀ ਤੇਰੀ ਤਾਰ ਪਿਆਰਿਆ। ਇੱਥੇ ਜੇ ਕਿਸੇ ਲਈ ਕਿਸੇ ਦੀ ਤਾਰ ਵੱਜਦੀ, ਕਿਸੇ ਅੰਦਰ ਕਿਸੇ ਦੀ ਵੱਜਦੀ ਤੇ ਸਾਡੇ ਅੰਦਰ ਕਿਉਂ ਨਹੀਂ ਰਹਿ ਸਕਦੀ? ਕਈ ਕਹਿੰਦੇ ਇੱਦਾਂ ਕਿਵੇਂ ਹੋ ਸਕਦਾ, ਬੜਾ ਔਖਾ ਹੈ। ਨਹੀਂ ਭਾਈ, ਬੰਦਾ ਪਿਆਰ ਕਰਦਾ ਹੀ ਹੈ, ਕਈਆਂ ਪਿੱਛੇ ਦੋ ਕੁ ਮਰਦੇ ਨੀ, ਟ੍ਰੇਨਾਂ ਥੱਲੇ ਨੀ ਆਉਂਦੇ, ਗੱਡੀਆਂ ਥੱਲੇ ਆ ਜਾਂਦੇ, ਨਹਿਰਾਂ ਚ ਛਾਲਾਂ ਮਾਰ ਜਾਂਦੇ, ਮੁੰਡੇ ਕੁੜੀਆਂ ਆਪਣੇ ਆਪ ਨੂੰ ਹੱਥ ਬੰਨ ਕੇ ਸੋਚ ਕੇ ਵੇਖੋ, ਹੱਥ ਆਪਣੇ ਵੀ ਬੰਨ ਲਏ, ਮੁੰਡੇ ਨੇ ਕੁੜੀ ਨੇ ਆਪਣੇ ਬੰਨ ਲਏ, ਨਹਿਰ ਚ ਛਾਲ ਮਾਰਦੀ, ਕਰਦੇ ਹੀ ਨੇ ਉਹ, ਕਿਹੜਾ ਨਹੀਂ ਕਰਦੇ? ਮਰ ਜਾਣਾ ਕਿਤੇ ਛੋਟੀ ਗੱਲ ਥੋੜਾ ਹੁੰਦੀ ਹੈ, ਹਰ ਬੰਦਾ ਕਰਦਾ, ਕਰਨਾ ਚਾਹੀਦਾ, ਪਰ ਬਸ ਗੱਲ ਇਹ ਹੈ ਕੋਈ ਕਿਸੇ ਨਾਲ ਕਰਦਾ, ਕੋਈ ਕਿਸੇ ਨਾਲ ਕਰਦਾ, ਅਸੀਂ ਉਸ ਫਲਸਫੇ ਨਾਲ ਕਰਨਾ, ਉਸ ਸੋਚ ਨਾਲ ਕਰਨਾ। ਜਦੋਂ ਤੁਹਾਨੂੰ ਸਮਝ ਆ ਜਾਂਦੀ ਨਾ ਵੀ ਯਾਰ ਆਹ ਵੇਖੋ ਅੱਜ ਦਾ ਯੁੱਗ, ਅੱਜ ਦਾ ਸਮਾਂ ਕਿੱਦਾਂ ਦਾ, ਤੇ ਗੁਰੂ ਨਾਨਕ ਪਾਤਸ਼ਾਹ ਵੇਲੇ ਕਿੰਨੀਆਂ ਤਕਲੀਫਾਂ ਉਹਨਾਂ ਨੇ ਝੱਲੀਆਂ ਹੋਣੀਆਂ, ਕਿੰਨੀਆਂ ਮੁਸੀਬਤਾਂ ਆਪਣੀ ਜ਼ਿੰਦਗੀ ਵਿੱਚ ਝੱਲੀਆਂ ਹੋਣੀਆਂ, ਅੱਜ ਤੇ ਸੁੱਖ ਬੜੇ ਆ, ਸਹੂਲਤਾਂ ਬੜੀਆਂ, ਪਰ ਹਰ ਬੰਦਾ ਕਰਦਾ। ਇੱਥੇ ਨਿੱਕਾ ਜਿਹਾ ਨਿਆਣਾ ਕਿਸੇ ਮਾਂ ਤੋਂ ਖੋ ਕੇ ਵਿਖਾਓ, ਮਰਨ ਮਾਰਨ ਤੱਕ ਚਲੇ ਜਾਏ, ਬੱਚਾ ਖੋ ਕੇ ਵਿਖਾਓ ਤੁਸੀਂ। ਨਿੱਕੀ ਜੀ ਟਟੀਰੀ ਸਾਡੇ ਇੰਡੀਆ ਚ ਤੁਸੀਂ ਵੇਖਿਆ ਵੀਡੀਓ ਚੱਲਦੀ, ਟਟੀਰੀ ਬੈਠੀ ਹੈ ਖੇਤ ਵਿੱਚ ਆਂਡਿਆਂ ਤੇ, ਟਰੈਕਟਰ ਵਾਲਾ ਟਰੈਕਟਰ ਲਿਆਉਂਦਾ, ਜਾਣ ਕੇ ਉਹਨੇ ਅਗਲੇ ਟਾਇਰ ਲੰਘਾਏ, ਪਿਛਲੇ ਟਾਇਰ ਵੀ ਲੰਘਾ ਦਿੱਤੇ, ਜਦੋਂ ਬਸ ਉਹ ਹਾਲਾ ਇਹਨਾਂ ਨੇੜੇ, ਬਸ ਐ ਵਾਹ ਦੇਣ ਲੱਗੇ ਸੀ, ਬਸ ਜਿੰਨਾ ਮਾਈਕ ਪਿਆ ਇੱਥੇ ਆ ਗਏ ਆਂਡੇ, ਇੱਥੇ ਇੱਥੇ ਆ ਕੇ ਉਹਨੇ ਰੋਕਤਾ, ਪਰ ਉਹ ਟਟੀਰੀ ਆਂਡਿਆਂ ਤੋਂ ਨਹੀਂ ਉੱਠੀ, ਉੱਥੇ ਬੈਠੀ। ਹੁਣ ਦੋ ਟੁਕੜੇ ਹੋਣੇ ਸੀ ਉਹਦੇ, ਪਰ ਉਹਨੇ ਆਪਣੇ ਆਂਡਿਆਂ ਨੂੰ ਨਹੀਂ ਛੱਡਿਆ। ਹਰ ਮਾਂ ਅੰਦਰ ਇਹ ਚੀਜ਼ ਹੁੰਦੀ ਹੈ, ਪਰ ਹਾਂ ਉਹ ਬੱਚੇ ਪ੍ਰਤੀ ਹੈ, ਕਿਸੇ ਦੀ ਕਿਸੇ ਨਾਲ ਹੈ, ਕਿਸੇ ਦੀ ਕਿਸੇ ਨਾਲ ਹੈ। ਗੁਰੂ ਨਾਨਕ ਪਾਤਸ਼ਾਹ ਦੀ ਆਪਣੀ ਸੋਚ ਨਾਲ ਸੀ, ਗੁਰੂ ਅਰਜਨ ਦੇਵ ਜੀ ਦੀ ਆਪਣੀ ਸੋਚ ਨਾਲ ਸੀ, ਗੁਰੂ ਗੋਬਿੰਦ ਸਿੰਘ ਜੀ ਦੀ ਆਪਣੀ ਸੋਚ ਨਾਲ ਸੀ। ਕੰਡਿਆਂ ਤੇ ਆਪਾਂ ਵੀ ਪੈ ਸਕਦੇ ਹਾਂ, ਪਰ ਆਪਣੇ ਨਿਆਣਿਆਂ ਪਿੱਛੇ, ਆਪਣੇ ਬੱਚਿਆਂ ਪਿੱਛੇ। ਅੱਜ ਸਾਡੇ ਅੱਗੇ ਕੋਈ ਸ਼ਰਤ ਰੱਖ ਦੇ ਵੀ ਤੇਰਾ ਨਿਆਣਾ ਤਾਂ ਬਚੇਗਾ, ਤੈਨੂੰ ਸਭ ਕੁਝ ਉਜਾੜ ਕੇ ਕੰਡਿਆਂ ਤੇ ਸੌਣਾ ਪਏਗਾ, ਆਪਾਂ ਕਹਾਂਗੇ ਸੌ ਜਾਂਗੇ, ਬੱਚੇ ਲਈ ਅਸੀਂ ਸਭ ਕੁਝ ਕਰਨ ਲਈ ਤਿਆਰ। ਲੀਵਰ ਦੇਣ ਨੂੰ ਮਾਵਾਂ ਤਿਆਰ ਨੇ, ਕਿਡਨੀਆਂ ਦੇਣ ਨੂੰ ਮਾਵਾਂ ਤਿਆਰ ਨੇ, ਸਭ ਕੋਈ ਕਰਦਾ, ਹਰ ਕੋਈ ਕਰਦਾ, ਪਰ ਬਸ ਗੱਲ ਇਹ ਹੈ ਪਿਆਰ ਤੁਹਾਡੇ ਸਾਰਿਆਂ ਅੰਦਰ ਭਰਿਆ ਪਿਆ। ਦੁਨੀਆਂ ਵਿੱਚ ਹਰ ਬੰਦਾ ਇਦਾਂ ਦਾ ਹੀ ਹੈ, ਪਿਆਰ ਦੇ ਅਸੀਂ ਭਰੇ ਪਏ ਹਾਂ, ਪਰ ਉਹ ਗੱਲ ਵੱਖ ਹੈ। ਕੋਈ ਕਿਸੇ ਪਾਸੇ ਨੂੰ ਡੋਲ ਦਿੰਦਾ ਸਾਰਾ, ਕੋਈ ਕਿਸੇ ਪਾਸੇ ਡੋਲ ਦਿੰਦਾ, ਕੋਈ ਕਿਸੇ ਪਾਸੇ ਡੋਲ, ਕਰਦੇ ਸਾਰੇ ਹੀ ਹੁੰਦੇ। ਇਹ ਚੀਜ਼ ਸਾਰਿਆਂ 'ਚ ਹੀ ਹੁੰਦੀ। ਇਹ ਝੂਠ ਬੋਲਦੇ ਵੀ ਐਵੇਂ ਕਿਵੇਂ ਬੰਦਾ ਮਰ ਸਕਦਾ, ਏਦਾਂ ਤੇ ਬੜਾ ਔਖਾ ਹੈ। ਨਹੀਂ, ਸਾਰੇ ਹੀ ਕਰ ਲੈਣਗੇ। ਬਸ ਇਹ ਹੈ ਕਿ ਜਿਹੜੀ ਚੀਜ਼ ਨਾਲ ਜਿਹਦੇ ਖੜ ਕੇ ਤੁਸੀਂ ਜਿਹਦੇ ਨਾਲ ਪਿਆਰ ਕਰਦੇ ਹੋ, ਉਹਦੇ ਨਾਲ ਸਾਡਾ ਪਿਆਰ ਕਿੱਦਾਂ ਹੈ, ਫਿਰ ਬੰਦਾ ਖੜ ਜਾਂਦਾ, ਫਿਰ ਸਭ ਕੁਝ ਕਰ ਲੈਂਦਾ। ਤੇ ਜਦੋਂ ਅਸੀਂ ਪਾਤਸ਼ਾਹ ਨੂੰ ਵੇਖਦੇ ਹਾਂ, ਸਾਡੇ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੱਕ ਕਿੰਨੀਆਂ ਤਕਲੀਫਾਂ, ਕਿੰਨੀਆਂ ਮੁਸੀਬਤਾਂ, ਕਿੰਨੀਆਂ ਮੁਸ਼ਕਲ ਘੜੀਆਂ ਜਿਹੜੀਆਂ ਉਹਨਾਂ ਉੱਤੇ ਆਈਆਂ, ਪਰ ਉਹਨਾਂ ਨੇ ਆਪਣਾ ਹੌਸਲਾ ਨਹੀਂ ਹਾਰਿਆ, ਆਪਣੇ ਆਪ ਨੂੰ ਕਾਇਮ ਰੱਖਿਆ। ਜਦੋਂ ਉਹ ਗੱਲਾਂ ਸਮਝ ਆਈਆਂ ਨੇ ਨਾ, ਤੇ ਫਿਰ ਸਵਾਦ ਆਉਂਦਾ। ਮੈਂ ਜਦੋਂ ਨਾ 2014 ਕੁ ਦੇ ਵਿੱਚ ਮੈਂ ਥੋੜ੍ਹਾ ਥੋੜ੍ਹਾ ਆਪਣੇ ਆਪ ਨੂੰ ਬਦਲਣਾ ਸ਼ੁਰੂ ਕੀਤਾ। ਹਾਲਾਂਕਿ ਤੁਹਾਨੂੰ ਵੀ ਪਤਾ ਮੇਰੇ ਵਾਸਤੇ ਮੁਸ਼ਕਲ ਹੈ, ਜੇ 14 ਚ 15 ਸਾਲ ਮੈਨੂੰ ਕੀਰਤਨ ਕਰਦੇ, ਰਿਕਾਰਡ ਸਾਰਾ ਕੁਝ ਪਿਆ, ਟੀ ਸੀਰੀਜ਼ ਕੰਪਨੀ 'ਚ ਬਥੇਰਾ ਕੁਝ, ਆਨਲਾਈਨ ਨੈੱਟ 'ਤੇ ਪਿਆ। ਜਦੋਂ ਮੇਰੇ ਸਮਝ ਵਿੱਚ ਆਉਣ ਲੱਗੀ ਵੀ ਗੱਲ ਕੁਝ ਹੋਰ ਹੈ ਤੇ ਅਸੀਂ ਸਮਝ ਕੁਝ ਹੋਰ ਰਹੇ ਹਾਂ, ਮੇਰੀ ਇਕੱਲੇ ਦੀ ਗੱਲ ਹੁੰਦੀ ਵੱਖਰੀ ਗੱਲ ਸੀ, ਪਰ ਮੈਂ ਤੇ ਸਟੇਜਾਂ ਤੇ ਬੋਲਦਾ ਸੀ, ਮੈਨੂੰ ਤੇ ਲੋਕ ਸੁਣਦੇ ਸੀ ਵੀ ਤੁਸੀਂ ਅੱਛਾ। ਲੋਕ ਮੇਰੇ ਤੇ ਭਰੋਸਾ ਕਰਦੇ ਆ ਵੀ ਇਹ ਜੋ ਸੁਣਾਉਣਗੇ ਸੱਚ ਸੁਣਾਉਣਗੇ, ਜੋ ਕਹਿਣਗੇ ਸੱਚ ਕਹਿਣਗੇ, ਇਹ ਠੀਕ ਗੱਲ ਕਰਨਗੇ। ਲੋਕ ਮੇਰੇ ਤੇ ਭਰੋਸਾ ਕਰਦੇ, ਲੱਖਾਂ ਲੋਕ ਸੁਣਨ ਆਉਂਦੇ ਆ। ਜਿਸ ਦਿਨ ਮੈਨੂੰ ਇਹ ਸਮਝ ਆਈ ਵੀ ਗੱਲ ਕੁਝ ਹੋਰ ਹੈ ਤੇ ਅਸੀਂ ਸੁਣਾ ਕੁਝ ਹੋਰ ਰਹੇ ਹਾਂ, ਤੇ ਉਦਣ ਹੀ ਆਪਣੇ ਆਪ ਨੂੰ ਬਦਲ ਲਿਆ ਸੀ ਵੀ ਲੋਕਾਂ ਨਾਲ ਧੋਖਾ ਨਹੀਂ ਕਰ ਸਕਦੇ। ਸੋਚ ਬਦਲ ਲਈ। ਅਕਾਲ ਤਖ਼ਤ ਦੀ ਮਰਿਆਦਾ ਰੱਖੋ, ਇੱਕ ਮਰਿਆਦਾ ਕਰੀਏ, ਜੇ ਮਰਿਆਦਾ ਇੱਕ ਹੋਏਗੀ ਤਾਂ ਸਾਰੀ ਸਿੱਖ ਕੌਮ ਇੱਕ ਹੋ ਸਕਦੀ ਹੈ। ਉਹ ਗੱਲ ਸ਼ੁਰੂ ਕਰ ਲਈ, ਕਰਦੇ ਤੇ ਪਹਿਲਾਂ ਵੀ ਸਾਰੇ ਸੀ, ਬੜੇ ਮਿਸ਼ਨਰੀ ਪ੍ਰਚਾਰਕ ਵੀ ਪ੍ਰਚਾਰ ਕਰਦੇ ਰਹੇ, ਬੜਿਆਂ ਨੇ ਕੀਤਾ। ਆ ਜਿਹੜੀਆਂ ਗੱਲਾਂ ਆਪਾਂ ਕੀਤੀਆਂ ਨੇ, ਕਾਲਾ ਫਗਾਨਾ ਹੋਣਾ ਨੇ ਵੀ ਕੀਤੀਆਂ ਹੋਣ, ਡਾਕਟਰ ਭਾਈ ਇੰਦਰ ਸਿੰਘ ਘੱਗਾ, ਪ੍ਰੋਫੈਸਰ ਇੰਦਰ ਸਿੰਘ ਘੱਗਾ ਹੋਣਾ ਨੇ ਵੀ ਕੀਤੀਆਂ, ਕਿਸੇ ਨੇ ਕੈਨੇਡਾ 'ਚ ਬਹਿ ਕੇ, ਅਮਰੀਕਾ 'ਚ ਬਹਿ ਕੇ ਵੀ ਕੀਤੀਆਂ ਹੋਣਗੀਆਂ, ਇੰਡੀਆ 'ਚ ਵੀ ਪ੍ਰਚਾਰਕਾਂ ਨੇ ਕੀਤੀਆਂ ਹੋਣਗੀਆਂ, ਪਰ ਮੇਰੇ ਨਾਲ ਪੰਗਾ ਉਦੋਂ ਪੈ ਗਿਆ ਉਹ ਬੜੀ ਵੱਡੀ ਪੱਧਰ 'ਤੇ ਹੋਣ ਲੱਗ ਪਈਆਂ। ਜਦੋਂ ਆਪਾਂ ਇੱਧਰ ਆਏ ਹਾਂ, ਤੁਸੀਂ ਤੇ ਪੁਰਾਣੇ ਸੁਣਦੇ ਹਾਂ, ਆਪਾਂ ਇੱਧਰ ਆਏ ਹਾਂ ਸਾਰਾ ਲਾਮ ਲਸ਼ਕਰ ਵੀ ਤੇ ਨਾਲ ਹੀ ਆਉਣਾ ਸੀ ਨਾ, ਆਹ ਕੈਮਰੇ ਵੀ ਨਾਲ ਹੀ ਆ ਗਏ, ਆਹ ਬੋਲਣ ਵਾਲੇ ਵੀ ਨਾਲ ਹੀ ਆ ਗਏ, ਸਾਰਾ ਕੁਛ ਹੀ ਨਾਲ ਆ ਗਿਆ। ਉਦੋਂ ਪਿੱਟ ਸਿਆਪਾ ਪੈ ਗਿਆ ਵੀ ਐਡਾ ਵੱਡਾ ਢਾਂਚਾ, ਸਾਰਾ ਕੁਛ। ਉਸ ਵੇਲੇ ਫਿਰ ਜਿਹੜੀਆਂ ਸਾਡੀਆਂ ਸਥਾਪਿਤ ਧਿਰਾਂ ਹੈ ਉਹਨਾਂ ਨੂੰ ਪੰਗਾ ਪੈ ਗਿਆ, ਜਿਹਦੇ ਵਿੱਚ ਖਾਸ ਕਰਕੇ ਟਕਸਾਲ ਉਹਨਾਂ ਦੇ ਮੁਖੀਆਂ ਨੂੰ ਪ੍ਰੋਬਲਮ ਹੋ ਗਈ। ਇਹ ਕਰਦਾ ਗੱਲ ਅਕਾਲ ਤਖ਼ਤ ਮਰਿਆਦਾ ਦੀ, ਇਹ ਕਰਦਾ ਗੁਰੂ ਗ੍ਰੰਥ ਸਾਹਿਬ ਦੀ। ਗੱਪ ਕਹਾਣੀਆਂ ਛੱਡੋ, ਗੱਪਾਂ ਨਾਲ ਸਵਾਲ ਉੱਠਦੇ। ਵੇਖੋ, ਟਕਸਾਲਾਂ ਦੇ ਮੁਖੀ ਆਪ ਤੇ ਬਾਹਰ ਬਹੁਤਾ ਜਾਂਦੇ ਨਹੀਂ, ਤੇ ਜਾਂਦੇ ਕੌਣ ਹੈ? ਸਾਡੇ ਵਰਗੇ ਪ੍ਰਚਾਰਕ। ਤੇ ਸਵਾਲ ਕਿਤੇ ਤੇ ਹੋਣਗੇ ਸਾਡੇ ਤੇ, ਜਵਾਬ ਦੇ ਹੀ ਹੈ ਸਾਡੀ। ਜਦੋਂ ਸਾਨੂੰ ਸਵਾਲ ਪੁੱਛਣੇ ਨੇ ਤੇ ਜਵਾਬ ਤੇ ਅਸੀਂ ਦੇਣੇ ਆ। ਇੱਥੇ ਕੋਈ ਬੱਚਾ ਲੌਜਿਕ ਨਾਲ ਗੱਲ ਕਰੇ, ਅੱਜ ਸਵੇਰੇ ਹੀ ਮੈਂ ਗੱਲ ਕਰਦਾ ਸੀ ਇੱਥੇ ਵੀਰ ਨਾਲ, ਮੈਂ ਕਿਹਾ ਮੈਂ ਤੇ ਤੂੰ ਇਕੱਠੇ ਬਹਿ ਕੇ ਗੱਲ ਕਰ ਲੈਂਦੇ ਹਾਂ। ਕਹਿੰਦਾ ਜੀ ਆਪਾਂ ਇੱਦਾਂ, ਚਲੋ 5 ਮਿੰਟ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ, ਮੈਂ ਡਿਟੇਲ 'ਚ ਨਹੀਂ ਦੱਸਦਾ, ਭਾਈ ਸਾਹਿਬ ਇੱਦਾਂ ਹੈ ਜੀ, ਇੱਦਾਂ ਹੈ ਜੀ, ਇੱਦਾਂ ਹੈ ਜੀ। ਮੈਂ ਕਿਹਾ ਆਹ ਗੱਲਾਂ ਜਿਹੜੀਆਂ ਤੁਸੀਂ ਕਰਦੇ ਆ, ਤੁਸੀਂ ਹੋਰ ਕੁਛ ਮੰਨਦੇ ਆ, ਮੈਂ ਹੋਰ ਕੁਝ ਮੰਨਦਾ, ਪਰ ਜੇ ਆਪਾਂ ਇਕੱਠੇ ਬਹਿ ਕੇ ਤੇਰੇ 10 ਆਪਣੇ ਰਿਸ਼ਤੇਦਾਰ ਨਿਆਣੇ 10 ਇਕੱਠੇ ਕਰ ਲੈ, ਸਣੇ ਤੇਰੇ ਬੱਚੇ ਅਮੈਰੀਕਾ ਦੇ ਵੌਰਨ ਨੇ, ਇੱਥੇ ਮੇਰੇ ਸਾਹਮਣੇ ਕੁਰਸੀ ਤੇ ਬਾ ਦੇ, ਉਧਰੋਂ ਤੂੰ ਗੱਲ ਕਰੀ, ਉਧਰੋਂ ਮੈਂ ਗੱਲ ਕਰਾਂਗਾ, ਮੇਰੀ ਗਰੰਟੀ ਹੈ ਨਿਆਣੇ ਭਾਵੇਂ ਤੇਰੇ ਨੇ ਪਰ ਸਹਿਮਤ ਮੇਰੇ ਨਾਲ ਹੋ ਜਾਣਗੇ, ਤੇਰੇ ਨਿਆਣੇ ਮੇਰੀਆਂ ਗੱਲਾਂ ਨਾਲ ਸਹਿਮਤ ਹੋ ਜਾਣਗੇ, ਕਿਉਂਕਿ ਉਹ ਇੱਥੋਂ ਦੇ ਪੜੇ ਹੈ ਤੇ ਪ੍ਰੈਕਟੀਕਲ ਸੋਚਦੇ ਆ। ਉਹ ਨਿਆਣੇ ਕਹਿਣਗੇ ਗੱਲ ਇਹ ਠੀਕ ਕਹਿੰਦੇ ਆ, ਗਲਤ ਗੱਲ ਨਹੀਂ ਕਹਿੰਦੇ, ਇੱਥੋਂ ਦਾ ਪੜਿਆ ਬੱਚਾ, ਨਿਆਣਾ ਇੱਥੋਂ ਦਾ ਜੰਮਿਆ ਬੱਚਾ ਪ੍ਰੈਕਟੀਕਲ ਸੋਚਣਾ ਚਾਹੁੰਦਾ, ਲੌਜੀਕਲ ਸੋਚਣਾ ਚਾਹੁੰਦਾ, ਜਿਹੜੀ ਜ਼ਿੰਦਗੀ 'ਚ ਗੱਲ ਲਾਗੂ ਨਾ ਹੋ ਸਕੇ, ਇਨਸਾਨੀਅਤ ਜਿਹੜੀ ਹੈ ਉਹ ਨਿਖਰ ਕੇ ਸਾਹਮਣੇ ਆਵੇ, ਇਹ ਗੱਲਾਂ ਨਿਆਣੇ ਚਾਹੁੰਦੇ ਆ। ਤੇ ਜਵਾਬਦੇਹੀ ਸਾਡੇ ਵਰਗਿਆਂ ਦੀ ਹੋਣੀ ਸੀ, ਤੇ ਜਦੋਂ ਆਪਾਂ ਇਸ ਲਾਈਨ ਵਿੱਚ ਆਏ ਫਿਰ ਪਿੱਟ ਸਿਆਪਾ ਪੈ ਗਿਆ। ਤੇ ਫਿਰ ਦਹਿਲ ਪਾਉਣ ਵਾਸਤੇ ਅਗਲਿਆਂ ਨੇ ਬਾਰ ਬਾਰ ਕਦੇ ਕਿਤੇ ਕੁਛ ਬੋਲਣਾ, ਕਦੇ ਕਿਤੇ ਬੋਲਣਾ। ਜਦੋਂ ਉਹਨਾਂ ਨੇ ਬੋਲਣਾ, ਉਹ ਕਹਿੰਦੇ ਸਾਡਾ ਤੇ ਹੱਕ ਹੈ, ਅਸੀਂ ਪ੍ਰਚਾਰਕਾਂ ਬਾਰੇ ਜੋ ਮਰਜ਼ੀ ਬੋਲੀਏ। ਤੇ ਜਿੱਦਣ ਮੈਂ ਬੋਲਿਆ, ਪਿੱਟ ਸਿਆਪਾ ਪੈ ਗਿਆ, ਕਹਿੰਦੇ ਇਹਨੇ ਕਿਉਂ ਕਹਿਤਾ ਸਾਨੂੰ, ਅਸੀਂ ਤੇ ਕਹਿ ਸਕਦੇ ਹਾਂ ਅਸੀਂ ਵੱਡੇ ਹਾਂ, ਪਰ ਇਹਨੇ ਕਿਉਂ ਕਹਿਤਾ। ਜਿੱਦਣ ਸਾਰੀਆਂ ਗੱਲਾਂ ਸਮਝ ਆਈਆਂ ਨਾ ਵੀ ਭੁਲੇਖਾ ਪੈ ਗਿਆ, ਫਿਰ ਉਦਣ ਉਹਨਾਂ ਨੇ ਪਿੱਟ ਸਿਆਪਾ ਪਾ ਲਿਆ। ਫਿਰ ਜਦੋਂ ਆਪਾਂ ਬੋਲਿਆ ਫਿਰ ਗੁੱਸਾ ਕਰ ਲਿਆ, ਕਹਿੰਦੇ ਹਾਂਜੀ ਇੱਦਾਂ ਕਿਉਂ ਕਿਹਾ, ਤੇ ਫਿਰ ਪੈ ਗਿਆ ਪੰਗਾ। ਉਹੀ ਜਿਹੜਾ 17 ਮਈ 2016 ਨੂੰ ਛਬੀਲ ਲਾ ਕੇ ਕਾਰਾ ਕੀਤਾ, ਹੁਣ 5 ਸਾਲ ਪਹਿਲਾਂ। ਤੇ ਆਪ ਸਾਰੇ ਜਾਣਦੇ ਹੈ, ਈਸੇਵਾਲ ਪਿੰਡ ਵਿੱਚ ਪ੍ਰੋਗਰਾਮ ਸੀ, 7:30 ਤੋਂ ਰਾਤ ਸ਼ਾਮ ਦਾ ਟਾਈਮ ਉੱਪਰ ਹੋ ਗਿਆ ਸੀ। ਭਾਈ ਭੁਪਿੰਦਰ ਸਿੰਘ ਹੋਣੀ ਚਾਰ ਭੈਣਾਂ ਦੇ ਇਕੱਲੇ ਇਕੱਲੇ ਭਰਾ ਸੀ। ਸਾਡੇ ਪ੍ਰਚਾਰਕ ਆਪਣੇ ਜਥਿਆਂ ਦੇ ਵਿੱਚ ਉਹਨਾਂ ਨੇ ਪ੍ਰਚਾਰ ਕੀਤਾ। ਮੇਰੇ ਨਾਲ ਬੜੇ ਸਾਲਾਂ ਤੋਂ ਪ੍ਰੇਮ ਸੀ, ਬਾਬਿਆਂ ਵਿੱਚ ਉਹ ਵੀ ਸੀ, ਬਾਬਿਆਂ 'ਚ ਆਪਾਂ ਵੀ ਸੀ, ਤੇ ਪਿਆਰ ਸੀ, ਆਉਂਦੇ ਜਾਂਦੇ ਸੀ। ਜਦੋਂ ਮੇਰੀ ਸੋਚ ਬਦਲਦੀ ਗਈ, ਉਹਨਾਂ ਨੇ ਵੀ ਆਪਣੇ ਆਪ ਨੂੰ ਨਾਲ ਬਦਲਿਆ, ਆਪਣੀ ਸੋਚ ਨੂੰ ਬਦਲਿਆ। ਕਿਤੇ ਨਾ ਕਿਤੇ ਉਹ ਮਿਸ਼ਨਰੀ ਕਾਲਜ ਵਿੱਚ ਪੜ੍ਹੇ ਵੀ ਸੀ ਲੁਧਿਆਣੇ। ਉੱਥੇ ਫਿਰ ਉਹਨਾਂ ਨੇ, ਭਾਈ ਭੁਪਿੰਦਰ ਸਿੰਘ ਹੋਣਾ ਨੇ, ਮੇਰੇ ਨਾਲ ਆਪਣੇ ਵਿਚਾਰ ਰਲਣ ਕਰਕੇ ਆਪਣੇ ਜਥੇ ਦੇ ਮੈਂਬਰ ਬਣ ਗਏ। ਚਾਰਾਂ ਭੈਣਾਂ ਦੇ ਇਕੱਲੇ ਭਰਾ, ਦੋ ਉਹਨਾਂ ਦੇ ਬੱਚੇ, ਛੋਟੀ ਜਿਹੀ ਜਗ੍ਹਾ ਉੱਥੇ ਖਾਸੀ ਕਲਾਂ, ਢੱਕੀ ਸਾਹਿਬ ਕਹਿੰਦੇ ਖਾਸੀ ਕਲਾਂ ਪਿੰਡ, ਉਹ ਪਿੰਡ ਦੇ ਵਿੱਚ ਆਪਣੀ ਛੋਟਾ ਜਿਹਾ ਘਰ ਬਣਾ ਕੇ ਉੱਥੇ ਜਗ੍ਹਾ ਬਣਾ ਕੇ ਰਹਿੰਦੇ ਆ। 2-3 ਕਮਰੇ ਬਣੇ ਹੋਏ ਆ, ਛੋਟਾ ਜਿਹਾ ਮਕਾਨ ਹੈ, ਆਪਣੇ ਘਰ ਸੁਖੀ ਵੱਸਦੇ ਆ। ਭੈਣਾਂ ਨੂੰ ਦੁੱਖ ਸੁੱਖ ਵਿੱਚ ਮਿਲਦੇ ਆ, ਇਕੱਲੇ ਇਕੱਲੇ ਭਰਾ, ਤੇ ਭੈਣਾਂ ਵੀ ਬੜੇ ਸੋਹਣਿਆਂ ਘਰਾਂ ਵਿੱਚ ਨੌਕਰੀਆਂ ਵਾਲੇ ਡਾਕਟਰ ਨੇ, ਇੱਕ ਡਾਕਟਰ ਹੈ ਉਹਨਾਂ ਦੇ ਘਰ ਵਾਲਾ, ਇੱਕ ਵਧੀਆ ਗੌਰਮੈਂਟ ਜੋਬ ਕਰਦੇ ਆ, ਬਾਕੀ ਵੀ 2 ਸਿੰਘ ਵਧੀਆ ਨੇ, ਉਹ ਵੀ ਚਾਰੇ ਭੈਣਾਂ ਆਪਣੇ ਘਰ ਸੈਟਲ ਨੇ। ਤੇ ਆਪਣੀਆਂ ਭੈਣਾਂ ਦੇ ਨਾਲ ਦੁੱਖ ਸੁੱਖ ਵਿੱਚ ਜਾਣਾ, ਸਾਰੇ ਥਾਵਾਂ ਤੇ ਖੜੇ ਹੋਣਾ, ਤੇ ਆਪਣੇ ਵੀ 4-5 ਜਥੇ ਹੈ ਜਿਹੜੇ ਪ੍ਰੋਗਰਾਮ ਕਰਨ ਜਾਂਦੇ ਆ, ਉਹਨਾਂ ਸਾਰਿਆਂ ਦੇ ਵਿੱਚੋਂ ਭਾਈ ਭੁਪਿੰਦਰ ਸਿੰਘ ਨੂੰ ਲੋਕ ਬਹੁਤ ਪਿਆਰ ਕਰਦੇ ਸੀ। ਪਤਾ ਕਿਉਂ ਕਰਦੇ ਸੀ? ਕਿਉਂਕਿ ਭੁਪਿੰਦਰ ਸਿੰਘ ਦਾ ਸੁਭਾਅ ਬੜਾ ਮਿੱਠਾ ਸੀ, ਚੰਗਾ ਸੁਭਾਅ ਸੀ, ਬਹੁਤ ਮਲਾਪੜੇ ਸੁਭਾਅ ਦੇ ਸੀ। ਜਦੋਂ ਇਹ 17 ਤਰੀਕ ਆਈ ਹੈ, ਤੇ ਆਪ ਸਾਰੇ ਜਾਣਦੇ ਹੀ ਹੋ ਕਿ ਉਸ ਵੇਲੇ ਜਿਸ ਤਰ੍ਹਾਂ ਦੀਆਂ ਤਿਆਰੀਆਂ ਉਹਨਾਂ ਨੇ ਕੀਤੀਆਂ ਹੋਣਗੀਆਂ। ਨਰਵੈਰ ਨੇ ਨਾ ਕਵਿਤਾ ਲਿਖੀ ਬੜੀ ਸੋਹਣੀ, ਕੱਲ ਉਹਨੇ ਮੈਨੂੰ ਭੇਜੀ, ਤੇ ਮੈਂ ਬਣਾ ਤੇ ਨਹੀਂ ਆਪਾਂ ਸਕੇ, ਪਰ ਉਹਨੇ ਜਿੱਦਾਂ ਇਹ ਕਵਿਤਾ ਲਿਖੀ ਹੈ ਮੈਂ ਤੁਹਾਨੂੰ ਸੁਣਾਉਂਦਾ ਮਾੜੀ ਜੀ। ਉਹ ਕਹਿੰਦਾ, ਇੱਕ ਦਿਨ ਪਹਿਲਾਂ ਛਬੀਲ ਲੱਗਣ ਤੋਂ, ਇੱਕ ਦਿਨ ਪਹਿਲਾਂ ਹੈੱਡਕੁਆਟਰ ਬੈਠ ਵਿਆਉਂਤਾਂ ਹੋ ਗਈਆਂ ਹੋਣਗੀਆਂ, ਈਸੇਵਾਲ ਹੈ ਕੱਲ ਸਮਾਗਮ ਲੱਗਣ ਨਹੀਂ ਦੇਣਾ, ਈਸੇਵਾਲ ਹੈ ਕੱਲ ਸਮਾਗਮ ਲੱਗਣ ਨਹੀਂ ਦੇਣਾ, ਲੱਭ ਕੇ ਸ਼ੂਟਰ ਪੱਕਾ ਕੋਈ ਪੰਥ ਦਰਦੀਆਂ ਨੇ। ਉਹ ਤੇ ਪੰਥ ਦਰਦੀ ਨੇ ਨਾ, ਉਹਨਾਂ ਨੂੰ ਤਾਂ ਪੰਥ ਦਰਦੀ ਕਹਿੰਦੇ, ਸਾਨੂੰ ਪੰਥ ਦੁਖੀ ਕਹਿੰਦੇ, ਇਹ ਤੇ ਗਲਤ ਗੱਲਾਂ ਕਰਦੇ ਆ, ਉਹ ਠੀਕ ਹੈ। ਲੱਭ ਕੇ ਛੂਟਰ ਪੱਕਾ ਕੋਈ ਪੰਥ ਦਰਦੀਆਂ ਨੇ, ਭਰਤੇ ਹੋਣੇ ਬੈਗ ਕੇ ਬਾਬਾ ਭੱਜਣ ਨਹੀਂ ਦੇਣਾ, ਜਾਓ ਇਹ ਸਿੰਘੋ ਵਿੱਚ ਡਰਮਾ ਰਫਲਾਂ ਰੱਖ ਲਓ, ਸ਼ੇਰ ਦੇ ਵਾਂਗ ਸਟੇਜ ਤੇ ਉਸਨੂੰ ਗੱਜਣ ਨਹੀਂ ਦੇਣਾ, ਚੇਤੇ ਨਾਲ ਕੁਹਾੜੇ ਫੜ ਲਿਓ ਸ਼ੀਸ਼ੇ ਭੰਨਣ ਲਈ, ਬਚ ਕੇ ਨਿਕਲੇ ਦਾ ਕੋਈ ਐਸਾ ਲੱਗਣ ਨਹੀਂ ਦੇਣਾ, ਚਿੱਟੀ ਬੰਨ ਕੇ ਪੱਗ ਤੇ ਮੂਹਰੇ ਹੀ ਬੈਠਾ ਹੋਵੇਗਾ, ਚਿੱਟੀ ਬੰਨ ਕੇ ਪੱਗ ਤੇ ਮੂਹਰੇ ਬੈਠਾ ਹੋਵੇਗਾ, ਪੁੜਪੜੀ ਦੇ ਵਿੱਚ ਠੋਕਿਓ ਸਿੰਘੋ ਲਾਉਣਾ ਪਲ ਨਹੀਂ, ਸਾਡਾ ਮਕਸਦ ਸਾਹ ਰੋਕਣੇ ਢੱਡਰੀਆਂ ਵਾਲੇ ਦੇ, ਛਬੀਲ ਹੋਵੇ ਬਦਨਾਮ ਚੱਲੋ ਕੋਈ ਵੱਡੀ ਗੱਲ ਨਹੀਂ, ਸਾਡਾ ਮਕਸਦ ਸਾਹ ਰੋਕਣੇ ਢੱਡਰੀਆਂ ਵਾਲੇ ਦੇ, ਛਬੀਲ ਹੋਵੇ ਬਦਨਾਮ ਚੱਲੋ ਕੋਈ ਵੱਡੀ ਗੱਲ ਨਹੀਂ, ਹਫੜਾ ਦਫੜੀ ਵਿੱਚ ਪਛਾਣ ਸਕੇ ਨਾ ਚਿਹਰੇ ਨੂੰ, ਜਦੋਂ ਆਏ ਹਫੜਾ ਦਫੜੀ ਵਿੱਚ ਪਛਾਣ ਸਕੇ ਨਾ ਚਿਹਰੇ ਨੂੰ, ਮਿੰਟਾਂ ਵਿੱਚ ਹੀ ਲਾਸ਼ ਬਣਾਤਾ ਵੀਰੇ ਮੇਰੇ ਨੂੰ, ਮਰਿਆ ਨਹੀਂ ਚੱਲ ਡਰ ਕੇ ਪੈਰੀ ਲਾਜ਼ਮੀ ਡਿੱਗੇਗਾ, ਮਰਿਆ ਨਹੀਂ ਚੱਲ ਡਰ ਕੇ ਪੈਰੀ ਲਾਜ਼ਮੀ ਡਿੱਗੇਗਾ। ਬਹੁਤ ਵੱਡਾ ਸੀ ਵਹਿਮ ਇਹ ਸੂਰਜ ਪ੍ਰਤੀ ਹਨੇਰੇ ਨੂੰ, ਘਰੋਂ ਕੀਰਤਨ ਕਰਕੇ ਆਉਣਾ ਕਹਿ ਕੇ ਤੁਰਿਆ ਸੀ ਭੁਪਿੰਦਰ ਸਿੰਘ, ਘਰੋਂ ਕੀਰਤਨ ਕਰਕੇ ਆਉਣਾ ਕਹਿ ਕੇ ਤੁਰਿਆ ਸੀ, ਰਾਵਾਂ ਤੱਕ ਦੀਆਂ ਅੱਖਾਂ ਵਿੱਚ ਉਡੀਕਾਂ ਗੂੰਜਦੀਆਂ। ਮੈਂ ਫਿਰ ਕਪੜਦਾ, ਘਰੋਂ ਕੀਰਤਨ ਕਰਕੇ ਆਉਣਾ ਕਹਿ ਕੇ ਤੁਰਿਆ ਸੀ, ਰਾਵਾਂ ਤੱਕ ਦੀਆਂ ਅੱਖਾਂ ਵਿੱਚ ਉਡੀਕਾਂ ਗੂੰਜਦੀਆਂ। ਵੱਡੇ ਧਰਮੀ ਫੁੱਲਾਂ ਦੀ ਸੀ ਵਰਖਾ ਮਾਣ ਰਹੇ, ਜਦ ਲਾਸ਼ ਦੇਖ ਸੀ ਮਸੂਮਾਂ ਦੀਆਂ ਚੀਕਾਂ ਗੂੰਜਦੀਆਂ। ਇੱਕ ਸਮੇਂ ਇੱਕ ਪਾਸੇ ਲਾਸ਼ ਪਈ ਸੀ, ਇੱਕ ਪਾਸੇ ਜਿਨ੍ਹਾਂ ਨੇ ਕੀਤਾ ਉਹਨਾਂ ਤੇ ਫੁੱਲਾਂ ਦੀ ਵਰਖਾ ਕਰ ਰਹੇ ਸੀ। ਇਨਸਾਫ ਦੀ ਕਰੀਏ ਆਸ ਕੀ ਜਥੇਦਾਰਾਂ ਤੋਂ, ਇਨਸਾਫ ਦੀ ਕਰੀਏ ਆਸ ਕੀ ਇਹਨਾਂ ਜਥੇਦਾਰਾਂ ਤੋਂ, ਸਾਨੂੰ ਹੀ ਫਤਵੇ ਲਾਉਂਦੇ ਬੜੇ ਨਿਕੰਮੇ ਨੇ। ਉਹਨਾਂ ਨੂੰ ਕੁਛ ਨਹੀਂ ਕਿਹਾ ਵੀ ਸ਼ਬੀਲ ਬਦਨਾਮ ਕਰਤੀ, ਉਹਨਾਂ ਦੀ ਕੋਈ ਗਲਤੀ ਨਹੀਂ ਗੱਪ ਸੁਣਾਏ ਅੱਜ ਤੱਕ, ਉਹਨਾਂ ਦੀ ਕੋਈ ਗਲਤੀ ਨਹੀਂ ਕਿ ਸ਼ਰੇਆਮ ਬੰਦਾ ਮਾਰਤਾ, ਪਰ ਇਨਸਾਫ ਦੀ ਕਰੀਏ ਆਸ ਕੀ ਜਥੇਦਾਰਾਂ ਤੋਂ, ਸਾਨੂੰ ਹੀ ਫਤਵੇ ਲਾਉਂਦੇ ਬੜੇ ਨਿਕੰਮੇ ਨੇ। ਡਰ ਤਾਂ ਅਸਲ ਚ ਇਹ ਪਿਆ ਪੁਜਾਰੀ ਨੂੰ, ਕਿਉਂ ਨਾਨਕ ਘਰ ਫਿਰ ਤੋਂ ਲੈਣੇ ਜੰਮੇ ਨੇ। ਮਾਰ ਲਿਆ ਤੂੰ ਭੰਡ ਲਿਆ ਲਾ ਦੇਖ ਲਏ ਇਲਜ਼ਾਮ ਬੜੇ, ਮਾਰ ਲਿਆ ਤੂੰ ਭੰਡ ਲਿਆ ਤੂੰ ਦੇਖ ਲਏ ਇਲਜ਼ਾਮ ਬੜੇ, ਅਸੀਂ ਵੀ ਤੈਨੂੰ ਨੀਂਦ ਸੁੱਖ ਦੀ ਸੌਣ ਨਹੀਂ ਦੇਣਾ, ਜਦੋਂ ਤੱਕ ਸਾਹ ਚੱਲਦੇ ਇੱਕ ਗੱਲ ਯਾਦ ਰੱਖੀ, ਨਾਨਕ ਦੇ ਨਾਲ ਹਰਗਿਜ ਧੱਕਾ ਹੋਣ ਨਹੀਂ ਦੇਣਾ, ਬਾਬੇ ਦੀ ਸੋਚ ਨਾਲ ਧੱਕਾ ਹਰਗਿਜ ਹੋਣ ਨਹੀਂ ਦੇਣਾ। ਹੁਣ ਵੇਖੋ ਉਹ 17 ਤਰੀਕ, ਇਹ ਤਿਆਰੀ ਕਰਕੇ ਸਾਰੇ ਆਏ ਹੋਣਗੇ ਵੀ ਚਲੋ, ਤਿਆਰੀ ਤੇ ਹੁੰਦੀ ਹੈ ਵੀ ਮਰ ਜਾਣਾ, ਪਰ ਕਿਸੇ ਨੇ ਇਹ ਨਹੀਂ ਨਾ ਪਲਾਨ ਕੀਤਾ ਹੋਣਾ ਵੀ ਬਚ ਵੀ ਤੇ ਸਕਦਾ, ਮਰਨ ਦੀ ਬਿਮਾਰ ਤੇ ਦੇਣਾ ਹੈ ਤੇ ਬੰਦਾ ਸੋਚ ਹੀ ਲੈਂਦਾ, ਪਰ ਜੇ ਬਚ ਗਿਆ ਫੇਰ, ਇਹ ਤੇ ਸੋਚਿਆ ਹੀ ਨਹੀਂ ਸੀ, ਇਹ ਤੇ ਸੋਚਿਆ ਨਹੀਂ ਕਿਸੇ ਨੇ। ਤੇ ਉਹ ਫਿਰ 17 ਨੂੰ ਉਹਨਾਂ ਨੇ, ਜਿੱਦਾਂ ਸਾਰਿਆਂ ਨੂੰ ਪਤਾ ਹੀ ਹੈ, ਮੈਂ ਫਿਰ ਇੱਕ ਮਿੰਟ ਚ ਦੁਹਰਾ ਦਿੰਦਾ, ਗੱਡੀ ਰੋਕੀ, ਭੁਪਿੰਦਰ ਸਿੰਘ ਸਵੇਰ ਦੇ ਦਿਨੇ ਮੇਰੇ ਕੋਲ ਆਏ ਹੋਏ ਸੀ, ਗੱਲਾਂ ਬਾਤਾਂ ਕਰਦੇ ਰਹੇ, ਤੁਰਨ ਲੱਗੇ, ਮੈਂ ਕਦੇ ਕਦੇ ਪਿੱਛੇ ਵੀ ਬੈਠ ਜਾਂਦਾ ਸੀ ਗੱਡੀ ਚ, ਕਦੇ ਕਦੇ ਅੱਗੇ, ਮੈਂ ਥੱਕਿਆ ਹੋਇਆ ਸੀ, ਮੈਂ ਕਿਹਾ ਮੈਂ ਅੱਜ ਆਰਾਮ ਕਰਨਾ ਹੈ, ਮੈਂ ਪਿਛਲੀ ਸੀਟ ਤੇ ਪੈ ਗਿਆ, ਉਹ ਅਗਲੀ ਸੀਟ ਤੇ ਬਹਿ ਗਏ, ਆਮ ਅਗਲੀ ਸੀਟ ਤੇ ਸਤਨਾਮ ਸਿੰਘ ਬੈਠਦਾ ਸੀ, ਉਹ ਅੱਗੇ ਬੈਠ ਗਏ, ਮੈਂ ਆਵਾਜ਼ ਮਾਰੀ ਆ ਜਾਓ ਗੱਡੀ ਚ ਇਕੱਠੇ ਗੱਲਾਂ ਕਰਦੇ ਚੱਲਾਂਗੇ। ਰਸਤੇ ਵਿੱਚ ਅਸੀਂ ਗੱਲਾਂ ਕਰਦੇ ਜਾਂਦੇ ਹਾਂ, ਮੈਂ ਕਿਹਾ ਬਈ ਖਾਣ ਪੀਣ ਦਾ ਧਿਆਨ ਰੱਖਿਆ ਕਰੋ, ਤੁਹਾਡਾ ਪੇਟ ਭਾਰਾ ਹੁੰਦਾ ਜਾ ਰਿਹਾ, ਸਰੀਰ ਵੱਡਾ ਸਾਰਾ ਸੀ, ਕਹਿੰਦੇ ਸਰੀਰ ਮੇਰਾ ਚੰਗਾ ਭਲਾ ਕਾਇਮ ਹੈ, ਅਜੇ ਤੱਕ ਤੇ ਪੂਰਾ ਫਿੱਟ ਹੈ, ਕਹਿੰਦੇ ਫਿਰ ਜਦੋਂ ਘੋੜਾ ਚੰਗਾ ਭਲਾ ਚੱਲਦਾ ਫਿਰ ਐਵੇਂ ਕਾਹਨੂੰ ਚਮਕਾਂ ਮਾਰਨੀ ਹੈ, ਕਾਹਦੇ ਲਈ, ਕਹਿੰਦਾ ਐਵੇਂ ਅਜੇ ਮੇਰਾ ਸਰੀਰ ਪੂਰਾ ਫਿੱਟ ਹੈ, ਕੋਈ ਕਹਿੰਦੇ ਬਿਮਾਰੀ ਨਹੀਂ, ਕੋਈ ਮੈਨੂੰ ਪ੍ਰੋਬਲਮ ਨਹੀਂ, ਏਦਾਂ ਅਸੀਂ ਗੱਲਾਂ ਕਰਦੇ ਜਾਂਦੇ। ਰਸਤੇ ਵਿੱਚ ਆਪਣੇ ਨਿਆਣਿਆਂ ਦੀਆਂ ਮੈਨੂੰ ਵੀਡੀਓ ਵੀ ਵਿਖਾਈਆਂ, ਆਪਣੇ ਬੱਚਿਆਂ ਦੀਆਂ ਵੀਡੀਓ ਵਿਖਾਉਂਦੇ ਗਏ, ਚੱਲਦੇ ਚੱਲਦੇ ਫਿਰ ਅਸੀਂ ਲੁਧਿਆਣੇ ਪਹੁੰਚੇ। ਚਲੋ ਗੱਲ ਨਿਬੇੜ ਦਿੰਦਾ, ਤੁਸੀਂ ਸਭ ਜਾਣਦੇ ਹੀ ਆ, ਮੈਂ ਦੁਹਰਾ ਰਿਹਾ ਸਿਰਫ ਇੱਕ ਮਿੰਟ ਵਿੱਚ। ਲੁਧਿਆਣੇ ਏਦਾਂ ਅਸੀਂ ਸ਼ਬੀਲ ਲੱਗੀ ਵੇਖੀ, ਟੈਂਟ ਲੱਗਿਆ ਹੁੰਦਾ ਛੋਟਾ ਜਿਹਾ, ਏਦਾਂ ਟੈਂਟ ਲੱਗਿਆ, ਇੱਕ ਪੜਦਾ 15x15 ਦਾ ਹੁੰਦਾ, ਉਹ ਇੱਕ ਹੀ ਕਨਾਤ ਜੀ ਉੱਤੇ ਲੱਗੀ, ਤੇ ਮੈਂ ਗੱਡੀ ਵਿੱਚ ਏਦਾਂ ਬੈਠਾ, ਅੱਗੇ ਮੇਰੇ ਗੱਡੀ ਜਿਹੜੀ ਲੱਗੀ ਹੈ ਉਹਨੇ ਗੱਡੀ ਰੋਕੀ, ਅੱਗੇ ਫੋਰਚੂਨਰ ਗੱਡੀ ਸੀ ਤੇ ਜਿਹੜੀ ਮੇਰੇ ਵਾਲੀ ਗੱਡੀ ਲੈਂਡ ਕਰੂਜ਼ਰ ਸੀ, ਉਹ ਅੱਗੇ ਅੱਗੇ ਵਾਲੇ ਨੇ ਜਦੋਂ ਗੱਡੀ ਰੋਕੀ ਏਦਾਂ ਹੱਥ ਕੀਤਾ ਤੇ ਮੈਂ ਪਿੱਛੇ ਵੇਖ ਰਿਹਾ, ਮੈਂ ਕਿਹਾ ਬਾਬਾ ਜੀ ਆ ਪਤਾ ਨੀ ਕਿਹੜੇ ਬੰਦੇ ਨੇ, ਵੇਖੋ ਬਈ ਲੰਗਰ ਵੀ ਲਾਇਆ ਤੇ ਕੋਕ ਫਰੂਟੀਆਂ, ਇੰਡੀਆ ਦੇ ਵਿੱਚ ਤੁਸੀਂ ਲੰਗਰਾਂ ਦੇ ਵਿੱਚ ਕੋਕ ਫਰੂਟੀਆਂ ਨੀ ਕਿਤੇ ਵੇਖੋ, ਇਹਨਾਂ ਦੇਸ਼ਾਂ ਚ ਹੈਗਾ, ਕਈਆਂ ਗੁਰਦੁਆਰਿਆਂ ਚ ਪੀਜਿਆਂ ਦੇ ਲੰਗਰ ਵੀ ਚੱਲਦੇ, ਇੱਥੇ ਤੇ ਹੈਗਾ, ਅਫੋਰਡ ਕਰ ਸਕਦੇ ਆ ਬੰਦੇ, ਪਰ ਇੰਡੀਆ ਦੇ ਵਿੱਚ ਕੋਕ ਦੀ ਕੋਈ
ਛਬੀਲ ਲਾਉਂਦਾ ਹੁੰਦਾ, ਫਰੂਟੀਆਂ ਦੀ ਛਬੀਲ ਲਾਉਂਦਾ ਹੁੰਦਾ। ਉਹਨਾਂ ਨੇ 50-60 ਹਜ਼ਾਰ ਰੁਪਈਆ ਦੇ ਕੇ ਗਰਮ ਗਰਮ ਫਰੂਟੀਆਂ ਬਾਹਰ ਹੀ ਪਈਆਂ ਏਦਾਂ ਹੀ ਚੱਕ ਲਈਆਂ, ਕੋਕ ਵੀ ਬਾਹਰੋਂ ਹੀ ਐਨ ਵੀ ਠੰਡੇ ਕੀਤੇ ਹੋਣ ਪ੍ਰੋਪਰ, ਫਟਾਫਟ ਚੱਕ ਲਿਆ, ਲਿਆ ਕੇ ਬਕਸੇ 'ਚ ਰੱਖਤੇ। ਤੇ ਜਦੋਂ ਉਹਨਾਂ ਨੂੰ ਪਤਾ ਵੀ ਗੱਡੀ ਆਉਣ ਵਾਲੀ, ਉਦੋਂ ਹੀ ਲੱਗ ਗਏ ਵਰਤਾਉਣ। ਜਿਹੜੀ ਗੱਡੀ ਲੰਘੇ ਗੱਡੀਆਂ ਰੋਕਣ, ਉਹਨਾਂ ਨੂੰ ਫਰੂਟੀਆਂ ਤੇ ਕੋਕ ਕੇਨ ਛੋਟੇ ਛੋਟੇ ਕੋਕ ਦੇ ਏਦਾਂ ਦੇ ਰਹੇ ਆ। ਤੇ ਮੈਂ ਕਹਿ ਰਿਹਾ ਉਹ ਕਿੰਨੇ ਧਰਮੀ ਬੰਦੇ ਆ, ਵੀ ਇਹ ਤੇ ਕਮਾਲ ਕਰੀ ਜਾਂਦੇ। ਲੰਗਰ ਵੇਖੋ ਫਰੂਟੀਆਂ ਤੇ ਚੋਲੇ ਪਾਏ ਦਿਸਦੇ, ਸਾਹਮਣੇ ਖੜੇ ਚੋਲੇ ਪਾਏ ਹੋਏ। ਅਗਲੀ ਗੱਡੀ ਰੋਕੀ, ਰੁਕੋ। ਉਹਨਾਂ ਨੂੰ ਪੁੱਛਿਆ ਬਾਬਾ ਜੀ ਕਿੱਥੇ ਨੇ? ਉਹਨਾਂ ਨੇ ਪਿੱਛੇ ਗੱਡੀ ਵੱਲ ਹੱਥ ਕਰਤਾ, ਵੀ ਪਿੱਛੇ ਗੱਡੀ ਚ। ਪਰ ਜਦੋਂ ਉਹਨਾਂ ਨੇ ਵੇਖ ਲਿਆ ਵੀ ਪਿੱਛੇ ਗੱਡੀ ਚ ਨੇ, ਕਾਲ ਸੀ ਨਾ ਬਹੁਤ, ਸਹਿਜ ਤੇ ਹੁੰਦਾ ਨੀ ਇੱਥੇ ਇਹੋ ਜਿਹਾ ਕੰਮ ਕਰਨ ਲੱਗਿਆ, ਸਹਿਜ ਕਿੱਥੇ? ਨਾਲੇ ਏਡਾ ਵੱਡਾ ਪ੍ਰੋਗਰਾਮ ਅੱਗੇ ਈਸੇ ਵਾਲ ਵਿੱਚ ਹੈ, ਉੱਥੇ ਹਜ਼ਾਰਾਂ ਲੋਕ ਇਕੱਠੇ ਹੋਣੇ ਆ। ਇੱਕਦਮ ਕਾਲ ਕੀਤੀ, ਫਟਾਫਟ ਉਹਨਾਂ ਨੇ ਏਦਾਂ ਥਾਲੀਆਂ ਫੜੀਆਂ। ਅਸੀਂ ਮੈਂ ਵੇਖ ਰਿਹਾ ਵੀ ਇਹ ਕੀ ਹੋਇਆ, ਇਹ ਏਦਾਂ ਹੀ ਛੱਡਤੀਆਂ ਟਰੇਆਂ, ਠਾਹ ਡਿੱਗੀਆਂ ਥੱਲੇ। ਇੱਕ ਮਿੰਟ ਵਿੱਚ ਟੈਂਟ ਦੇ ਪਿਛਲੇ ਪਾਸਿਓਂ ਬੰਦੂਕਾਂ ਕੱਢ ਲਿਆਏ, ਬਸ ਫਿਰ ਚਾਰੇ ਪਾਸੇ ਕੋਈ ਇੱਧਰੋਂ ਗੋਲੀ ਚਲਾ ਰਿਹਾ, ਕੋਈ ਉੱਥੇ ਖੜਾ ਚਲਾ ਰਿਹਾ। ਕੋਈ ਸ਼ੂਟਰ ਜਿਹੜਾ ਆਇਆ ਸੀ ਉਹ ਇੱਥੇ, ਉਹਨੂੰ ਦੱਸਿਆ ਹੋਇਆ ਸੀ ਵੀ ਅਗਲੀ ਸੀਟ ਤੇ ਬੈਠਾ ਹੋਣਾ, ਚਿੱਟੀ ਪੱਗ ਬੰਨੀ ਹੋਣੀ ਹੈ, ਪੁੜਪੜੀ 'ਚ ਗੋਲੀ ਮਾਰ। ਭੁਪਿੰਦਰ ਸਿੰਘ ਹੋਣਾ ਨੇ ਇੱਦਾਂ ਸਿਰ ਕੀਤਾ ਸੀ, ਉਹਨਾਂ ਦੇ ਇੱਥੇ ਲੱਗੀ ਸੀ ਕੰਨ ਤੇ ਉੱਪਰਲੇ ਪਾਸੇ, ਇੱਧਰਲੇ ਪਾਸੇ ਸਿੱਧੀ ਗੋਲੀ ਇੱਥੇ ਮਾਰੀ। ਬਾਕੀ ਗੋਲੀ ਜਿੱਥੇ ਮੈਂ ਬੈਠਾ ਸੀ ਇਸ ਸੀਟ ਤੇ, ਮੇਰੇ ਮੋਢੇ ਦੇ ਪਿਛਲੇ ਪਾਸੇ ਸੀਟ ਤੇ ਵੱਜੀ, ਇੱਕ ਪੈਰਾਂ ਦੇ ਵਿੱਚ ਵੱਜੀ, ਇੱਕ ਇੱਥੇ ਵੱਜੀ, ਇੱਦਾਂ ਸਾਰੇ ਪਾਸੇ ਆਲੇ ਦੁਆਲੇ ਸਾਰੇ। ਇੱਕ ਗੱਡੀ ਅੱਗੇ ਲਾਤੀ, ਗੱਡੀ ਫਟਾਫਟ ਇੱਕ ਅੱਗੇ ਲਾਤੀ, ਮੇਰੀ ਗੱਡੀ ਨਾ ਅੱਗੇ ਜਾਣ ਜੋਗੀ ਨਾ ਪਿੱਛੇ ਜਾਣ। ਫਿਰ ਉਹਦੇ ਗੱਡੀ ਤਕੜੀ ਸੀ, ਡਰਾਈਵਰ ਨੇ ਜ਼ੋਰ ਨਾਲ ਜਦੋਂ ਗੱਡੀ ਮਾਰੀ ਅੱਗੇ, ਗੱਡੀ ਧੱਕ ਕੇ ਪਿੱਛੇ ਕਰਤੀ ਉਹਨੇ ਅੱਗੇ ਵਾਲੀ ਗੱਡੀ। ਉਹ ਫਟਾਫਟ ਫਿਰ ਅਸੀਂ ਉੱਥੋਂ ਇੱਕ ਗੱਡੀ ਨਿਕਲ ਗਈ, ਬਾਕੀ ਵੀ ਫਟਾਫਟ ਉਹਨਾਂ ਨੇ ਮਗਰ ਗੱਡੀਆਂ ਲਾਈਆਂ। ਪਤਾ ਹੀ ਹੈ 4-5 ਕਿਲੋਮੀਟਰ ਵੇਖਿਆ ਉਸ, ਉਹ ਗੱਡੀ ਦੌੜਦੀ ਰਹੀ, ਟਾਇਰ ਵੀ ਉਹਦਾ ਨਿਕਲ ਗਿਆ ਕਿਉਂਕਿ ਟਾਇਰ ਵੀ ਉਹਨਾਂ ਨੇ ਗੋਲੀ ਮਾਰ ਕੇ ਪਾੜਿਆ, ਟਾਇਰ ਵੀ ਨਿਕਲ ਗਿਆ। ਉਹ ਲੱਗਦਾ ਸੀ ਵੀ ਅੱਜ ਸਮਾਂ ਨੇੜੇ, ਵੀ ਅੱਜ ਨਹੀਂ ਬਚਣਾ, ਬਸ ਏਦਾਂ ਲੱਗੇ ਵੀ ਬਸ ਅੱਜ ਕਿੱਥੇ। ਤੇ ਭੁਪਿੰਦਰ ਸਿੰਘ ਹੋਣਾ ਨੇ ਇੱਦਾਂ ਜਦੋਂ ਉਹ ਏਦਾਂ ਡਿੱਗੇ ਨਾ ਇੱਕਦਮ, ਤੇ ਗੱਡੀ ਦਾ ਗੇਅਰ ਜਿਹੜਾ ਸੀ ਉਹ ਆਪਣੇ ਆਪ ਗੇਅਰ ਨਿਕਲ ਗਿਆ। ਗੱਡੀ ਡਰਾਈਵ ਚ ਆਪਾਂ ਪਾਉਂਦੇ ਆਟੋਮੈਟਿਕ ਗੱਡੀ ਚ ਜੀ, ਜਦੋਂ ਇਹ ਡਰਾਈਵ ਚ ਪਾਈ ਇੱਥੇ ਗੇਅਰ ਆਏ, ਤੇ ਉਹ ਜਦੋਂ ਸਿਰ ਉਹਨਾਂ ਦਾ ਏਦਾਂ ਥੱਲੇ ਡਿੱਗਾ, ਗੱਡੀ ਆਪਣੇ ਆਪ ਗੇਅਰ ਚੋਂ ਨਿਕਲ ਗਈ। ਹੁਣ ਭੱਜੀ ਜਾਂਦੀ ਗੱਡੀ ਜੇ ਗੇਅਰ ਚੋਂ ਨਿਕਲ ਜੇ ਤੇ ਇਹਦਾ ਤੇ ਸਾਰਾ ਸਿਸਟਮ ਹਿੱਲ ਜਾਂਦਾ, ਗੇਅਰ ਬੋਕਸ ਸਾਰਾ ਇੱਕਦਮ ਖਰਾਬ ਹੋ ਜਾਂਦਾ ਜਿਹੜੀ ਆਟੋਮੈਟਿਕ ਗੱਡੀ ਹੈ। ਉਹ ਜਦੋਂ ਗੱਡੀ ਇੱਕਦਮ ਗੇਅਰ ਚੋਂ ਨਿਕਲ ਗਈ, ਕਰੜਰੜ ਦੀ ਆਵਾਜ਼ ਆਈ, ਉਹ ਮੁੰਡੇ ਨੇ ਡਰਾਈਵਰ ਕੁਲਵਿੰਦਰ ਸਿੰਘ ਸੀ, ਉਹਨੇ ਗੱਡੀ ਬਾਬਾ ਜੀ ਦੇ ਸਿਰ ਨੂੰ ਨਾ ਏਦਾਂ ਥੋੜਾ ਜਿਹਾ ਹੱਥ ਨਾਲ ਪਿੱਛੇ ਕਰਕੇ, ਖੂਨ ਹੀ ਖੂਨ ਸੀ, ਗੇਅਰ ਨੂੰ ਦੁਬਾਰਾ ਫੜ ਲਿਆ, ਇਹ ਫੜ ਕੇ ਰੱਖਿਆ, ਫਿਰ ਉਹਨੇ ਪਿੱਛੇ ਨਹੀਂ ਜਾਣ ਦਿੱਤਾ। ਉਹ ਆਪਣੇ ਆਪ ਗੇਅਰ ਜਿਹੜਾ ਸੀ ਪਿੱਛੇ ਜਾ ਰਿਹਾ ਸੀ, ਉਹਨੇ ਡਰਾਈਵ ਦੇ ਉੱਤੇ ਏਦਾਂ ਗੱਡੀ ਏਦਾਂ ਫੜ ਕੇ ਰੱਖਿਆ, ਛੱਡਿਆ ਨਹੀਂ। ਤੇ ਮੈਂ ਪਿੱਛੇ ਸੀ, ਮੈਂ ਵੀ ਹੁਣ ਗੋਲੀਆਂ ਵੀ ਵੱਜੀ ਜਾਂਦੀਆਂ ਉੱਧਰੋਂ, ਤੇ ਮੈਂ ਉਹਨੂੰ ਕਰੀ ਜਾਂਦਾ ਤੂੰ ਲਈ ਚੱਲ 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 ਚੱਲ। ਉਹ ਇਹਨੇ ਨੂੰ ਇੱਕ ਮੋੜ ਆ ਗਿਆ ਸੜਕ ਤੇ, ਮੈਂ ਕਿਹਾ ਰਾਈਟ ਨੂੰ ਕੱਟ ਲਾ। ਮੈਂ ਸੱਚ ਕਹਿ ਰਿਹਾ ਉਹ ਬਕਵਾਸ ਭਾਵੇਂ ਜੋ ਮਰਜ਼ੀ ਕਰੀ ਜਾਣ, ਉਹਦੇ ਕੱਪੜੇ ਲਿਬੜ ਕੇ ਇੱਦਾਂ ਹੋ ਗਿਆ, ਇੱਦਾਂ ਨਹੀਂ, ਇੱਦਾਂ ਕੱਖ ਨਹੀਂ ਹੋਇਆ। ਮੈਂ ਆਪਣੇ ਆਪ ਨੂੰ ਇੰਨਾ ਕੁ ਕਾਇਮ ਰੱਖਿਆ, ਨਾ ਕੋਈ ਅੱਖ ਚੋਂ ਪਾਣੀ, ਨਾ ਕਾਲਾ ਪਿਆ ਮਨ, ਮੈਨੂੰ ਸਮਝ ਸੀ ਵੀ ਕੀ ਹੋ ਰਿਹਾ ਆਲੇ ਦੁਆਲੇ। ਤੇ ਮੈਂ ਉਹਨੂੰ ਕਿਹਾ ਰਾਈਟ ਕੱਟ ਲਾ ਗੱਡੀ, ਉਹਨੇ ਫਟਾਫਟ ਤੇਜ਼ ਜਾ ਰਹੀ ਗੱਡੀ ਇੱਕਦਮ ਰਾਈਟ ਕੱਟ ਲਈ। ਉਹਨਾਂ ਦੀਆਂ ਗੱਡੀਆਂ ਤੇਜ਼ ਸੀ, ਨਿਕਲ ਗਈਆਂ, ਸਾਡੀ ਗੱਡੀ ਇਹ ਇੱਕ ਨਾ ਵੀ ਐ ਮੋੜ ਤੇ, ਰਾਹ ਭੀੜਾ ਜਿਹਾ ਸੀ, ਪੁਲ ਸੀ ਛੋਟਾ ਜਿਹਾ, ਏਦਾਂ ਕੱਟੀ 3-4 ਕਿੱਲੇ ਜਾ ਕੇ ਗੱਡੀ ਸਾਡੀ ਖੜ 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 ਕਰਦੀ, ਐਂ ਖੜਦੀ। ਜਦੋਂ ਤੱਕ ਉਹ ਮੋੜ ਕੇ ਲਿਆਉਂਦੇ, ਅਸੀਂ ਗੱਡੀ ਦੀ ਤਾਕੀ ਖੋਲ੍ਹ ਕੇ, ਤੇ ਤਿੰਨੇ ਜਣੇ ਮੈਂ ਆਵਾਜ਼ ਵੀ ਮਾਰਨਾ ਤੁਰਨ ਲੱਗਿਆ ਜਦੋਂ ਮੈਂ ਨਿਕਲਿਆ ਨਾ ਗੱਡੀ ਚੋਂ, ਮੈਂ ਆਵਾਜ਼ ਮਾਰੀ ਬਾਬਾ ਜੀ ਆਓ ਚੱਲੀਏ, ਉਹ ਆ ਜਾਣੇ ਆ ਚੱਲੋ, ਮੈਂ ਆਵਾਜ਼ ਮਾਰਦਾ। ਪਰ ਮੈਨੂੰ ਫਿਰ ਉਹਨੇ ਇੰਨੇ ਹਰਿੰਦਰ ਮੇਰੇ ਨਾਲ ਸੀ, ਇਹਨੇ ਮੈਨੂੰ ਕਿਹਾ ਕਹਿੰਦੇ ਇਹ ਤੇ ਨਹੀਂ ਹੁਣ ਹੈ, ਬਾਬਾ ਜੀ ਨੇ ਨਹੀਂ ਉੱਠਣਾ, ਤੁਸੀਂ ਚੱਲ ਤੁਸੀਂ ਤੇ ਨਿਕਲੋ ਇੱਥੇ, ਵੀ ਇਹ ਤੇ ਗੋਲੀ ਸਿਰ ਚ ਵੱਜੀ ਗਏ ਤੇ ਲੱਗਦਾ ਵੀ ਇਹਨਾਂ ਦੀ ਜਾਨ ਨਿਕਲ ਗਈ, ਉਹਦੇ ਨਾਲ ਹੀ ਇੱਥੇ ਇੱਦਾਂ ਹੋ। ਫਿਰ ਅਸੀਂ ਉੱਥੋਂ ਦੌੜ ਕੇ ਉੱਥੇ ਬਈਏ ਕੰਮ ਕਰਦੇ ਸੀ ਉਹਨਾਂ ਕੋਲ ਗਏ। ਚਲੋ ਮੈਂ ਕਹਿਣਾ ਇਹ ਚਾਹੁੰਦਾ ਵੀ ਕੰਮ ਮੈਂ ਉਹਨਾਂ ਨੂੰ ਜਾ ਕੇ ਕਿਹਾ, ਮੈਂ ਕਿਹਾ ਸਾਡੇ ਮਗਰ, ਮੈਂ ਕਿਹਾ ਬੰਦੇ ਪਏ ਆ ਉਹ ਗੋਲੀਆਂ ਲਈ ਫਿਰਦੇ ਬੰਦੂਕਾਂ, ਸਫਾਰੀ ਗੱਡੀ ਇੱਕ, ਪਿੱਛੇ 3-4 ਗੱਡੀਆਂ, ਚੋਲਿਆਂ ਵਾਲੇ ਆ, ਮੈਂ ਕਿਹਾ ਉਹ ਸਾਡੇ ਮਗਰ ਪਏ ਆ ਤੇ ਤੁਸੀਂ ਸਾਡੇ ਸਾਡੀ ਹੈਲਪ ਕਰੋ। ਤੇ ਬਈਏ ਮੈਨੂੰ ਕਹਿੰਦੇ ਜੀ ਤੁਸੀਂ ਉੱਪਰ ਚਲੇ ਜਾਓ, ਅਸੀਂ ਇੱਥੇ ਖੜੇ ਆ। ਕਮਾਲ ਦੀ ਗੱਲ ਵੇਖੋ, ਮੋਨੇ ਘੋਨੇ ਜਿਨ੍ਹਾਂ ਨੂੰ ਕਹਿੰਦੇ ਆ ਅਸੀਂ, ਉਹ ਬਈਏ ਉਹਨਾਂ ਨੇ ਸਾਡੇ ਤੇ ਤਰਸ ਕਰ ਲਿਆ, ਉਹਨਾਂ ਨੇ ਸਾਨੂੰ ਉੱਪਰ ਲੰਘਾ ਦਿੱਤਾ, ਪਰ ਚੋਲਿਆਂ ਵਾਲੇ ਸਾਡੇ ਮਗਰ ਪਏ, ਅਸੀਂ ਨਹੀਂ ਛੱਡਣਾ। ਯਾਰ ਵਿਚਾਰ ਕਿਸੇ ਨਾਲ ਨਹੀਂ ਸਹਿਮਤ, ਤੁਸੀਂ ਅਕਾਲ ਤਖ਼ਤ ਚਲੇ ਜਾਓ, ਉੱਥੇ ਜਾ ਕੇ ਤੁਸੀਂ ਕਹੋ ਵੀ ਸਾਨੂੰ ਇਹ ਗੱਲ ਇਹਦੀ ਫਿੱਟ ਨਹੀਂ ਜਾਂ ਪਸੰਦ ਨਹੀਂ। ਪਰ ਆਹ ਕੀ ਤਰੀਕਾ ਹੋਇਆ, ਕਿਸੇ ਬੰਦੇ ਨੂੰ ਤੁਸੀਂ ਚੋਪੀ ਕਰਾ ਦੇਣਾ, ਮਾਰ ਦੇਣਾ। ਚਲੋ ਬਾਕੀ ਸਾਰਿਆਂ ਨੂੰ ਪਤਾ ਹੀ ਹੈ, 10 ਕੁ ਮਿੰਟਾਂ ਵਿੱਚ ਪੁਲਿਸ ਆ ਗਈ। ਹੌਲੀ ਹੌਲੀ ਚਲੋ ਅਸੀਂ ਆਪਣੇ ਘਰ ਪਹੁੰਚ ਕੇ ਲਾਸ਼ ਬਾਬਾ ਜੀ ਦੀ, ਮੈਨੂੰ ਕਹਿੰਦੇ ਸੀ ਰੱਖ ਕੇ ਚੌਂਕ ਵਿੱਚ ਬਹਿ ਜਾਓ, ਮੈਂ ਕਿਹਾ ਨਹੀਂ ਅਸੀਂ ਇਹੋ ਜਿਹਾ ਕੁਛ ਨਹੀਂ ਕਰਨਾ, ਅਸੀਂ ਕਹੋ ਵੀ ਅਸੀਂ ਗ੍ਰਿਫਤਾਰ ਕਰੋ, ਅਸੀਂ ਉਹਨਾਂ ਚਿਰ ਸੰਸਕਾਰ ਨਹੀਂ ਕਰਨਾ। ਮੈਂ ਕਿਹਾ ਨਹੀਂ, ਲੋਕਾਂ ਦਾ ਕੀ ਕਸੂਰ ਆ, ਜਿਹੜੇ ਸੜਕਾਂ ਤੇ ਚੱਲਣ ਵਾਲੇ ਨੇ ਉਹਨਾਂ ਨੂੰ ਅਸੀਂ ਤੰਗ ਕਿਉਂ ਕਰੀਏ। ਚਲੋ ਤੁਹਾਨੂੰ ਪਤਾ ਉਹਦੇ ਚ 17-18 ਬੰਦੇ ਗ੍ਰਿਫਤਾਰ ਕੀਤੇ ਗਏ। ਹੈੱਡਕੁਆਟਰ ਦਮਦਮੀ ਟਕਸਾਲ ਦੇ ਪੁਲਿਸ ਫੋਰਸ ਪਹੁੰਚ ਗਈ। ਵੱਡੇ ਵੱਡੇ ਆਫਿਸਰ ਕਹਿੰਦੇ ਆ ਸਾਨੂੰ ਹੁਕਮ ਸੀ ਕਿ ਟਕਸਾਲ ਦੇ ਮੁਖੀ ਨੂੰ ਗ੍ਰਿਫਤਾਰ ਕੀਤਾ ਜਾਣਾ ਹੈ। ਤੇ ਮੈਨੂੰ SSP ਦੱਸੇ, ਕਹਿੰਦੇ ਉੱਥੇ ਪਹੁੰਚ ਗਏ ਨਾ, ਜਦੋਂ ਵੱਡੇ ਆਫਿਸਰ ਨੇ ਮੈਨੂੰ ਦੱਸਿਆ, ਕਹਿੰਦੇ ਅਸੀਂ ਪਹੁੰਚ ਗਏ ਜਦੋਂ, ਤੇ ਸਾਨੂੰ ਇੱਕ SHO ਕਹਿੰਦਾ ਜੀ ਚਾਹ ਪਾਣੀ ਪੀਓ ਜਨਾਬ, ਤੁਸੀਂ ਇਹਦੇ ਇੱਥੇ ਡੇਰੇ ਚ ਵੜ ਜਾਓਗੇ, ਇਹ ਭੁਲੇਖਾ ਤੁਹਾਨੂੰ। ਕਹਿੰਦੇ ਸਾਨੂੰ ਤੇ ਹੁਕਮ ਹੈ, ਬੰਦੇ ਪਤਾ ਸ਼ਰਿਆਂ ਪਤਾ ਲੱਗ ਗਿਆ, ਗੱਡੀਆਂ ਇਹਨਾਂ ਦੀਆਂ ਇੱਥੋਂ ਗਏ ਆ, ਬੰਦਾ ਮਾਰਨ ਕਤਲ ਕਰਨ ਗਏ ਆ, ਇੰਨੀਆਂ ਗੋਲੀਆਂ ਚਲਾਏ ਦਿਨ ਦਿਹਾੜੇ, ਤੇ ਸਾਨੂੰ ਹੁਕਮ ਹੈ, ਅਸੀਂ ਤੇ ਫੜ ਕੇ ਲੈ ਕੇ ਜਾਵਾਂਗੇ। ਉਹ ਕਹਿੰਦਾ ਜਨਾਬ ਤੁਸੀਂ ਚਾਹ ਪੀਓ, ਭੁਲੇਖਾ ਤੁਹਾਨੂੰ ਇਹ ਡੇਰੇ ਚ ਨਹੀਂ ਜਾ ਸਕਦੇ, ਕਿਲੋਮੀਟਰ ਦੂਰ ਚੌਂਕੀ ਹੈ, ਇੰਨੀ ਪੁਲਿਸ ਫੋਰਸ ਗਈ ਵੀ ਗ੍ਰਿਫਤਾਰ ਕਰਨਾ, ਏਦਾਂ ਚਾਹ ਪੀ ਰਹੇ ਹੈ। ਤੇ ਕਹਿੰਦੇ ਇਹਨੇ ਨੂੰ ਹੀ ਫੋਨ ਖੜਕ ਗਿਆ, ਚੁੱਪ ਕਰਕੇ ਆ ਜਾਓ, ਕਿਸੇ ਨੇ ਇਹਨਾਂ ਨੂੰ ਹੱਥ ਨਹੀਂ ਲਾਉਣਾ, ਚੁੱਪ ਕਰਕੇ ਘਰੇ ਮੁੜਿਆ। ਆਹ ਕਤਲ ਦਾ, ਤੇ ਜੇ ਕਤਲ ਭੁਪਿੰਦਰ ਸਿੰਘ ਦਾ ਨਾ ਹੁੰਦਾ, ਮੇਰਾ ਹੁੰਦਾ, ਰਿਜ਼ਲਟ ਤੇ ਹੀ ਨਿਕਲਦਾ ਸੀ। ਤੇ ਵੱਡੇ ਆਫਿਸਰ 5-7 ਵਾੜ ਦਿੰਦੇ, ਮੇਰੇ ਵਾਲਿਆਂ ਨੂੰ ਡਰਾ ਡਰੂ ਕੇ ਸਮਝੌਤਾ ਕਰ ਲੈਣਾ ਸੀ। ਉੱਥੇ ਜਿਹੜੇ 18 ਫੜੇ ਇਹ ਵੀ ਨਹੀਂ ਸੀ ਫੜੇ ਜਾਣੇ, ਇੱਥੇ ਕੌਣ ਪੁੱਛਦਾ, ਉੱਥੇ ਡਰਾ ਹੀ ਇੰਨਾ ਦਿੰਦੇ ਵੀ ਆਹ ਹੋ ਜਾਣਾ ਹੈ, ਹੋ ਜਾਣਾ, ਸਮਝੌਤਾ ਕਰਕੇ ਗੱਲ ਪਰੇ ਜਾਣੀ ਸੀ। ਪਰ ਉਹ ਦਿਨ ਗਿਆ, ਆ ਦਿਨ ਆਇਆ। ਤੁਸੀਂ ਸਭ ਨੇ ਸੁਣਿਆ, ਇਹਨਾਂ ਨੇ ਫਿਰ ਇਲਜ਼ਾਮਾਂ ਦਾ ਦੌਰ ਸ਼ੁਰੂ ਕੀਤਾ। ਦੁਨੀਆ ਦਾ ਕਿਹੜਾ ਇਲਜ਼ਾਮ ਹੈ ਜਿਹੜਾ ਇਹਨਾਂ ਨੇ, ਕਦੇ ਕਹਿੰਦੇ ਜੀ ਗੁਰੂ ਘਰ ਦੇ ਦੁਖੀ ਹੈ, ਕਦੇ ਕੁਛ ਕਹਿੰਦੇ, ਕਦੇ ਕੁਛ ਕਹਿੰਦੇ, ਕਦੇ ਕੁਛ ਕਹਿੰਦੇ। ਪਰ ਆਪਾਂ ਆਪਣੀ ਗੱਲ ਵਿੱਚ ਲਗਾਤਾਰਤਾ ਨਹੀਂ ਛੱਡੀ, ਜਿਹੜੀ ਗੱਲ ਕਹੀ ਸੀ ਜਿੱਥੇ ਖੜੇ ਸੀ ਅੱਜ ਵੀ ਉੱਥੇ ਖੜੇ, ਆਪਣੇ ਆਪ ਨੂੰ ਉੱਥੇ ਖਿਲਾਰ ਕੇ ਰੱਖਿਆ, ਤੇ ਦਿਮਾਗ ਵਿੱਚ ਇਹ ਗੱਲ ਪੱਕੀ ਬੈਠੀ ਹੋਈ ਹੈ ਵੀ ਭਾਵੇਂ ਜੋ ਮਰਜ਼ੀ ਹੋਵੇ ਆਪਣੇ ਆਪ ਨੂੰ ਅਸੀਂ ਕਾਇਮ ਰੱਖਣਾ ਹੈ, ਚੜ੍ਹਦੀ ਕਲਾ ਵਿੱਚ ਰੱਖਣਾ ਹੈ, ਹਰ ਕੀਮਤ ਕਰਕੇ ਅਦਾ ਅਸੀਂ ਤੇਰੀ ਸੋਚ ਬਚਾਉਣੀ। ਨਾਨਕ ਜੀ, ਹਰ ਕੀਮਤ ਕਰਕੇ ਅਦਾ ਅਸੀਂ, ਭਾਵੇਂ ਜੋ ਮਰਜ਼ੀ ਹੋ ਜਾਏ, ਹਰ ਕੀਮਤ ਕਰਕੇ ਅਦਾ ਅਸੀਂ ਤੇਰੀ ਸੋਚ ਬਚਾਉਣੀ। ਇਹ ਕਿਹੜੇ
ਸਦੀਆਂ ਤੋਂ ਦੱਬੀ ਜੋ ਪਾਂਡੇ ਨੇ, ਉਹ ਛਵੀ ਦਿਖਾਉਣੀ ਨਾਨਕ ਜੀ, ਨਾਲ ਹਰ ਕੀਮਤ ਕਰਕੇ ਅਦਾਸੀ, ਤੇਰੀ ਸੋਚ ਬਚਾਉਣੀ ਨਾਨਕ ਜੀ, ਹਰ ਕੀਮਤ ਕਰਕੇ ਅਦਾਸੀ ਤੇਰੀ ਸੋਚ ਬਚਾਉਣੀ ਨਾਨਕ ਜੀ
ਕਰ ਕੰਦਲ ਬਾਪ ਮਸੂਮਾ ਦਾ ਬੇਗੈਰਤ ਜਸ਼ਨ ਮਨਾਉਂਦੇ ਸੀ ਕਰ ਕਤਲ ਬਾਪ ਮਸੂਮਾ ਦਾ ਬੇਗੈਰਤ ਜਸ਼ਨ ਮਨਾਉਂਦੇ ਸੀ ਸੱਚ ਪੁੱਛੇ ਤਾਂ ਬਾਬਾ ਸਾਨੂੰ ਨਹੀਂ ਤੇਰੀ ਸੋਚ ਮਕਾਉਣਾ ਚਾਹੁੰਦੇ ਸੀ ਸਭ ਧੱਕਿਆਂ ਗੁੰਡਾਂ ਗਰਦੀਆਂ ਦੀ ਗੱਲ ਖੋਲ ਸੁਣਾਉਣੀ ਨਾਨਕ ਜੀ
ਸਭ ਤੱਕਿਆਂ ਗੁੰਡਾ ਗਰਦੀਆਂ ਦੀ ਗੱਲ ਖੋਲ ਸੁਣਾਉਣੀ ਨਾਨਕ
ਹਰ ਕੀਮਤ ਕਰਕੇ ਅਦਾ ਅਸੀਂ ਤੇਰੀ ਸੋਚ ਬਚਾਉਣੀ
ਲਓ ਆ ਵੀ ਸੁਣਿਓ ਜਰਾ ਧਿਆਨ ਨਾਲ ਦੋਨੇ ਲਾਈਨਾਂ ਉੱਪਰ ਹੀ ਗਾਇਆ
ਸਭ ਦਾ ਤੇ ਲਾ ਕੇ ਬੈਠੇ ਹਾਂ ਅੱਜ ਕਹਿਣ ਸਿੱਖੀ ਨਾਲ ਪਿਆਰ ਨਹੀਂ ਸਾਡੀ ਸੋਚ ਨਾ ਗੋਲੀਆਂ ਖੋ ਸਕੀਆਂ ਇਹ ਜਿੱਤ ਹੈ ਸਾਡੀ ਹਾਰ ਨਹੀਂ
ਆ ਲਾਈਨਾਂ ਫਿਰ ਸੁਣਿਓ ਦੁਬਾਰਾ
ਸਭ ਦਾਤੇ ਲਾ ਕੇ ਬੈਠੇ ਆ ਅੱਜ ਕਹਿਣ ਸਿੱਖੀ ਨਾਲ ਪਿਆਰ ਨਹੀਂ ਸਾਡੀ ਸੋਚ ਨਾ ਗੋਲੀਆਂ ਖੋ ਸਕੀਆਂ ਇਹ ਜਿੱਤ ਹੈ ਸਾਡੀ ਹਾਰ ਨਹੀਂ
ਪੱਥਰਾਂ ਦੀ
ਬੋਲਿਆ
ਤੇਰੇ ਨਾਲ ਨਿਭਾਉਣੀ ਨਾਨਕ ਜੀ ਹਰ ਕੀਮਤ ਕਰਕੇ ਅਦਾ ਅਸੀਂ ਤੇਰੀ ਸੋਚ ਬਚਾਉਣੀ ਨਾਨਕ
ਲਾ ਗਲ ਜੋ ਮਾਲਾ ਮੰਤਰ ਦੀ ਹਲ ਖੇਤੀ ਆਉਂਦਾ ਦੱਸਣਾ
ਬਾਬਾ ਏਦਾਂ ਦਾ ਵਿਖਾਇਆ ਮਾਲਾ ਫੇਰਦੇ ਨਹੀਂ ਏਦਾਂ ਸਰਾਣਾ ਲਾ ਕੇ ਬੈਠੇ ਮਾਲਾ ਫੇਰਦੇ ਧੋਖਾ ਸਾਡੇ ਨਾਲ ਨਹੀਂ ਹੋਇਆ ਵੀ ਏਦਾਂ ਏਦਾਂ ਜੀ ਇਹਨਾਂ ਨੇ ਉੱਤੋਂ ਕੱਪੜੇ ਪਾਏ ਹੋਏ ਸੀ ਵਿੱਚੋਂ ਇਹਨਾਂ ਦੇ ਬੰਦੂਕਾਂ ਰੱਖੀਆਂ ਹੋਇਆ ਸੀ ਸਾਡੇ ਨਾਲ ਸ਼ਬੀਲ ਦਾ ਧੋਖਾ ਕੀਤਾ ਇਹਨਾਂ ਨੇ ਗੁਰੂ ਨਾਨਕ ਦੀ ਸੋਚ ਨਾਲ ਧੋਖਾ ਕੀਤਾ ਬਾਬਾ ਹਲ ਵਾਹੁਣ ਵਾਲਾ ਮਿਹਨਤ ਕਰਨ ਵਾਲਾ ਕੰਮ ਕਰਨ ਵਾਲਾ ਇਹਨਾਂ ਨੇ ਮਾਲਾ ਫੇੜਨ ਵਾਲਾ ਬਣਾ ਦਿੱਤਾ ਵੀ ਬਾਬਾ ਜੀ ਏਦਾਂ ਅੱਖਾਂ ਬੰਦ ਕਰਕੇ ਬੈਠੇ ਰਹਿੰਦੇ ਸੀ ਸਾਡੇ ਬਾਬਾ ਜੀ ਹਲ ਵਾਹੁੰਦੇ, ਉਹ ਵਿਖਾਉਂਦੇ, ਕੰਮ ਕਰਦੇ, ਕਈ ਚਲਾਉਂਦੇ, ਕਾਰੋਬਾਰ ਕਰਦੇ ਵਿਖਾਉਂਦੇ, ਤੇ ਸਾਡਾ ਵੀ ਬਾਬਾ ਜੀ ਵਰਗੇ ਬਣਨ ਨੂੰ ਜੀ ਕਰਦਾ, ਮਤਲਬ ਅਸੀਂ ਵੀ ਕਾਰੋਬਾਰ ਕਰਦੇ, ਅਸੀਂ ਵੀ ਮਿਹਨਤੀ ਬਣਦੇ, ਅਸੀਂ ਵੀ ਕਾਮੇ ਬਣਦੇ। ਇਹ ਫਰਕ ਪੈ ਗਿਆ ਨਾ, ਸਾਡੇ ਨਾਲ ਧੋਖਾ ਨਹੀਂ ਕੀਤਾ, ਧੋਖਾ ਸਤਿਗੁਰ ਨਾਲ ਵੀ ਕੀਤਾ, ਪਰ ਇਹ ਗੱਲ ਜੇ ਹੁਣ ਪਤਾ ਲੱਗੀ ਹੈ ਤੇ ਫਿਰ ਭਾਈ ਖੁੱਲ੍ਹ ਕੇ ਦੱਸਣੀ ਹੈ। ਲਾ ਗਲ ਚੋਂ ਮਾਲਾ ਮੰਤਰ ਦੀ,
ਲਾ ਗਲ ਚੋਂ ਮਾਲਾ ਮੰਤਰ ਦੀ, ਹਲ ਖੇਤੀ ਵਾਹੁੰਦਾ ਦੱਸਣਾ ਏ, ਅੱਜ ਦੇਖ ਸਿੱਖਾਂ ਦੇ ਕਾਰਜ ਨੂੰ, ਬੈ ਨਾਲ ਤੁਸਾਂ ਦੇ ਹੱਸਣਾ ਏ,
ਬਣ ਕੇ ਮਰਦਾਨੇ ਯਾਰ ਤੇਰੇ, ਗੱਲ ਵਕੜੀ ਪਾਉਣੀ ਨਾਨਕ ਜੀ, ਹਰ ਕੀਮਤ ਕਰਕੇ ਅਦਾਸੀ, ਤੇਰੀ ਸੋਚ ਬਚਾਉਣੀ ਨਾਨਕ ਜੀ,
ਤੈਨੂੰ ਸਮਝਣ ਦੀ ਨਾ ਗੱਲ ਕਰੀ, ਪੂਜਣ ਵੱਲ ਤੁਰ ਪਏ ਸਾਰੇ ਨੇ, ਅੱਜ ਆਏ ਹੱਥ ਪੁਜਾਰੀ ਦੇ, ਸਭ ਸਾਡੇ ਧਰਮ ਦੁਆਰੇ ਨੇ,
ਤੁਰ ਤੁਰ ਕੇ ਜੀ ਅੱਡੀਆਂ, ਤੁਰ ਤੁਰ ਕੇ ਜੀ ਫੱਟੀਆਂ ਅੱਡੀਆਂ ਤੇ, ਮੁੜ ਮਲਮਲ ਗਾਉਣੀ ਨਾਨਕ ਜੀ,
ਹਰ ਕੀਮਤ ਕਰਕੇ ਅਦਾ ਅਸੀਂ, ਤੇਰੀ ਸੋਚ ਬਚਾਉਣੀ ਨਾਨਕ ਜੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਅਸੀਂ ਸਿੱਖੀਆਂ ਖੁਦ ਮੁਖ ਤਿਆਰੀਆਂ ਨੇ, ਕਿੰਜ ਬਾਬਰਾ ਪੈਰੀ ਬਹਿ ਜਾਈਏ, ਨਾਨਕ ਨਾਲ ਪੱਕੀਆਂ ਯਾਰੀਆਂ ਨੇ, ਕਿੰਜ ਬਾਬਰਾ ਪੈਰੀ ਬਹਿ ਜਾਈਏ, ਨਾਨਕ ਨਾਲ ਪੱਕੀਆਂ ਯਾਰੀਆਂ ਨੇ,
ਜਦ ਕਲਮ ਚਲਾਉਣੀ ਨਾਨਕ ਜੀ,
ਹਰ ਕੀਮਤ ਕਰਕੇ ਅਦਾਸੀ,
ਤੇਰੀ ਸੋਚ ਬਚਾਉਣੀ ਨਾਨਕ,
ਬੋਲੋ ਸਾਰੇ,
ਹਰ ਕੀਮਤ ਕਰਕੇ ਅਦਾਸੀ, ਤੇਰੀ ਸੋਚ ਬਚਾਉ।
ਕਮਾਲ ਲਿਖੀ ਹੈ ਨਰਵੈਰ ਸਿੰਘ, ਤੇ ਚੇਤਾ ਰੱਖੋ, ਜੇ ਪਰੰਪਰਾਵਾਦੀਆਂ ਦੀ ਸੋਚ ਤੇ ਚੱਲਣਾ ਹੈ ਨਾ, ਵੀ ਪਰੰਪਰਾ ਨਾ ਤੋੜੋ ਜੀ, ਪਰੰਪਰਾਵਾਦੀ ਜੋ ਗੱਲਾਂ ਕਰਦੇ ਉਹ ਹੀ ਠੀਕ ਹੈ, ਫਿਰ ਤੇ ਅੱਜ ਨੂੰ ਬੰਦਾ ਜੰਗਲਾਂ ਚ ਰਹਿੰਦਾ ਹੁੰਦਾ। ਸਾਡੇ ਵੱਡੇ ਵਡੇਰੇ ਜਿਹੜੇ ਪੁਰਾਣੇ ਹੋਣਗੇ, ਦੱਸੋ ਦਾਦਿਆਂ ਦੇ ਦਾਦਿਆਂ ਦੇ ਦਾਦਿਆਂ ਦੇ ਦਾਦਿਆਂ ਦੇ ਦਾਦੇ ਕੀ ਜੰਗਲਾਂ ਚ ਨਹੀਂ ਰਹਿੰਦੇ ਸੀ? ਕੱਚੇ ਮਾਸ ਨਹੀਂ ਸੀ ਖਾਂਦੇ, ਸ਼ੁਰੂ ਮਨੁੱਖ ਕਿੱਥੋਂ ਹੋਇਆ ਸੀ, ਪਰ ਕਿਸੇ ਬੰਦੇ ਨੇ ਨਵਾਂ ਕਰਦਿਆਂ 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 ਆ ਸਾਰਾ ਕੁਛ ਆਇਆ। ਪਰ ਜਦੋਂ ਕੁਝ ਨਵਾਂ ਕਰਨ ਲੱਗਦਾ ਹੈ ਉਦੋਂ ਪਰੰਪਰਾਵਾਦੀ ਲੋਕ ਰੌਲਾ ਪਾਉਂਦੇ ਹੀ ਹੈ। ਜਦੋਂ ਸ਼ੁਰੂ ਚ ਟੈਲੀਫੋਨ ਆਇਆ ਨਾ, ਟੈਲੀਫੋਨ ਆਇਆ ਤੇ ਕੁਛ ਮਲਾਣਿਆਂ ਨੇ ਰੌਲਾ ਪਾਤਾ, ਕਹਿੰਦੇ ਸ਼ੈਤਾਨ ਦੀ ਕਾਢ ਹੈ, ਇਹ ਮਾੜੀ ਚੀਜ਼ ਹੈ, ਕਹਿੰਦੇ ਇਹ ਠੀਕ ਨਹੀਂ, ਸ਼ੈਤਾਨ ਦੀ ਕਾਢ ਹੈ ਇਹ ਠੀਕ ਨਹੀਂ। ਆਪਾਂ ਨੂੰ ਲੱਗਦਾ ਵੀ ਜਿਹੜੇ ਸਾਡੇ ਵਾਲੇ ਧਰਮੀ ਹੈ ਕੈਮਰਿਆਂ ਤੋਂ ਆ ਜਿਹੜੇ ਇੰਟਰਨੈਟ ਹੈ ਇਹਦੇ ਤੋਂ ਖੁਸ਼ ਹੈ, ਉਹ ਦਿਲੋਂ ਬਹੁਤ ਦੁਖੀ ਹੈ ਵੀ ਸਾਰਿਆਂ ਤੱਕ ਸਾਰੀਆਂ ਗੱਲਾਂ ਪਹੁੰਚ ਕਿਉਂ ਰਹੀਆਂ, ਇਹ ਸਾਰਾ ਕੁਝ ਕਿਉਂ ਜਾ ਰਿਹਾ। ਉਹਨਾਂ ਨੇ ਰੌਲਾ ਪਾਤਾ, ਕਹਿੰਦੇ ਇਹ ਜਿਹੜੀਆਂ ਇਹ ਟੈਲੀਫੋਨ ਹੈ ਜਿਹੜਾ ਸ਼ੈਤਾਨ ਦੀ ਕਾਢ ਹੈ। ਤੇ ਉੱਥੇ ਦਾ ਅਰਬ ਕੰਟਰੀਆਂ ਵਿੱਚ ਰਾਜਾ ਉਹ ਕਹਿੰਦਾ ਵੀ ਆਹ ਤਾਂ ਬੜਾ ਪੰਗਾ ਪੈ ਗਿਆ, ਫੋਨ ਦੀ ਲੋੜ ਹੈ, ਤੇ ਮਲਾਣੇ ਕਹਿੰਦੇ ਆ ਵੀ ਇਹ ਠੀਕ ਨਹੀਂ, ਵੀ ਇਹ ਸ਼ੈਤਾਨ ਦੀ ਕਾਢ ਹੈ, ਵੀ ਫੋਨ ਫਿਰ ਵਰਤ ਨਹੀਂ ਸਕਦੇ। ਉਹਨੇ ਪਤਾ ਕੀ ਕੀਤਾ, ਏਦਾਂ ਸਾਰੇ ਬਿਠਾ ਲਏ, ਕਹਿੰਦਾ ਜੀ ਇੱਕ ਮੈਂ ਬੇਨਤੀ ਕਰਨੀ। ਕਹਿੰਦੇ ਕੀ? ਕਹਿੰਦੇ ਇੱਧਰ ਬਹਿ ਕੇ ਆਇਤਾਂ ਪੜਾਂਗੇ ਕੁਰਾਨ ਦੀਆਂ ਫੋਨ ਲਾ ਕੇ, ਜੇ ਦੂਜੇ ਪਾਸੇ ਆਇਤਾਂ ਸੁਣ ਗਈਆਂ ਫਿਰ ਤੇ ਠੀਕ ਹੈ, ਜੇ ਆਇਤਾਂ ਨਾ ਸੁਣੀਆਂ ਫਿਰ ਰਹਿਣ ਦਿਆਂਗੇ, ਫਿਰ ਤੇ ਮਾੜੀ ਚੀਜ਼ ਹੈ। ਪਰ ਜੇ ਇੱਧਰ ਬੰਦਾ ਬੋਲੇਗਾ ਉੱਧਰ ਆਇਤਾਂ ਸੁਣ ਜਾਣਗੀਆਂ ਫਿਰ ਥੋੜਾ ਮਾੜਾ। ਉਹ ਮਲਾਣੇ ਕਹਿੰਦੇ ਠੀਕ, ਹੁਣ ਨਾ ਤੇ ਕਰ ਨਹੀਂ ਸਕੇ ਰਾਜੇ ਸਾਹਮਣੇ, ਫਿਰ ਜਦੋਂ ਉਹਨਾਂ ਨੇ ਇੱਧਰ ਆਇਤਾਂ ਪੜ੍ਹੀਆਂ ਉੱਧਰ ਸੁਣੀ ਜਾਣੀਆਂ ਸੀ, ਫਿਰ ਚੁੱਪ ਕਰਕੇ। ਪਰ ਉਹਨਾਂ ਨੇ ਵਿਰੋਧ ਕੀਤਾ, ਜਦੋਂ ਵੀ ਕੋਈ ਨਵੀਂ ਚੀਜ਼ ਆਉਣੀ ਹੈ ਉਹਦਾ ਇਹਨਾਂ ਲੋਕਾਂ ਨੇ ਵਿਰੋਧ ਕਰਨਾ ਹੀ ਹੈ। ਇਹ ਸਾਡਾ ਸਾਰਾ ਢਾਂਚਾ ਹੈ ਜਿਹੜਾ ਕ੍ਰੈਡਿਟ ਖਾਂਦਾ। ਹੁਣ ਦੱਸੋ ਇੰਡੀਆ ਵਿੱਚ ਕੋਵਿਡ ਚੱਲ ਰਿਹਾ ਕਿ ਨਹੀਂ, ਤੇ ਲਾਸ਼ਾਂ ਦੇ ਲੱਗੇ ਆ ਢੇਰ। ਸੱਚ ਇਹ ਹੈ ਜੋ ਤੁਸੀਂ ਕੈਮਰਿਆਂ 'ਚ ਵੇਖਦੇ ਹੋ ਗਿਣਤੀ ਦੱਸ ਰਹੇ ਹੈ ਉਦੋਂ ਵੀ ਜ਼ਿਆਦਾ। ਮੈਂ ਆਪਣੇ ਪਰਸੋਂ ਚੌਥੇ ਦਾ ਆਪਣੀਆਂ ਫੈਮਿਲੀਆਂ 'ਚੋਂ ਹੀ 3-4 ਮੌਤਾਂ ਵੇਖੀਆਂ ਜਿਨ੍ਹਾਂ ਦੇ ਮੈਨੂੰ ਫੋਨ ਆਏ, ਔਰ ਬਹੁਤ ਲਾਸ਼ਾਂ ਦੇ ਢੇਰ ਲੱਗੇ। ਕਈ ਕੱਲੀ ਬੀਬੀ ਨੇ ਜਾ ਕੇ ਆਪਣੇ ਪਤੀ ਦਾ ਸੰਸਕਾਰ ਕੀਤਾ, ਕਿਤੇ ਕੱਲੀ ਧੀ ਆਪਣੇ ਪਿਤਾ ਦਾ ਸੰਸਕਾਰ ਕਰ ਰਹੀ। ਏਦਾਂ ਦੇ ਹਾਲਾਤ ਬਣੇ ਆ। ਤੁਸੀਂ ਮੈਨੂੰ ਦੱਸੋ, ਕੋਈ ਟੱਲੀਆਂ ਵਾਲਾ, ਕੋਈ ਜਕਾਰਿਆਂ ਵਾਲਾ, ਕੋਈ ਨਾਰਿਆਂ ਵਾਲਾ, ਕੋਈ ਵੀ ਬਾਬਾ ਕਿਸੇ ਅਸਥਾਨ ਦਾ ਬ੍ਰਹਮ ਗਿਆਨੀ ਹੁਣ ਦਾਵਾ ਕਰਦਾ ਮੈਂ ਕੋਰੋਨਾ ਖਤਮ ਕਰ ਦਿਆਂਗਾ? ਬੋਲੋ, ਨਹੀਂ ਕਰਦਾ। ਉਹਨਾਂ ਨੇ ਪਤਾ ਕੀ ਕੀਤਾ, ਪਾਠ ਕਰੀ ਚੱਲੋ, ਬਚ ਜਾਓਗੇ ਬਚ ਜਾਓਗੇ, ਇੱਦਾਂ ਕਰੀ ਚੱਲੋ। ਹੁਣ ਜਿਹੜੇ ਬਚ ਜਾਣਗੇ ਉਹਨਾਂ ਨੂੰ ਕਹਿਣਗੇ ਅਸੀਂ ਤੁਹਾਨੂੰ ਦੱਸਿਆ ਸੀ ਤਾਂ ਬਚ ਗਏ, ਕ੍ਰੈਡਿਟ ਇਹਨਾਂ ਨੇ ਫਿਰ ਖਾ ਲਿਆ। ਕਿਸੇ ਬੰਦੇ ਨੇ ਦਿਮਾਗ ਵਰਤਣਾ, ਕਿਸੇ ਨੇ ਦਿਮਾਗ ਵਰਤ ਕੇ ਸਾਇੰਟਿਸਟ ਬਣ ਕੇ ਉਹਨੇ ਦਵਾਈ ਕੱਢਣੀ ਹੈ। ਆ ਤੁਹਾਡੇ ਖੋਲੀ ਗਿਆ ਕਿ ਨਹੀਂ, ਮੂੰਹ ਵੀ ਖੁੱਲ ਗਏ, ਕਹਿੰਦੇ ਜੀ ਮਾਸਕ ਵੀ ਲਾਉਣਾ ਲਾਓ ਨਹੀਂ ਤੇ ਰਹਿਣ ਦਿਓ। ਜਿਨ੍ਹਾਂ ਨੇ ਇੰਜੈਕਸ਼ਨ ਲਵਾਇਆ ਉਹਨਾਂ ਨੂੰ ਕੋਵਿਡ ਦੀ, ਉਹਨਾਂ ਨੂੰ ਤੇ ਮਾਸਕ ਲਾਉਣ ਦੀ ਵੀ ਲੋੜ ਨਹੀਂ। ਖੁੱਲ ਗਿਆ, ਇਹ ਕਿਸੇ ਸਾਇੰਟਿਸਟ ਨੇ, ਕਿਸੇ ਡਾਕਟਰ ਨੇ, ਕਿਸੇ ਨੇ ਦਿਮਾਗ ਵਰਤਿਆ। ਉਹ ਦਿਮਾਗ ਜੇ ਉਹਨਾਂ ਨੇ ਵਰਤਿਆ ਤੇ ਮਹਾਰਾਜ ਨੇ ਸਾਨੂੰ ਕਿਹਾ ਸੀ ਦਿਮਾਗ ਵਰਤੋ। ਅੱਜ ਇਲਾਜ ਲੱਭ ਰਿਹਾ, ਲੋਕੀ ਠੀਕ ਹੋਣਗੇ, ਹੋ ਰਹੇ ਹੈ, ਪਰ ਇਹਨਾਂ ਚੋਂ ਕਿਸੇ ਬੰਦੇ ਨੇ ਠੀਕ ਨਾ ਲੋਕਾਂ ਨੂੰ ਕੀਤਾ ਤੇ ਨਾ ਕੋਈ ਕਰ ਸਕਦਾ। ਸਭ ਝੂਠੇ ਹੈ, ਸਭ ਪਖੰਡੀ ਹੈ। ਨਿੱਕੀਆਂ ਨਿੱਕੀਆਂ ਬਿਮਾਰੀਆਂ ਤੇ ਠੀਕ ਕਰ ਦਿੰਦੇ ਹੈ, ਪਰ ਇੱਥੇ ਨਹੀਂ, ਝੂਠ ਬੋਲਦੇ ਆ, ਨਿੱਕੀਆਂ ਵੀ ਨਹੀਂ ਕਰਦੇ। ਬੰਦਾ ਠੀਕ ਹੋ ਜਾਂਦਾ, ਲੋਕੀ ਕਹਿੰਦੇ ਮਾਤਾ ਨਿਕਲੀ ਹੈ, ਮਾਤਾ ਨਿਕਲੀ ਹੈ, ਮੱਥਾ ਟੇਕੋ ਜੀ ਮਾਤਾ ਦੇ ਮੱਥਾ ਟੇਕੋ। ਇਹਨਾਂ ਨੂੰ ਪਤਾ ਸੀ 5 ਦਿਨਾਂ ਦੇ ਵਿੱਚ ਚਿਕਨ ਪੌਕਸ ਹੋਈ ਹੈ, ਇਹਨੇ ਠੀਕ ਤੇ ਹੋ ਹੀ ਜਾਣਾ, ਉਹ ਤੇ ਆਪੇ ਠੀਕ ਹੋ ਜਾਂਦੀ, ਆਪੇ ਬੰਦਾ ਠੀਕ ਹੋ ਜਾਂਦਾ। ਏਦਾਂ ਨਹੀਂ ਹੋਣਾ। ਸਾਇੰਟਿਸਟ ਨੇ ਜਿਹੜੇ ਜਿਨ੍ਹਾਂ ਨੇ ਕਾਢਾਂ ਕੱਢੀਆਂ, ਤੁਸੀਂ ਵੀਰੋ ਘਰਾਂ 'ਚ ਜਾ ਕੇ ਨੈੱਟ ਤੇ ਭਰਿਓ, ਐਵਰੇਜ ਉਮਰ ਇੰਡੀਆ ਦੀ 1920, ਐਵਰੇਜ ਉਮਰ ਕਿੰਨੀ ਸੀ, ਏਜ ਕਿੰਨੀ ਸੀ ਇੰਡੀਆ 'ਚ, ਐਵਰੇਜ ਏਜ 21.5 ਸਾਲ। 20 ਅੱਜ ਤੋਂ 100 ਸਾਲ ਪਹਿਲਾਂ ਐਵਰੇਜ ਏਜ ਇੰਡੀਆ ਦੀ 21 ਸਾਲ ਸੀ, 21.5 ਸਾਲ। ਗੂਗਲ ਕਰਕੇ ਵੇਖ ਲਿਓ, ਹੁਣ ਨਾ ਕਰਨ ਲੱਗ ਜਾਓ, ਘਰ ਜਾ ਕੇ ਕਦੇ ਵੇਖਿਓ, ਫਿਰ ਵੇਖਿਓ। ਹੁਣ 21, ਹੁਣ 100 ਸਾਲ ਬਾਅਦ ਹੁਣ ਵੇਖਿਓ ਐਵਰੇਜ ਏਜ ਕਿੰਨੀ ਹੈ, ਹੁਣ 60 ਤੋਂ ਵੀ ਟੱਪ ਗਈ। ਹੁਣ ਕਹਿੰਦੇ ਨੇ ਧਰਮ ਘੱਟ ਗਿਆ ਜੀ, ਲੋਕੀ ਧਰਮੀ ਘੱਟ ਗਏ ਆ, ਨਹੀਂ, ਉਦੋਂ ਸਾਇੰਟਿਸਟ ਵਿਗਿਆਨੀ ਇੰਨੇ ਨਹੀਂ ਸੀ। ਤੁਸੀਂ ਕਹੋਗੇ ਪਲੇਗ ਪੈ ਜਾਂਦੀ ਸੀ, ਹਾਂ 10% ਬੰਦੇ 100-100 ਤੋਂ ਵੱਧ ਵੀ ਉਮਰਾਂ ਭੋਗਦੇ ਸੀ, ਪਰ ਐਵਰੇਜ ਜਦੋਂ ਗਿਣੀ ਜਾਂਦੀ ਨਾ ਉਦੋਂ ਵੀ ਮੋਸਟਲੀ ਕੀ ਹੋਇਆ, ਕਿੰਨੇ ਨੇ, ਮੋਸਟਲੀ ਕਿੰਨੇ ਲੋਕ ਉਹਦੇ ਵਿੱਚ ਫਿਰ ਜਦੋਂ ਗਿਣਤੀ ਕੀਤੀ ਜਾਂਦੀ ਹੈ ਉੱਥੇ ਫਿਰ ਹਿਸਾਬ ਇਹ ਆਉਂਦਾ ਬਈ ਉਸ ਵੇਲੇ ਪਲੇਗ ਪੈ ਜਾਂਦੀ ਸੀ, ਹੈਜੇ ਫੈਲ ਜਾਂਦੇ ਸੀ, ਯੁੱਧ ਲੱਗ ਜਾਂਦਾ ਸੀ, ਜੰਗ ਲੱਗ ਜਾਂਦੀ ਸੀ, ਐਵਰੇਜ ਏਜ 21 ਸਾਲ ਦੀ ਸੀ ਅੱਜ ਤੋਂ 100 ਸਾਲ ਪਹਿਲਾਂ, ਫਿਰ ਹੌਲੀ ਹੌਲੀ 30 ਵਿੱਚ 27 ਸਾਲ ਹੋ ਗਈ, 40 ਚ ਹੋਰ ਵੱਧ ਗਈ, ਏਦਾਂ ਵੱਧਦੀ ਵੱਧਦੀ ਵੱਧਦੀ। ਇੰਡੀਆ ਦੀ ਐਵਰੇਜ ਉਦੋਂ 20-21 ਸਾਲ ਸੀ 100 ਸਾਲ ਪਹਿਲਾਂ, ਤੇ ਅਮਰੀਕਾ ਦੀ ਏਜ ਉਦੋਂ ਵੀ 50 ਸਾਲ ਤੋਂ ਉੱਪਰ ਸੀ। ਇੱਥੇ ਟੈਕਨੋਲੋਜੀ ਪਹਿਲਾਂ ਆਈ ਹੈ, ਇੱਥੇ ਦੀ ਐਵਰੇਜ ਏਜ ਜ਼ਿਆਦਾ ਸੀ, ਤੇ ਅੱਜ ਵੀ ਇੰਡੀਆ ਨਾਲੋਂ ਐਵਰੇਜ ਏਜ ਅਮਰੀਕਾ ਦੇ ਲੋਕਾਂ ਦੀ ਜ਼ਿਆਦਾ ਹੈ। ਮਤਲਬ ਕਿਰਪਾ ਫਿਰ ਕਿੰਨਾ ਤੇ ਜ਼ਿਆਦਾ, ਇੰਡੀਆ ਵਾਲਿਆਂ ਤੇ ਕਿ ਅਮਰੀਕਾ ਵਾਲਿਆਂ ਤੇ? ਰੱਬ ਨੂੰ ਇੰਡੀਆ 'ਚ ਜ਼ਿਆਦਾ ਮੰਨਦੇ ਕਿ ਅਮਰੀਕਾ 'ਚ? ਤੀਰਥ ਇੰਡੀਆ 'ਚ ਜ਼ਿਆਦਾ ਕਿ ਅਮਰੀਕਾ 'ਚ? ਫਿਰ ਕਿਰਪਾ ਤੇ ਸਾਰੀ ਇਹਨਾਂ ਤੇ ਹੋਈ ਜਾਂਦੀ ਹੈ। ਅਸਲ 'ਚ ਸਾਇੰਟਿਸਟ ਇੱਥੇ ਜ਼ਿਆਦਾ, ਡਾਕਟਰ ਇੱਥੇ ਜ਼ਿਆਦਾ, ਕਾਢਾਂ ਕੱਢਣ ਵਾਲੇ ਇੱਥੇ ਜ਼ਿਆਦਾ, ਦਿਮਾਗੀ ਬੰਦੇ ਇੱਥੇ ਜ਼ਿਆਦਾ, ਦਿਮਾਗ ਨੇ ਕੰਮ ਕਰਨਾ ਸਾਰਾ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਦਿਮਾਗ ਖੋਲੋ, ਇਹਨਾਂ ਨੇ ਕਿਹਾ ਖੋਲੋ, ਇਹਨਾਂ ਲੋਕਾਂ ਨੇ ਖੋਲ ਲਏ, ਆਪਾਂ ਡੈਡ ਕਰੀ ਫਿਰਦੇ, ਆਪਾਂ ਬੁੱਧੂ ਬਣੇ ਫਿਰਦੇ, ਆਪਾਂ ਕਮਲੇ ਬਣੇ ਫਿਰਦੇ। ਚਾਹੇ ਇੰਡੀਆ ਵਾਲਿਆਂ ਨੂੰ ਠੀਕ ਕਰਨਾ, ਚਾਹੇ ਅਮਰੀਕਾ ਵਾਲਿਆਂ ਨੂੰ ਕਰਨਾ, ਕਰਨਾ ਕਿਸੇ ਵਿਗਿਆਨੀ ਨੇ, ਕਿਸੇ ਸਾਇੰਟਿਸਟ ਨੇ, ਕਿਸੇ ਚੰਗੇ ਡਾਕਟਰ ਨੇ, ਪਰ ਬਾਕੀ ਸਾਰਿਆਂ ਦੇ ਹੱਥ ਖੜੇ ਆ ਵੀ ਇਹਨੂੰ ਅਸੀਂ ਠੀਕ ਨਹੀਂ ਕਰ ਸਕਦੇ, ਕਰ ਸਕਦਾ ਹੀ ਨਹੀਂ ਕੋਈ। ਤੇ ਕੁਦਰਤ ਸਾਰਿਆਂ ਲਈ ਇੱਕੋ ਜਿਹੀ ਹੈ, ਪਰ ਇਹਨਾਂ ਨੇ ਜਿਹੜਾ ਸਾਡੇ ਦਿਮਾਗ ਵਿੱਚ ਵਾੜਿਆ, ਜੋ ਸਾਨੂੰ ਦੱਸਿਆ, ਉਹ ਗੱਲ ਹੀ ਕੁਝ ਹੋਰ ਹੈ। ਇਸ ਕਰਕੇ ਸਤਿਗੁਰ ਜੀ ਦੇ ਗੱਲ ਜੇ ਸਮਝ ਲਵੇ, ਪਰਮਾਤਮਾ ਕੁਦਰਤ ਦੇ ਰੂਪ ਵਿੱਚ ਸਾਰੇ ਪਾਸੇ ਫੈਲਿਆ ਹੋਇਆ ਸੀ, ਅਨਕ ਭਾਂਤ ਹੋਏ ਪਸਰਿਆ ਨਾਨਕ, ਨਾਨਕ ਇੱਕ ਅੰਕਾਰ, ਇੱਕ ਹੀ ਹੈ ਜਿਹੜਾ ਸਾਰੇ ਪਾਸੇ ਪਸਰਿਆ ਕੁਦਰਤ ਦੇ ਰੂਪ ਵਿੱਚ। ਇਹਨੂੰ ਜਾਣੋ, ਇਹਨੂੰ ਸਮਝੋ, ਜਿਹਦਾ ਤੁਸੀਂ ਰੂਪ ਹੋ, ਤੇ ਆਪਣੀ ਜਾਨ ਸੌਖੀ ਕਰ ਲਓ। ਘੁੰਮ ਦੇਖੇ ਮੰਦਰ ਮਸੀਤ ਦੋਸਤਾ, ਨਾਨਕ ਦੀ ਗੱਲ ਜਾਪੇ ਠੀਕ ਦੋਸਤ। ਕਹਿੰਦੇ ਮੈਂ ਘੁੰਮ ਕੇ ਮੰਦਰ ਵੇਖ ਲਏ, ਮਸੀਤਾਂ ਵੇਖ ਲਈਆਂ, ਸਾਰਾ ਕੁਝ ਵੇਖ ਲਿਆ, ਪਰ ਬਾਬੇ ਦੀ ਗੱਲ ਮੈਨੂੰ ਠੀਕ ਲੱਗਦੀ। ਧਿਆਨ ਨਾਲ ਸਮਝਿਓ ਗੱਲ, ਕੰਧਾਂ ਦੇ ਘੇਰਿਆਂ ਚੋਂ ਲੱਭਣਾ ਨਹੀਂ ਕਿ ਅੰਦਰੋਂ ਨਾ ਲੱਭੋ ਜਦੋਂ ਤੀਕ ਦੋਸਤਾ। ਕੰਧਾਂ ਦੇ ਘੇਰਿਆਂ ਚ ਨਹੀਂ ਲੱਭਣਾ, ਹੁਣ ਆ ਕੰਧਾਂ ਬਣੀਆਂ, ਇੰਨੇ ਕੁ ਵਿੱਚ ਰੱਬ ਹੈ। ਚਰਚ ਵਾਲਿਆਂ ਨੇ ਕਿਹਾ ਇੱਥੇ ਰੱਬ ਹੈ, ਆਹ ਗੁਰਦੁਆਰਾ ਜਿਹੜਾ ਹੈ ਕਿਸੇ ਵੇਲੇ ਚਰਚ ਸੀ, ਇਹ ਵੀ ਰੱਬ ਦਾ ਘਰ ਹੈ। ਅੱਜ ਸਾਡੇ ਘਰ ਦੀ ਮਰਿਆਦਾ ਹੈ, ਇੱਥੇ ਕੋਈ ਸ਼ਰਾਬ ਪੀ ਕੇ ਅੰਦਰ ਨਹੀਂ ਆ ਸਕਦਾ, ਪਰ ਚਰਚਾਂ ਵਿੱਚ ਤੇ ਵਾਈਨ ਜਾਂਦੀ ਹੈ ਕਿ ਨਹੀਂ ਜਾਂਦੀ? ਵਾਈਨ ਜਾਂਦੀ, ਉਹ ਵੀ ਰੱਬ ਕਹਿੰਦੇ, ਉਹ ਕਹਿੰਦੇ ਰੱਬ ਵਾਈਨ ਨਾਲ ਖੁਸ਼ ਹੁੰਦਾ, ਸਾਡੇ ਵਾਲੇ ਕਹਿੰਦੇ ਕੜਾਹ ਪ੍ਰਸ਼ਾਦ ਨਾਲ ਖੁਸ਼ ਹੁੰਦਾ, ਮੰਦਰਾਂ ਵਾਲੇ ਕਹਿੰਦੇ ਲੱਡੂਆਂ ਦਾ ਭੋਗ ਲੱਗਦਾ, ਕੋਈ ਟੱਲੀਆਂ ਨਾਲ ਖੁਸ਼ ਹੁੰਦਾ, ਕੋਈ ਪਤਾਸਿਆਂ ਨਾਲ ਖੁਸ਼ ਹੁੰਦਾ, ਕੋਈ ਚਿਰਾਗ ਬਾਲ ਕੇ ਖੁਸ਼ ਹੁੰਦਾ, ਕੋਈ ਦੀਵੇ ਬਾਲ ਕੇ ਖੁਸ਼ ਹੁੰਦਾ, ਏਦਾਂ ਨਹੀਂ। ਪਰਮਾਤਮਾ ਸਰਬ ਵਿਆਪੀ ਹੈ ਕੁਦਰਤ ਦੇ ਰੂਪ ਵਿੱਚ, ਤੇ ਮੈਂ ਵੀ ਕੁਦਰਤ ਦਾ ਹੀ ਕਿਣਕਾਂ, ਅਸੀਂ ਉਹਦਾ ਹਿੱਸਾ, ਅਸੀਂ ਸਾਰੇ ਰੱਬ ਦਾ ਰੂਪ ਹਾਂ। ਸਿੱਧੀ ਜੀ ਗੱਲ ਸਮਝੀਏ, ਜਾਨ ਸੌਖੀ ਕਰ ਲਾਂਗੇ। ਘੁੰਮ ਦੇਖੇ ਮੰਦਰ, ਆ ਵੀ ਸੁਣ ਲਾਈਨਾਂ ਬੜੀਆਂ ਪਿਆਰ,
ਘੁੰਮ ਦੇਖੇ ਮੰਦਰ ਮਸੀਤ ਦੋਸਤਾ, ਨਾਨਕ ਦੀ ਗੱਲ ਜਾਪੇ ਠੀਕ ਦੋਸਤਾ, ਘੁੰਮ ਦੇਖੇ ਮੰਦਰ ਮਸੀਤ ਦੋਸਤਾ, ਬਾਬੇ ਨਾਨਕ ਦੀ ਗੱਲ ਜਾਪੇ ਠੀਕ ਦੋਸਤਾ।
ਧਿਆਨ ਨਾਲ ਸੁਣਿਓ,
ਕੰਧਾਂ ਦੇ ਘੇਰਿਆਂ ਚੋਂ ਲੱਭਣਾ ਨਹੀਂ, ਕੰਧਾਂ ਦੇ ਘੇਰਿਆਂ ਚੋਂ ਲੱਭਣਾ ਨਹੀਂ, ਕਿ ਅੰਦਰੋਂ ਨਾ ਲੱਭੇ ਜਦੋਂ ਤੀਕ ਦੋਸਤਾ, ਅੰਦਰੋਂ ਨਾ ਲੱਭੇ ਜਦੋਂ ਤੀਕ ਦੋਸਤਾ, ਘੁੰਮ ਦੇਖੇ ਮੰਦਰ ਮਸੀਤ ਦੋਸਤਾ, ਬਾਬੇ ਨਾਨਕ ਦੀ ਗੱਲ ਜਾਪੇ ਠੀਕ ਦੋਸਤਾ, ਸਾਹਾਂ ਦੀ ਆਵਾਜ਼ ਸੁਣੀ ਅੱਲਾ ਲੱਭਜੂ,
ਸਾਹਾਂ ਦੀ ਆਵਾਜ਼ ਸੁਣੀ ਅੱਲਾ ਲੱਭਜੂ। ਆ ਸਾਹ, ਆ ਹਵਾ, ਆ ਦਰਿਆ, ਆ ਸੂਰਜ, ਚੰਦਰਮਾ ਸਾਰੇ ਪਾਸੇ ਹਵਾਵਾਂ ਵਿੱਚ ਦਰਿਆਵਾਂ ਵਿੱਚ ਸਭ ਚ ਉਹੀ ਹੈ। ਉਹਨੂੰ ਠੀਕ ਕਰਦਾ ਜਰਾ ਸਾਊਂਡ। ਹਾਂਜੀ ਆ ਸੁਣਿਓ ਜਰਾ, ਇਹਦੇ ਤੇ ਹੀ ਲਾ ਦੇਣਾ ਕੈਮਰਾ ਤੇ ਇੱਧਰ ਨੂੰ ਕਰ।
ਸਾਹਾਂ ਦੀ ਆਵਾਜ਼ ਸੁਣੀ ਅੱਲਾ ਲੱਭ ਜੂ ਕਿਨੂੰ ਐ ਸੁਣਾਉਂਦਾ ਚੀਕ ਚੀਕ ਦੋਸਤਾ, ਕਿਨੂੰ ਐ ਸੁਣਾਉਂਦਾ ਚੀਕ ਚੀਕ ਦੋਸਤਾ।
ਕੁਦਰਤ ਦੇ ਵਿੱਚ ਹੈ ਸਾਰਾ ਕੁਝ, ਆਪਾਂ ਵੀ ਕੁਦਰਤ ਦੇ ਵਿੱਚ ਆ, ਸਾਡਿਆਂ ਸਾਹਾਂ ਵਿੱਚ ਹਰ ਥਾਂ ਪਰਮਾਤਮਾ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਮੇਰ ਨਹੀਂ। ਫਿਰ ਸੁਣੋ।
ਸਾਹਾਂ ਦੀ ਆਵਾਜ਼ ਸੁਣੀ ਅੱਲਾ ਲੱਭ ਜੂ ਕਿਨੂੰ ਐ ਸੁਣਾਉਂਦਾ ਚੀਕ ਚੀਕ ਦੋਸਤਾ, ਕਿਨੂੰ ਐ ਸੁਣਾਉਂਦਾ ਚੀਕ ਚੀਕ ਦੋਸਤਾ। ਘੁੰਮ ਦੇਖੇ ਮੰਦਰ ਮਸੀਤ ਦੋਸਤਾ, ਬਾਬੇ ਨਾਨਕ ਦੀ ਗੱਲ ਜਾਪੇ ਠੀਕ ਦੋਸਤਾ। ਸਿੱਧੀ ਜਿਹੀ ਗੱਲ ਨੂੰ ਤੂੰ ਰੱਬ ਮੰਨ ਲਈ, ਸਿੱਧੀ ਜਿਹੀ ਗੱਲ ਤੂੰ ਹੀ ਰੂਪ ਰੱਬ ਦਾ, ਸਿੱਧੀ ਜਿਹੀ ਗੱਲ ਤੂੰ ਹੀ ਰੂਪ ਰੱਬ ਦਾ। ਪਾਇਆ ਭਾਰ ਕਹਿ ਕੇ ਰਮਜ ਬਰੀਕ ਦੋਸਤਾ, ਭਾਰ ਕਹਿ ਕੇ ਰਮਜ ਫਰੀਕ ਦੋਸਤਾ। ਘੁੰਮ ਦੇਖੇ ਮੰਦਰ ਮਸੀਤ ਦੋਸਤਾ, ਬਾਬੇ ਨਾਨਕ ਦੀ ਗੱਲ ਜਾਪੇ ਦੋਸਤਾ। ਖੋਲ ਕੇ ਦਿਮਾਗ ਖੁਦਾ ਹੋ ਜਾ ਅੱਜ ਤੋਂ,
ਅੱਜ ਤੋਂ ਆਜ ਮਲਾਵਾ ਸੇਖ ਫਰੀਦ, ਆਪਣੇ ਆਪ ਨੂੰ ਪਛਾਣ, ਤੂੰ ਹੀ ਪਰਮਾਤਮਾ ਦਾ ਰੂਪ ਹੈ, ਤੇਰਾ ਰੱਬ ਤੂੰ ਆਪ ਹੈ।
ਖੋਲ ਕੇ ਦਿਮਾਗ ਖੁਦਾ ਹੋ ਜਾ ਅੱਜ ਤੋਂ, ਲੰਮੀ ਹੈ ਲਿਜਾਣੀ ਕਿਉਂ ਤਰੀਕ ਦੋਸਤਾ। ਕਰੀ ਨਾ ਗੱਡਾ ਕਿਸ
ਤੋਰ ਲੈ, ਤੋਰ ਲੈ ਨੇ ਧੰਦੇ ਕੁੱਟ ਕੁੱਟ ਤਬਲੇ, ਇਹ ਵੀ ਗਾ।
ਖੋਲ ਕੇ ਦਿਮਾਗ ਖੁਦਾ ਹੋ ਜਾ ਅੱਜ ਤੋਂ, ਲੰਮੀ ਹੈ ਲਿਜਾਣੀ ਕਿਉਂ ਤਰੀਕ ਦੋਸਤਾ। ਤੋਰ ਲੈ ਨੇ ਧੰਦੇ ਕੁੱਟ ਕੁੱਟ ਤਬਲੇ, ਬਣ ਗੇ ਰਬਾਬ ਦੇ ਸ਼ਰੀਕ ਦੋਸਤਾ, ਬਣ ਗੇ ਰਬਾਬ ਦੇ ਸ਼ਰੀਕ ਦੋਸਤਾ। ਘੁੰਮ ਦੇਖੇ ਮੰਦਰ ਮਸੀਤ ਦੋਸਤਾ, ਬਾਬੇ ਨਾਨਕ ਦੀ ਗੱਲ ਜਾਪੇ ਠੀਕ ਦੋਸਤਾ। ਕਰੀ ਨਾ ਕਟਾਕਸ਼ ਕਿਸੇ ਵੀ ਗੱਲ ਤੇ, ਕਰੀ ਨਾ ਕਟਾਕਸ਼ ਕਿਸੇ ਵੀ ਗੱਲ ਤੇ, ਜੇ ਘਰ ਆਉਣਾ ਸਾਬਤਾ ਤੇ ਠੀਕ ਦੋਸਤਾ, ਘਰ ਆਉਣਾ ਸਾਬਤ ਤੇ ਠੀਕ ਦੋਸਤਾ।
ਕਹਿੰਦੇ ਜੇ ਸਾਬਤਾ ਘਰ ਮੁੜ ਕੇ ਆਉਣਾ ਤੇ ਸਵਾਲ ਨਾ ਕਰੀ, ਕਟਾਕਸ਼ ਨਾ ਕਰੀ ਇਹਨਾਂ ਦੀ ਗੱਲ ਤੇ। ਜੇ ਸਾਬਤ ਘਰ ਮੁੜ ਕੇ ਆਉਣਾ ਹੈ, ਸਬੂਤਾਂ ਮੁੜ ਕੇ ਆਉਣਾ, ਜੇ ਸਵਾਲ ਨਾ ਕਰੀ। ਤੁਸੀਂ ਐ ਨਾ ਕਹਿ ਦਿਓ ਵੀ ਬੱਕਰਾ ਕਿਉਂ ਵੱਢਦੇ ਹੋ, ਜਾਓਗੇ ਚਾਰ ਲੱਤਾਂ ਤੇ, ਜਾਓਗੇ ਦੋ ਪੈਰਾਂ ਤੇ ਤੁਰ ਕੇ ਚਾਰ ਜਣੇ ਚੱਕ ਕੇ ਲਿਆਓ, ਛੱਡ ਕੇ ਜਾਣਗੇ। ਕਹਿ ਕੇ ਵੇਖਿਓ ਮਹਾਰਾਜ ਵੀ ਬੱਕਰਾ ਕਿਉਂ ਵੱਢਦੇ ਹੋ ਜੀ ਇੱਥੇ, ਆ ਟੱਲੀਆਂ ਕਿਉਂ ਵਜਾਉਂਦੇ ਹੋ ਜੀ ਤੁਸੀਂ, ਵੇਖਿਓ ਬਣਦਾ।
ਕਰੀ ਨਾ ਕਟਾਕਸ਼ ਕਿਸੇ ਵੀ ਗੱਲ ਤੇ, ਜੇ ਘਰ ਆਉਣਾ ਸਾਬਤਾ ਤੇ ਠੀਕ ਦੋਸਤਾ, ਘਰ ਆਉਣਾ ਸਾਬਤਾ ਤੇ ਠੀਕ ਦੋਸਤਾ। ਕਰਾਮਾਤੀ ਕਰਦੇ ਕ੍ਰਾਂਤੀਕਾਰੀ ਤੋਂ, ਕਰਾਮਾਤੀ ਕਰਦੇ ਕ੍ਰਾਂਤੀਕਾਰੀ ਤੋਂ, ਇਹੋ ਜੇ ਵੀ ਲਿਖੇ ਪੈ ਸਟੀਕ ਦੋਸਤਾ,
ਇਹੋ ਜੇ ਵੀ ਲਿਖੇ ਪੈ ਸਟੀਕ ਦੋਸਤਾ,
ਘੁੰਮ ਦੇਖੇ ਮੰਦਰ ਮਸੀਤ ਦੋਸਤਾ, ਬਾਬੇ ਨਾਨਕ ਦੀ ਗੱਲ ਜਾਪੇ ਠੀਕ ਦੋਸਤਾ। ਤਾਂ ਵੀ ਅਸੀਂ ਵੱਖਰੀ ਹੀ ਕੌਮ ਵਾਲੜੇ,
ਅੱਗੇ ਜੀ ਵੱਖਰੀ ਕੌਮ ਹੈ ਸਾਡੀ, ਪਰ ਹਾਲ ਵੇਖਿਓ ਸੁਣੋ।
ਤਾਂ ਵੀ ਅਸੀਂ ਵੱਖਰੀ ਹੀ ਕੌਮ ਵਾਲੜੇ, ਧਾਗੇ ਗੁੱਟਾਂ ਉੱਤੇ ਗਲਾ ਚਿੱਤ ਵੀਤ ਦੋਸਤਾ, ਗੁੱਟਾਂ ਉੱਤੇ ਗਲਾ ਚਿੱਤ ਵੀਤ ਦੋਸਤਾ, ਫੇਰ ਬੋਲੀ ਸੱਚ ਤੈਨੂੰ ਸਾਫ ਦੱਸਿਆ, ਜੇ ਚੱਲ ਸਕੇ ਫਤਵੇ ਤਬੀਤ ਦੋਸਤਾ, ਚੱਲ ਸਕੇ ਫਤਵੇ ਤਬੀਤ,
ਜੇ ਤੇਰੀ ਤਬੀਅਤ ਫਤਵੇ ਚੱਲ ਸਕਦੀ ਹੈ ਤਾਂ ਸਵਾਲ ਕਰੀ, ਜੇ ਤਬੀਅਤ ਤੇਰੀ ਫਤਵੇ ਚੱਲ ਸਕਦੀ। ਅਗਲੀਆਂ ਲਾਈਨਾਂ ਚਾਰੇ ਪੜ ਲਓ।
ਪੱਥਰਾਂ ਦੀ ਚੋਟ ਪਉ ਕਰਾਰੀ ਪਿੰਡੇ ਤੇ, ਪੱਥਰਾਂ ਦੀ ਚੋਟ ਪਉ ਕਰਾਰੀ ਪਿੰਡੇ ਤੇ, ਬਹੁਤਾ ਬਣਿਓ ਜੇ ਅਕਲ ਲਤੀਫ ਦੋਸਤਾ, ਬਹੁਤਾ ਬਣਿਓ ਜੇ ਅਕਲ ਲਤੀਫ ਦੋਸਤਾ, ਘੁੰਮ ਦੇਖੇ ਮੰਦਰ ਮਸੀਤ ਦੋਸਤਾ, ਪਰ ਨਾਨਕ ਦੀ ਗੱਲ ਜਾਪੇ ਠੀਕ ਦੋਸਤਾ, ਘੁੰਮ ਦੇਖੇ ਮੰਦਰ ਮਸੀਤ ਦੋਸਤਾ, ਬਾਬੇ ਨਾਨਕ ਦੀ ਗੱਲ ਜਾਪੇ ਠੀਕ ਦੋਸਤਾ।
ਸੋ ਲੋੜ ਸੀ ਅੱਜ ਇਹਨਾਂ ਨੁਕਤਿਆਂ ਨੂੰ ਸਮਝਦੇ, ਵਹਿਮਾਂ ਭਰਮਾਂ ਵਿੱਚੋਂ ਨਿਕਲਦੇ, ਉਸੇ ਚੱਕਰ ਵਿੱਚ ਫੇਰ ਫਸ ਗਏ ਜਿਸ ਚੱਕਰ ਚੋਂ ਗੁਰੂ ਨਾਨਕ ਪਾਤਸ਼ਾਹ ਨੇ ਕੱਢਿਆ ਸੀ। ਜਿਹੜਾ ਧੰਦਾ ਗੁਰੂ ਨਾਨਕ ਸਾਹਿਬ ਜੀ ਨੇ ਬੰਦ ਕਰਾਇਆ, ਰੌਲਾ ਪਾਇਆ, ਉਹ ਧੰਦੇ ਅਸੀਂ ਫੇਰ ਸ਼ੁਰੂ ਕਰ ਲਏ ਗੁਰੂ ਸਾਹਿਬ ਜੀ ਦੀ ਸੋਚ ਉੱਤੇ। ਪਰ ਜਿਹੜੇ ਵੀ ਅਸਲੀ ਸਿੱਖ ਇਹਨਾਂ ਗੱਲਾਂ ਨੂੰ ਸਮਝਦੇ ਹੈ, ਉਹ ਆਪਣੇ ਆਪ ਨੂੰ ਕਾਇਮ ਕਰਦੇ ਹੈ, ਆਪਣੇ ਆਪ ਨੂੰ ਪੇਸ਼ ਕਰਦੇ ਹੈ, ਦੁੱਖ ਝੱਲਦੇ ਹੈ, ਤਕਲੀਫਾਂ ਝੱਲਦੇ ਹੈ, ਉਹ ਜਿਹੜੀ ਪ੍ਰੈਕਟੀਕਲ ਸੋਚ ਹੈ ਉਹ ਸਾਰਿਆਂ ਸਾਹਮਣੇ ਰੱਖਦੇ ਹੈ। ਚੇਤਾ ਰੱਖਿਓ, ਗਿਆਨ ਖਰਾ ਹੈ, ਨਿਸ਼ਾਨੀ ਕੀ ਹੈ ਇਹਦੀ ਸੁਣੋ। ਗਿਆਨ ਖਰਾ ਹੈ, ਖਰਾ ਠੀਕ ਹੈ, ਜਿਵੇਂ ਸੋਨਾ ਖਰਾ ਹੈ, ਗੱਲ ਠੀਕ ਹੈ, ਕੋਈ ਵੀ ਗੱਲ, ਇਹਦੀ ਨਿਸ਼ਾਨੀ ਪਤਾ ਕੀ ਹੈ? ਤਿੰਨ ਨਿਸ਼ਾਨੀ, ਠੀਕ ਗੱਲ, ਗੱਲ ਠੀਕ ਹੈ, ਗਿਆਨ ਠੀਕ ਹੈ, ਇਹ ਕਥਾ ਠੀਕ ਹੈ, ਦੀਵਾਨ ਠੀਕ ਹੈ। ਤਿੰਨ ਚੀਜ਼ਾਂ ਤੁਹਾਡੀ ਜ਼ਿੰਦਗੀ 'ਚ ਆਉਣਗੀਆਂ। ਨੰਬਰ ਇੱਕ, ਕੌਨਫੀਡੈਂਸ ਵਧੇ ਤੁਹਾਡਾ, ਇਹ ਮਤਲਬ ਇਹ ਗੱਲ ਸਾਡੇ ਲਈ ਠੀਕ ਹੈ, ਡਰਾਵੇ ਨਾ, ਆਤਮ ਵਿਸ਼ਵਾਸ ਵਧੇ, ਸੈਲਫ ਕੌਨਫੀਡੈਂਸ ਜੇ ਵਧੇ ਤੇ ਗਿਆਨ ਕਥਾ ਖਰੀ ਹੈ, ਠੀਕ, ਡਿਪੈਂਡ ਨਹੀਂ ਹੋਣਾ ਕਿਸੇ, ਅਸੀਂ ਸੈਲਫ ਡਿਪੈਂਡੈਂਟ ਹੋਣਾ, ਆਪਣੇ ਆਪ ਤੇ ਡਿਪੈਂਡ ਹੋਣਾ, ਕਿਸੇ ਦੇ ਉੱਤੇ ਡਿਪੈਂਡ ਨਹੀਂ ਹੋਣਾ। ਕੌਨਫੀਡੈਂਸ ਘਟੇ ਨਾ, ਸਗੋਂ ਕੌਨਫੀਡੈਂਸ ਵਧੇ, ਇਹ ਕਥਾ, ਇਹ ਗਿਆਨ, ਇਹ ਠੀਕ ਹੈ। ਹੁੰਦਾ ਕੀ ਹੈ, ਕਥਾ ਸਾਡੀ ਹੋ ਰਹੀ ਹੁੰਦੀ ਹੈ, ਤਰਲੇ ਲੈਣੇ ਹੀ ਸਿਖਾਉਂਦੇ, ਡਿਪੈਂਡ ਕਰਦੇ ਹਾਂ, ਚਾਹੇ ਡਿਪੈਂਡ ਤੇ ਚਾਹੇ ਰੱਬ ਵੀ ਹੋਵੇ ਤਾਂ ਵੀ ਨਹੀਂ ਕਰਨਾ ਹੋਣਾ, ਰੱਬ ਦਾ ਰੂਪ ਤੇ ਅਸੀਂ ਆਪ ਹਾਂ। ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਿਹਾ, ਤੂੰ ਉਹਦਾ ਰੂਪ ਹੈ, ਸਭੈ ਘਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾਂ ਕੋ ਬੋਲੈ ਰੇ। ਕਹਿੰਦੇ ਰੱਬ ਤੇਰੇ ਵਿੱਚ ਹੀ ਹੈ, ਪਰਮਾਤਮਾ ਤੇਰੇ ਵਿੱਚ ਹੀ ਹੈ, ਇਹ ਹੈ ਕੌਨਫੀਡੈਂਸ ਭਰਨਾ। ਆਪਾਂ ਮਹਾਰਾਜ ਕੋਲ ਆਏ ਸੀ, ਮਹਾਰਾਜ ਦੁਨੀਆਂ ਰੱਬ ਲੱਭਦੀ ਫਿਰਦੀ ਹੈ, ਲੋਕ ਪਰਮਾਤਮਾ ਲੱਭਦੇ ਫਿਰਦੇ ਹੈ, ਮਹਾਰਾਜ ਕਹਿੰਦੇ ਘੱਟ ਘੱਟ ਮੈਂ ਹਰ ਜੂ ਵਸੈ, ਸੰਤਨ ਕਹਿਓ ਪਕਾਰ, ਪਰਮਾਤਮਾ ਤੁਹਾਡੇ ਚ ਹੀ ਵੱਸਦਾ, ਤੇਰੇ ਚ ਹੀ ਵੱਸਦਾ ਹੈ। ਜਦੋਂ ਅਸੀਂ ਕਿਹਾ ਮਹਾਰਾਜ ਰੱਬ ਸਾਰੇ ਕੰਮ ਕਰੇਗਾ, ਮਹਾਰਾਜ ਕਹਿੰਦੇ ਰੱਬ ਤੇਰੇ ਵਿੱਚ ਹੀ ਹੈ, ਤੇ ਪਾਤਸ਼ਾਹ ਨੇ ਉਹ ਕੌਨਫੀਡੈਂਸ ਸਾਡੇ ਵਿੱਚ ਭਰ ਕੇ, ਸਾਡੇ ਵੱਲ ਹੱਥ ਕਰਕੇ, ਸਾਡੇ ਚ ਰੱਬ ਕਹਿ ਕੇ ਸਾਡੇ ਚ ਕਿੰਨਾ ਆਤਮ ਵਿਸ਼ਵਾਸ ਭਰ ਦਿੱਤਾ। ਗੁਰਬਾਣੀ ਆਤਮ ਵਿਸ਼ਵਾਸ ਭਰਦੀ ਹੈ। ਪਹਿਲੀ ਸ਼ਰਤ ਹੈ ਗਿਆਨ ਦੇ ਨਾਲ ਤੁਹਾਡੇ ਚ ਕੌਨਫੀਡੈਂਸ ਵਧੇ ਤੇ ਖਰਾ ਗਿਆਨ ਹੈ, ਇਹ ਕਥਾ ਠੀਕ ਹੈ। ਦੂਜਾ, ਕ੍ਰੀਏਟਿਵਿਟੀ ਵਧੇ, ਬੰਦਾ ਕ੍ਰੀਏਟ ਕਰਨ ਲੱਗੇ ਕੁਛ, ਕੁਛ ਨਵਾਂ ਨਵਾਂ ਕਰਨ ਵਾਸਤੇ ਜੇ ਤੁਰਦਾ, ਸੁਣ ਕੇ ਕਥਾ ਸੁਣ ਕੇ ਇਹਦਾ ਮਤਲਬ ਖਰਾ ਹੈ। ਆਲਸੀ ਨਾ ਬਣੇ, ਵਿਹਲੜ ਨਾ ਬਣੇ। ਅੱਜ ਕੱਲ੍ਹ ਸਾਡੀ ਕਥਾ ਸੁਣ ਲਓ, ਸਾਡੇ ਕਥਾ ਵਾਚਕਾਂ ਨੂੰ, ਨਾਮ ਨਹੀਂ ਜਪਦੇ, ਤੁਸੀਂ ਤੇ ਪਾਪੀ ਹੈ, ਤੁਸੀਂ ਤੇ ਗਲਤ ਬੰਦੇ ਹੈ, ਨਾਮ ਨੇ ਹੀ ਨਾਲ ਜਾਣਾ। ਜਿਹੜੇ ਬੰਦੇ ਕੰਮ ਕਰਦੇ ਵੀ ਹੈ ਉਹਨਾਂ ਦਾ ਵੀ ਕੰਮ ਕਰਨ ਨੂੰ ਜੀ ਨਹੀਂ ਕਰਦਾ, ਕਹਿੰਦੇ ਕਦੋਂ ਕੰਮ ਤੋਂ ਮਗਰੋਂ ਲਾਵਾਂਗੇ ਕੰਮ ਤੇ ਕਦੋਂ ਅਸੀਂ ਰੱਬ ਦੇ ਪਿਆਰੇ ਬਣਾਂਗੇ, ਆ ਕੰਮਾਂ 'ਚ ਉਲਝੇ ਪਏ ਹਾਂ। ਉਹਨਾਂ ਦਾ ਕੰਮ ਕਰਨ ਨੂੰ ਜੀ ਨਹੀਂ ਕਰਦਾ। ਚੰਗੇ ਭਲੇ ਕ੍ਰੀਏਟ ਕਰਦੇ ਸੀ, ਕੁਝ ਨਵਾਂ ਨਵਾਂ ਕਰਦੇ ਸੀ, ਸਭ ਖਤਮ ਹੋ ਗਿਆ। ਕਥਾ ਸੁਣ ਸੁਣ ਕੇ ਪਤਾ ਦਿਮਾਗ 'ਚ ਕੀ ਆਉਂਦਾ, ਅਸਲੀ ਕੰਮ ਤੇ ਇਹ ਕਰਦੇ, ਅਸੀਂ ਤੇ ਪਾਪੀ ਹਾਂ, ਅਸੀਂ ਤੇ ਨਿਕੰਮੇ ਹਾਂ, ਇਹ ਗੱਲਾਂ ਦਿਮਾਗ 'ਚ ਆਉਂਦੀਆਂ। ਹੁਣ ਨਵਾਂ ਕੁਝ ਕ੍ਰੀਏਟ ਕਰਨ ਨੂੰ ਜੀ ਕਰੇ, ਇਹ ਕਥਾ ਖਰੀ ਹੈ, ਇਹ ਗਿਆਨ ਖਰਾ ਹੈ। ਨਵਾਂ 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 ਕਰਨ ਨੂੰ ਜੀ ਕਰੇ। ਠੀਕ ਹੈ, ਦੋ ਗੱਲਾਂ ਹੋ ਗਈਆਂ। ਪਹਿਲੇ ਨੰਬਰ ਤੇ ਕੀ ਕਿਹਾ? ਕੌਨਫੀਡੈਂਸ। ਦੂਜੇ ਨੰਬਰ ਤੇ ਨਵਾਂ ਕ੍ਰੀਏਟ ਕਰੇ, ਨਵਾਂ ਕਰਨ ਨੂੰ ਜੀ ਕਰੇ, ਖਰੀ ਗੱਲ ਹੈ। ਤੀਜੀ ਗੱਲ ਇੱਕ ਹੋਰ ਹੈ ਗਿਆਨ ਦੀ, ਵੀ ਵਧੀਆ। ਤੀਜੀ ਗੱਲ, ਸਾਡਾ ਕਰੈਕਟਰ ਘੜਿਆ ਜਾਏਗਾ, ਕਿਰਦਾਰ ਬਣੇ ਜਿਹਦੇ ਵਿੱਚ। ਕਥਾ ਸੁਣੀਏ, ਸਾਡਾ ਕਿਰਦਾਰ ਉੱਭਰ ਕੇ ਆਵੇ, ਸਾਡਾ ਕਰੈਕਟਰ ਬਣੇ, ਅਸੀਂ ਮਜ਼ਬੂਤ ਹੋ ਜਾਈਏ। ਅਸੀਂ ਜੇ ਕਰੈਕਟਰ ਲੈਸ ਤੁਰੇ ਫਿਰਦੇ ਹਾਂ ਤਾਂ ਇਹਦਾ ਮਤਲਬ ਗੱਲ ਖਰੀ ਨਹੀਂ। ਸਾਡਾ ਕਰੈਕਟਰ ਵੀ ਬਣਨਾ ਚਾਹੀਦਾ, ਸਾਡਾ ਕਿਰਦਾਰ ਵੀ ਬਣਨਾ ਚਾਹੀਦਾ। ਤਿੰਨੇ ਚੀਜ਼ਾਂ ਸਾਡੀ ਜ਼ਿੰਦਗੀ ਵਿੱਚ ਆ ਰਹੀਆਂ ਤੇ ਖਰਾ ਹੈ। ਤੇ ਮੈਨੂੰ ਗੁਰੂ ਗ੍ਰੰਥ ਸਾਹਿਬ 'ਚ ਤਿੰਨੇ ਹੀ ਚੀਜ਼ਾਂ ਲੱਗਦੀਆਂ, ਤਾਂ ਮੈਨੂੰ ਲੱਗਦਾ ਵੀ ਗੁਰੂ ਗ੍ਰੰਥ ਸਾਹਿਬ ਖਰਾ ਸੋਨਾ ਹੈ, ਖਰਾ ਗਿਆਨ ਹੈ, ਬਿਲਕੁਲ ਠੀਕ ਹੈ, ਸ਼ੁੱਧ। ਸਾਨੂੰ ਕਹਿੰਦੇ ਰੱਬ ਦਾ ਰੂਪ ਆਪੇ ਕਰੋ। ਬਾਣੀ ਨੂੰ ਪੜ੍ਹ ਲਓ, ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ, ਸਾਹਿਬ ਨਿੱਤ ਨਵਾਂ, ਨਿੱਤ ਨਵਾਂ, ਨਿੱਤ ਨਵਾਂ। ਅਸੀਂ ਉਹਦਾ ਰੂਪ ਹਾਂ, ਅਸੀਂ ਵੀ ਫਿਰ ਨਿੱਤ ਨਵਾਂ ਕਰੀਏ, ਨਿੱਤ ਨਵਾਂ ਕਰੀਏ, ਨਿੱਤ ਨਵਾਂ ਕਰੀਏ। ਤੇ ਜਦੋਂ ਬਾਣੀ ਪੜ੍ਹਦੇ ਹਾਂ, ਫਿਰ ਜਦੋਂ ਉਹ ਜੈਸਾ ਸੰਗ ਬਿਸੀਅਰ ਸੋ ਹੈ ਰੇ ਤੈ ਸੋ ਹੀ ਇਹ ਪਰ ਗ੍ਰਹਿ। ਪਰਾਏ ਪਾਸੇ ਮੂੰਹ ਨਾ ਮਾਰਿਓ, ਗਲਤ ਕੰਮ ਨਾ ਕਰਿਓ, ਆਪਣੇ ਕਰੈਕਟਰ ਨੂੰ ਠੀਕ ਰੱਖਿਓ, ਕਰੈਕਟਰ ਹਾਈ ਕਰੈਕਟਰ ਰੱਖਿਓ ਆਪਣਾ। ਬਸ ਇਹ ਵੀ ਗੱਲਾਂ ਗੁਰਬਾਣੀ ਚੋਂ ਸਮਝ ਆਉਂਦੀ, ਤਾਂ ਕਰਕੇ ਖਰਾ ਲੱਗਦਾ। ਜਦੋਂ ਮਹਾਰਾਜ ਸਾਨੂੰ ਰੱਬ ਦਾ ਰੂਪ ਕਹਿ ਕੇ ਵਡਿਆਉਂਦੇ ਹੈ, ਸਾਨੂੰ ਕਹਿੰਦੇ ਹੈ ਕਿ ਤੂੰ ਆਪਣੇ ਪੈਰਾਂ ਤੇ ਖੜਾ ਹੋ ਜਾ, ਉਦੋਂ ਫਿਰ ਆਪਣੇ ਆਪ ਨੂੰ ਲੱਗਦਾ ਵੀ ਹਾਂ, ਸਾਨੂੰ ਮਾਣ ਹੁੰਦਾ ਅਸੀਂ ਗੁਰੂ ਗ੍ਰੰਥ ਸਾਹਿਬ ਦਾ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਕੇ ਸੁਣ ਕੇ ਸਾਡਾ ਆਤਮ ਵਿਸ਼ਵਾਸ ਵਧਿਆ। ਜਦੋਂ ਤੋਂ ਇਸ ਐਂਗਲ ਤੋਂ ਗੁਰਬਾਣੀ ਨੂੰ ਵਿਚਾਰਨ ਲੱਗੇ ਆ, ਸੱਚੇ ਹੈ, ਬੜੀਆਂ ਗੱਲਾਂ ਵਿਚਾਰਨੀਆਂ ਹੀ ਨਹੀਂ ਸੀ ਜੇ ਛਬੀਲ ਨਾ ਲੱਗਦੀ, ਕਈ ਭੁਲੇਖੇ ਨਿਕਲਣੇ ਹੀ ਨਹੀਂ ਸੀ ਜੇ ਛਬੀਲ ਨਾ ਲੱਗਦੀ, ਇੱਥੇ ਤੱਕ ਜਾਣਾ ਹੀ ਨਹੀਂ ਸੀ ਜੇ ਛਬੀਲ ਨਾ ਲੱਗਦੀ। ਕਈ ਵਾਰੀ ਨਾ ਗੱਡੀ ਸਟਾਰਟ ਕਰਨ ਲਈ ਧੱਕਾ ਮਾਰਨਾ ਪੈਂਦਾ ਹੈ, ਇਹਨਾਂ ਗੱਲਾਂ ਨੂੰ ਸੁਣ ਕੇ ਸਮਝ ਕੇ ਜਦੋਂ ਜਦੋਂ ਵਿਰੋਧ ਹੋਇਆ, ਖੋਜ ਕੀਤੀ ਹੈ, ਦਿਮਾਗ ਲੜਾਇਆ ਤੇ ਸਮਝ ਆਈ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਰੱਬ ਆਪਣੇ ਆਪ ਵਿੱਚ ਦੱਸਿਆ, ਕਿੰਨਾ ਕੌਨਫੀਡੈਂਸ ਵੱਧ ਗਿਆ, ਕਿੰਨਾ ਆਤਮ ਵਿਸ਼ਵਾਸ ਵੱਧ ਗਿਆ, ਕਿੰਨਾ ਸਵੈ ਵਿਸ਼ਵਾਸ ਆ ਗਿਆ, ਜ਼ਿੰਦਗੀ ਕਿੰਨੀ ਸੋਹਣੀ ਬਣ ਗਈ। ਹੁਣ ਦਿਮਾਗ 'ਚ ਆ ਗਿਆ ਨਾ, ਅੱਗੇ ਸੋਚਦੇ ਸੀ ਕੋਈ ਰੱਬ ਕਰੇਗਾ, ਕੋਈ ਪਰਮਾਤਮਾ ਕਰੇਗਾ, ਹੁਣ ਇੱਕੋ ਹੀ ਗੱਲ ਕਹੀ ਦੀ ਹੈ,
ਆਪੇ ਸਲਝਾਉਣੀ ਪਊ ਜ਼ਿੰਦਗੀ ਦੀ ਉਲਝੀ ਤਾਣੀ, ਆਪੇ ਸਲਝਾਉਣੀ ਪਊ ਜ਼ਿੰਦਗੀ ਦੀ ਉਲਝੀ ਤਾਣੀ,
ਆਪੇ ਸਲਝਾਉਣੀ ਪਊ ਜ਼ਿੰਦਗੀ ਦੀ ਉਲਝੀ ਤਾਣੀ, ਆਪੇ ਸਲਝਾਉਣੀ ਪਊ ਜ਼ਿੰਦਗੀ ਦੀ ਉਲਝੀ ਤਾਣੀ,
ਆਪੇ ਸਲਝਾਉਣੀ ਪਊ ਜ਼ਿੰਦਗੀ ਦੀ ਉਲਝੀ ਤਾਣੀ,
ਆਪੇ ਸਲਝਾਉਣੀ ਪਊ ਜ਼ਿੰਦਗੀ ਦੀ ਉਲਝੀ ਤਾਣੀ,
ਓ ਆਪੇ ਸਲਝਾਉਣੀ ਪਊ ਜ਼ਿੰਦਗੀ ਦੀ ਉਲਝੀ ਤਾਣੀ, ਆਪੇ ਸਲਝਾਉਣੀ ਪਊ ਜ਼ਿੰਦਗੀ ਦੀ ਉਲਝੀ ਤਾਣੀ,
ਆਪੇ ਸਲਝਾਉਣੀ
ਪੜੋ ਪੜੋ
ਜ਼ਿੰਦਗੀ ਦੀ ਉਲਝੀ ਤਾਣੀ, ਆਪੇ ਸਲਝਾਉਣੀ ਪਊ।
ਬੋਲੋ ਇੱਕ ਵਾਰ,
ਉਲਝੀ ਤਾਣੀ
ਓ ਆਪੇ ਸਲਝਾਉਣੀ,
ਲਾਓ ਜ਼ੋਰ,
ਆਪੇ
ਜ਼ਿੰਦਗੀ ਦੀ ਉਲਝੀ ਤਾਣੀ,
ਜ਼ਿੰਦਗੀ ਦੀ ਉਲਝੀ ਤਾਣੀ, ਜ਼ਿੰਦਗੀ ਦੀ ਉਲਝੀ ਤਾਣੀ,
ਜ਼ਿੰਦਗੀ ਦੀ ਉਲ
ਸਲਜਾਉਣੀ ਆਪੇ ਸਲਜਾਉਣੀ ਜ਼ਿੰਦਗੀ ਦੀ ਉਲਟੀ ਤਾਣੀ ਆਪੇ ਸਲਜਾਉਣੀ ਜ਼ਿੰਦਗੀ ਦੀ ਉਲਟੀ
ਉਲਟੀ ਤਾਣੀ ਆਪੇ ਸਲਜਾਉਣੀ ਪਊ
ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ ਆਪਣੇ ਰੱਬ ਬਣ ਕੇ ਆਪਣੇ ਆਪ ਨੂੰ ਠੀਕ ਵੀ ਅਸੀਂ ਆਪ ਕਰਨਾ ਕਿੰਨੀ ਵਾਰੀ ਗੱਲ ਕਰਤੀ ਡੌਲਿਆਂ ਦਾ ਵਰ ਆਪਣੇ ਆਪ ਨੂੰ ਕਿੰਨੇ ਦੇਣਾ ਭਲਾ ਜਿਮ ਜਾ ਜਾ ਕੇ ਕਿਸੇ ਨੇ ਦੇਣਾ ਕਿ ਆਪਾਂ ਆਪਣੇ ਆਪ ਤੇ ਵੱਧ ਖਾ ਕੇ ਸਰਾਪ ਕਿੰਨੇ ਦੇਣਾ ਆਪਣੇ ਆਪ ਨੂੰ ਇਹ ਵੀ ਆਪਾਂ ਹੀ ਦੇਣਾ ਆਪਣਾ ਵਰ ਵੀ ਆਪਣੇ ਆਪ ਨੂੰ ਆਪ ਦੇਣਾ ਸਰਾਪ ਵੀ ਆਪ ਚਾਹੇ ਵਰ ਦਿਓ ਚਾਹੇ ਸ਼ਰਾਬ ਦੇ ਦਿਓ ਸਾਡੀ ਆਪਣੀ ਮਰਜ਼ੀ ਹੈ ਕਿ ਨਹੀਂ ਸਾਡੀ ਆਪਣੀ ਮਰਜ਼ੀ ਹੈ ਅਸੀਂ ਕੀ ਵੇਖਣਾ ਕੀ ਕਰਨਾ ਇਹ ਸਾਡੀ ਆਪਣੀ ਮਰਜ਼ੀ ਹੈ ਤਾਂ ਕਰਕੇ ਇਸ ਗੱਲ ਦਾ ਖਿਆਲ ਰੱਖਣਾ ਹੈ ਇਹਨਾਂ ਨੁਕਤਿਆਂ ਦੀ ਸਮਝ ਆ ਗਈ ਤੇ ਸ਼ਬੀਲ ਲੱਗੀ ਤੋਂ ਬਾਅਦ ਆਈ ਤਾਂ ਪਤਾ ਲੱਗਿਆ ਬੜਾ ਕੁਝ ਹੈ ਜਿਹੜਾ ਜ਼ਿੰਦਗੀ 'ਚ ਸਮਝ ਆਇਆ ਤੇ ਸੱਚ ਕਹਿ ਰਿਹਾ ਮੈਂ ਮਹਾਰਾਜ ਸਾਹਿਬ ਦੀ ਹਜ਼ੂਰੀ 'ਚ ਬੈਠਾ ਜਿੰਨਾ ਆਨੰਦ ਜਿੰਨੀ ਖੁਸ਼ੀ ਇਹਨਾਂ ਪੰਜਾਂ ਸੱਤਾਂ ਸਾਲਾਂ ਵਿੱਚ ਮੈਨੂੰ ਮਹਿਸੂਸ ਹੋਈ ਹੈ ਇੰਨੀ ਕਦੀ ਨਹੀਂ ਹੋਈ ਪਤਾ ਕਿਸ ਗੱਲ ਦਾ ਮਾਣ ਹੈ ਵੀ ਯਾਰ ਖੜ ਗਏ ਇੰਨਾ ਵਿਰੋਧ ਹੋਣ ਦੇ ਬਾਵਜੂਦ ਵੀ ਅਸੀਂ ਅਜੇ ਵੀ ਖੜੇ ਹਾਂ ਸਾਨੂੰ ਅਜੇ ਵੀ 200 ਬੰਦਾ ਸੁਣ ਲੈਂਦਾ ਅਜੇ ਵੀ 500-700 ਬੰਦਾ ਸੁਣ ਲੈਂਦਾ ਕੋਈ ਮੈਨੂੰ ਐਂ ਕਹਿੰਦਾ ਮੈਂ ਅੱਧੀ ਰਾਤ ਜਾਗ ਕੇ ਮੈਂ ਵੇਟ ਕਰਦਾ ਸੀ ਕਿ ਕਦੋਂ ਲਾਈਵ ਆਵੇ ਤੇ ਮੈਂ ਵੇਖਾਂ ਉਹ ਜਦੋਂ ਮੈਨੂੰ ਆ ਕੇ ਕਹਿੰਦਾ ਤੇ ਮੈਨੂੰ ਚਾਹ ਚੜ ਜਾਂਦਾ ਵੀ ਮੁੱਲ ਪੈ ਗਿਆ ਸਾਡੀ ਮਿਹਨਤ ਦਾ ਅਸੀਂ ਖੜੇ ਰਹੇ ਤੇ ਕੋਈ ਹੈਗਾ ਪਿੱਛੇ ਸੁਣਵਾ ਬਹੁਤ ਵੱਡਾ ਹੌਸਲਾ ਇਸ ਗੱਲ ਨਾਲ ਮਿਲਿਆ ਤੇ ਅੱਗੇ ਮਾਣ ਕਰੀਦਾ ਸੀ ਮੈਂ ਸੱਚ ਕਹਿ ਰਿਹਾ ਵੱਡੀਆਂ ਵੱਡੀਆਂ ਗੱਡੀਆਂ ਅਮਰੀਕਾ ਚ ਇੱਦਾਂ ਦੀਆਂ ਨਹੀਂ ਜਿੱਦਾਂ ਦੀਆਂ ਸੀ ਉੱਥੇ ਰੱਖੀਆਂ ਇੱਦਾਂ ਦੀਆਂ ਗੱਡੀਆਂ ਇੱਥੋਂ ਲਿਜਾ ਲਿਜਾ ਬਾਹਰਲਿਆਂ ਦੇਸ਼ਾਂ ਪਰ ਅੱਗੇ ਮਾਣ ਹੁੰਦਾ ਸੀ ਗੱਡੀਆਂ ਤੇ ਇਹਨਾਂ ਚੀਜ਼ਾਂ ਤੇ ਹੁਣ ਮਾਣ ਹੁੰਦਾ ਹੈ ਗੁਰੂ ਨਾਨਕ ਦੀ ਸੋਚ ਤੇ ਸਟੈਂਡ ਤੇ ਆਪਣੇ ਆਪ ਨੂੰ ਐਂ ਲੱਗਦਾ ਵੀ ਅਸੀਂ ਕੁਝ ਹੈਗੇ ਹਾਂ ਖੜੇ ਹਾਂ ਤਾਂ ਕਰਕੇ ਗੁਲਾਮ ਬਣ ਜਾਓ ਅਵਾਰਡ ਮਿਲਦੇ ਨੇ ਸਟੇਟ ਸਰਕਾਰਾਂ ਅਵਾਰਡ ਉਹਨੂੰ ਦਿੰਦੀਆਂ ਜਿਹੜਾ ਉਹਨਾਂ ਦਾ ਚਾਪਲੂਸ ਤੇ ਗੁਲਾਮ ਹੁੰਦਾ ਹੈ ਜਿਹੜਾ ਵਿਰੁੱਧ ਚੱਲੇ ਉਹਨਾਂ ਤੇ ਫਤਵੇ ਸੁਣਾਉਂਦੇ ਹੈ ਤਖਤਾਂ ਵਾਲੇ ਜਿੱਡਾ ਵੱਡਾ ਜ਼ਿਆਦਾ ਗੁਲਾਮ ਹੋਏਗਾ ਓਡੇ ਵੱਡੇ ਅਵਾਰਡ ਦੇਣਗੇ ਜਿੱਡੀ ਗੁਲਾਮੀ ਕਰੇਗਾ ਬੜੇ ਬੜੇ ਕਵੀ ਹੋਏ ਹੈ ਇੰਡੀਆ 'ਚ ਜਿਹੜਾ ਕਵੀ ਢਾਂਚੇ ਦੇ ਵਿਰੁੱਧ ਸਿਸਟਮ ਦੇ ਵਿਰੁੱਧ ਬੋਲਿਆ ਹੋਏਗਾ ਉਹਨਾਂ ਕਵੀਆਂ ਨੂੰ ਫਤਵੇ ਸੁਣਾਏ ਗਏ ਹੈ ਤੂੰ ਹਿੱਲ ਤੇਰੇ ਕਰਕੇ ਕਿਤੇ ਤਾਰ ਤੇ ਨਹੀਂ ਹਿੱਲ ਰਹੀ ਉਹਨਾਂ ਨੂੰ ਫਤਵੇ ਸੁਣਾਏ ਗਏ ਹੈ ਗੋਲੀਆਂ ਮਾਰੀਆਂ ਗਈਆਂ ਪਰ ਧਿਆਨ ਨਾਲ ਜਿਹੜੇ ਕਵੀਆਂ ਨੇ ਚਾਪਲੂਸੀਆਂ ਕੀਤੀਆਂ ਹੋਣਗੀਆਂ ਸਟੇਟ ਦੇ ਹੱਕ ਵਿੱਚ ਭੁਗਤੇ ਹੋਣਗੇ ਉਹਨਾਂ ਨੂੰ ਅਵਾਰਡ ਦਿੱਤੇ ਜਾਣਗੇ ਧਿਆਨ ਨਾਲ ਸੁਣੋ ਜਿਹੜਾ ਕੰਮ ਸਰਕਾਰ ਨੇ ਕਰਨਾ ਹੋਵੇ ਉਹ ਤੁਸੀਂ ਕਰੋ ਤੇ ਸਰਕਾਰ ਤੁਹਾਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕਰੇਗੀ ਜਿਹੜੀਆਂ ਸਫਾਈਆਂ ਸਰਕਾਰ ਨੇ ਕਰਨੀਆਂ ਹੋਣ ਉਹ ਤੁਸੀਂ ਕਰੋ ਸਰਕਾਰ ਤੁਹਾਨੂੰ ਅਵਾਰਡ ਦੇਵੇਗੀ ਕੰਮ ਸਰਕਾਰ ਦਾ ਸੀ ਕਰ ਹੁਣ ਤੁਸੀਂ ਰਹੇ ਸਰਕਾਰ ਦੇ ਵਲੰਟੀਅਰ ਬਣ ਗਏ ਇਸੇ ਤਰ੍ਹਾਂ ਤਖਤਾਂ ਵਾਲੇ ਤੁਹਾਨੂੰ ਅਵਾਰਡ ਦੇਣਗੇ ਇਹਨਾਂ ਦੇ ਢਾਂਚੇ ਦੀ ਰੱਜ ਕੇ ਸਿਫਤ ਕਰੋ ਫੇਕ ਫੇਕ ਬੰਦਿਆਂ ਦੀਆਂ ਚਾਪਲੂਸੀਆਂ ਕਰੀ ਜਾਓ ਬਹੁਤ ਸਨਮਾਨ ਕਰਨਗੇ ਪਰ ਤੁਸੀਂ ਕਾਇਮ ਹੋ ਕੇ ਸਟੈਂਡ ਰੱਖੋ ਫਿਰ ਤੁਹਾਨੂੰ ਫਤਵੇ ਸੁਣਾਉਣਗੇ ਪਰ ਬੜੀ ਖੁਸ਼ੀ ਹੁੰਦੀ ਹੈ ਭਰਾਵੋ ਭੈਣੋ ਜਦੋਂ ਮੈਂ ਗਾਹਕ ਵੇਖਦਾ ਵੀ ਇਸ ਸੋਚ ਦਾ ਵੀ ਕੋਈ ਗਾਹਕ ਹੈ ਇਹਨੂੰ ਵੀ ਕੋਈ ਸੁਣ ਲੈਂਦਾ ਤਾਂ ਕਰਕੇ ਉਸ ਖੂਨ ਦਾ ਦੁੱਲੇ ਖੂਨ ਦਾ ਮੁੱਲ ਪੈ ਗਿਆ ਅੱਜ 17 ਤਰੀਕ ਆ ਇੱਕ ਲਾਈਨ ਅੱਜ ਸਲਾਮ ਹੈ ਉਹਨਾਂ ਫੁੱਲਾਂ ਨੂੰ ਮਹਿਕਾਂ ਵੰਡ ਕੇ ਜੋ ਕਮਲ ਆ ਗਏ ਸੁਣ ਅੱਜ ਸਲਾਮ ਹੈ ਉਹਨਾਂ ਫੁੱਲਾਂ ਨੂੰ ਮਹਿਕਾਂ ਵੰਡ ਕੇ ਜੋ ਕਮਲ ਆ ਗਏ ਜਿਨ੍ਹਾਂ ਨੇ ਕੁਛ ਵੰਡਿਆ
ਅੱਜ ਸਲਾਮ ਹੈ ਉਹਨਾਂ ਫੁੱਲਾਂ ਨੂੰ ਮੈਂ ਕਾਂ ਵੰਡ ਕੇ ਮੌਤ ਦੀ ਨੀਂਦ ਗੂੜੀ ਸਾਨੂੰ ਸੁੱਤਿਆਂ ਨੂੰ ਜਿਹੜੇ ਜਗਾ ਗਏ ਨੇ ਅੱਜ ਸਲਾਮ ਹੈ ਸਾਨੂੰ ਸੁੱਤਿਆਂ ਨੂੰ ਜਿਹੜੇ ਜਗਾ ਗਏ ਨੇ ਬਾਬੇ ਨਾਨਕ ਦੀ ਰਾਤ ਬਣੇ ਛਬੀਲ ਕੋਲੋਂ ਬਾਬੇ ਨਾਨਕ ਦੀ ਕਰਾਮਾਤ ਦੇਖੋ ਮਨੌਤਾਂ ਪਈਆਂ ਜੀ ਕੰਬਣ ਦਲੀਲ ਕੋਲੋਂ
ਬਾਬੇ ਨਾਨਕ ਦੀ ਰਾਹ ਤੇ ਰਾਹ ਦੇ ਬਣੇ ਪਾਂਦੀ ਈਨ ਮੰਨੀ ਨਹੀਂ ਨਾ ਡਰੇ ਛਬੀਲ ਕੋਲੋਂ ਬਾਬੇ ਨਾਨਕ ਦੀ ਅਸਲ ਕਰਾਮਾਤ ਵੇਖੋ ਮਨੌਤਾਂ ਪਈਆਂ ਜੀ ਕੰਬਦੀਆਂ ਦਲੀਲ ਕੋਲੋਂ ਅੱਜ ਜਿਹੜੇ ਮਨੌਤਾਂ ਵਾਲੇ ਪਰੰਪਰਾਵਾਦੀ ਹੈ ਦਲੀਲਾਂ ਤੋਂ ਡਰਦੇ ਹੈ ਕਹਿੰਦੇ ਲੋਕ ਸੁਣ ਨਾ ਲੈਣ ਦਲੀਲ ਵਿੱਚ ਇੰਨਾ ਦਮ ਹੈ ਸਾਡੀਆਂ ਮਨੌਤਾਂ ਢਹਿ ਜਾਣੀਆਂ ਸਾਡਾ ਝੂਠ ਢਹਿ ਜਾਣਾ ਇਹ ਲੋਕਾਂ ਤੱਕ ਜਾਵੇ ਨਾ ਪਤਾ ਆ ਵੀ ਇਹ ਗੱਲ ਵਿੱਚ ਦਮ ਹੈ ਸਾਡੀ ਗੱਲ ਵਿੱਚ ਦਮ ਨਹੀਂ ਝੂਠੀਆਂ ਮਨੌਤਾਂ ਕੰਬਦੀਆਂ ਦਲੀਲ ਤੋਂ ਡਰਦੀਆਂ ਇਸੇ ਕਰਕੇ ਰਾਹ ਰੋਕਦੀਆਂ ਕਦੇ ਛਬੀਲਾਂ ਲਾਉਂਦੀਆਂ ਤੇ ਕਦੇ ਫਤਵੇ ਲਾਉਂਦੀਆਂ ਕਦੇ ਜਥੇਦਾਰ ਕਹਿੰਦੇ ਸੁਣੋ ਨਾ ਸ਼ੇਅਰ ਨਾ ਕਰੋ ਕਿਉਂਕਿ ਜੇ ਦਲੀਲਾਂ ਲੋਕੀ ਸੁਣਨਗੇ ਤੇ ਉਹਨਾਂ ਉੱਤੇ ਅਸਰ ਹੋ ਜਾਣਾ ਕਹਿੰਦੇ ਸੁਣੋ ਨਾ ਸੁਣੋਗੇ ਤੁਹਾਡੇ ਤੇ ਅਸਰ ਹੋਏਗਾ ਲੌਜਿਕ ਆਏਗਾ ਦਿਮਾਗ ਚੱਲੇਗਾ ਉਹ ਕਹਿੰਦੇ ਦਿਮਾਗ ਡੈਡ ਚਾਹੀਦਾ ਬੰਦਾ ਪਸ਼ੂ ਹੀ ਬਣਿਆ ਰਵੇ ਸਾਰੀ ਜ਼ਿੰਦਗੀ ਬੰਦਾ ਬੰਦਾ ਨਾ ਬਣੇ ਪਸ਼ੂ ਬਣਿਆ ਰਵੇ ਸੋਚੇ ਨਾ ਵਿਚਾਰੇ ਨਾ ਪਰ ਜ਼ਿੰਦਾ ਹੋ ਤਾਂ ਜ਼ਿੰਦਾ ਨਜ਼ਰ ਆਉਣਾ ਜ਼ਰੂਰੀ ਹੈ ਜੇ ਜ਼ਿੰਦਾ ਹੋ ਤੇ ਜ਼ਿੰਦਾ ਨਜ਼ਰ ਆਉਣੇ ਚਾਹੀਦੇ ਜ਼ਿੰਦਾ ਹੋ ਤੇ ਜ਼ਿੰਦਾ ਬੰਦਿਆਂ ਵਾਲੀ ਗੱਲਬਾਤ ਕਰੀਏ ਆਪਣੇ ਆਪ ਨੂੰ ਕਾਇਮ ਰੱਖੀਏ ਚੜ੍ਹਦੀ ਕਲਾ ਚ ਰੱਖੀਏ ਸੋ ਭਾਈ ਭੁਪਿੰਦਰ ਸਿੰਘ ਹੋਣਾ ਨੂੰ ਯਾਦ ਕਰਦੇ ਹਾਂ ਪੰਜ ਸਾਲ ਦਾ ਸਮਾਂ ਕਦੋਂ ਬੀਤਿਆ ਅੱਗੇ ਭੈਣਾਂ ਉਹਨਾਂ ਦੀਆਂ ਹਮੇਸ਼ਾ ਸਾਹਮਣੇ ਬੈਠੀਆਂ ਹੁੰਦੀਆਂ ਉਹਨਾਂ ਦੀ ਘਰਵਾਲੀ ਉਹਨਾਂ ਦੇ ਬੱਚੇ ਪਰ ਇਸ ਵਾਰ ਮਜਬੂਰੀ ਇੱਦਾਂ ਦੀ ਬਣੀ ਹੈ ਕਿ ਆਪਾਂ ਸਾਰੇ ਮੈਂ ਅਮਰੀਕਾ ਫਸ ਗਿਆ ਇੱਥੇ ਰਹਿਣਾ ਪਏਗਾ ਕੁਝ ਚਿਰ ਤੇ ਨਹੀਂ ਆਪਾਂ ਉਹਨਾਂ ਨੂੰ ਮਿਲ ਸਕੇ ਸੋ ਜਿੱਥੇ ਕਿਤੇ ਵੀ ਬੈਠੇ ਆ ਮੈਂ ਉਹਨਾਂ ਸਾਰਿਆਂ ਨੂੰ ਘਰਾਂ ਚ ਬੈਠਿਆਂ ਨੂੰ
ਅੱਜ ਮੈਂ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰਾ ਸ਼ੁਰੂ ਤੋਂ ਲੈ ਕੇ ਅੱਜ ਤੱਕ ਬੜਾ ਸਾਥ ਦਿੱਤਾ ਹੈ। ਪਰਿਵਾਰਾਂ ਨੇ, ਚਾਰਾਂ ਪੰਜਾਂ ਨੇ, ਭੈਣਾਂ ਨੇ, ਸਭ ਨੇ ਬਹੁਤ ਵੱਡਾ ਸਾਥ ਦਿੱਤਾ ਹੈ। ਜਿੱਥੇ ਖਿਲਾਰਿਆ ਖੜ ਗਏ, ਨਹੀਂ ਤੇ ਮਾਫ਼ ਕਰਨਾ, ਸਮਝੌਤਾ ਕਰਨ ਵਾਸਤੇ ਕਈ ਵਾਰੀ ਪਰਿਵਾਰ ਵੀ ਵਿਕ ਜਾਂਦੇ ਆ, ਪਰਿਵਾਰਾਂ ਨੂੰ ਖਰੀਦ ਲੈਂਦੇ ਨੇ, ਆ ਕੇ ਅਗਲੇ ਸਿੱਧੇ ਜਾ ਕੇ ਖਰੀਦਦੇ ਆ ਵੀ ਤੁਸੀਂ ਸਾਡੇ ਤੋਂ ਪੈਸਾ ਲੈ ਲਓ ਤੇ ਤੁਸੀਂ ਸਾਡੇ ਨਾਲ ਸਮਝੌਤਾ, ਸਿੱਧਾ ਹੀ ਸਮਝੌਤਾ ਕਰ ਲੈਂਦੇ ਜਾ ਕੇ। ਪਰ ਉਹ ਪਰਿਵਾਰ ਜਿਹੜੇ ਹੈ ਮੇਰੇ ਨਾਲ ਹਮੇਸ਼ਾ ਖੜੇ ਰਹੇ ਹੈ, ਸਾਥ ਦਿੱਤਾ ਹੈ, ਤੇ ਮੈਂ ਵੀ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ। ਉਹਨਾਂ ਦੇ ਭਰਾ ਦਾ ਘਾਟਾ ਤੇ ਪੂਰਾ ਨਹੀਂ ਕਰ ਸਕਦਾ, ਪਰ ਜਿੰਨਾ ਹੋ ਸਕੇ ਉਹਨਾਂ ਕੋਲ ਬਹਿ ਸਕਾਂ, ਉਹਨਾਂ ਦੀ ਗੱਲ ਸੁਣ ਸਕਾਂ, ਉਹਨਾਂ ਦੇ ਦੁੱਖੜੇ ਸੁਣ ਸਕਾਂ, ਇਹ ਮੈਂ ਆਪਣੀ ਜ਼ਿੰਦਗੀ 'ਚ ਕੋਸ਼ਿਸ਼ ਕੀਤੀ ਹੈ। ਸੋ ਬਹੁਤ ਧੰਨਵਾਦ ਹੈ ਜਿੰਨੇ ਵੀ ਵੀਰ ਭਰਾ ਸਾਥ ਦੇ ਰਹੇ ਹੈ, ਤਕੜੇ ਹੋ ਕੇ ਜਿੰਨੇ ਕੁ ਆਪਣੇ ਸਾਹ ਰਹਿੰਦੇ ਹੈ ਆਪਾਂ ਰਲ ਮਿਲ ਕੇ ਕੰਮ ਕਰੀਏ। ਵੇਖੋ ਮਰ ਜਾਣਾ ਜੀ ਸਭ ਨੇ, ਆਹ ਕਰੋਨਾ ਆਇਆ ਦੁਨੀਆ ਐਵੇਂ ਵੀ ਤੇ ਮਾਰੀ ਰਹੀ ਹੈ। ਇੱਕ ਮੈਂ ਗੱਲ ਕਵਾਂ ਤੁਹਾਨੂੰ ਸਾਰਿਆਂ, ਸਮਾਂ ਇੱਦਾਂ ਦਾ ਹੈ ਕਿ ਆਪਣੇ ਜੀਆਂ ਨੂੰ ਨਾ ਜਿਹੜੇ ਤੁਹਾਡੇ 2-4-10 ਹੈਗੇ ਹੈ ਰੀਝ ਨਾਲ ਮਿਲਿਆ ਕਰੋ, ਪਿਆਰ ਕਰਿਆ ਕਰੋ। ਇਹ ਨਹੀਂ ਪਤਾ ਤੁਸੀਂ ਅੱਜ ਕੱਲ੍ਹ ਸਮਾਂ ਇੱਦਾਂ ਦਾ ਵੀ ਸਵੇਰੇ ਮਿਲੋ ਤੇ ਸ਼ਾਮ ਨੂੰ ਹੋਵੇ ਹੀ ਨਾ। ਅੱਜ ਕੱਲ੍ਹ ਸਵੇਰੇ ਤੁਸੀਂ ਸਤਿ ਸ੍ਰੀ ਅਕਾਲ ਬੁਲਾ ਕੇ ਤੁਰੇ ਹੋ, ਫਤਿਹ ਬੁਲਾ ਕੇ ਤੁਰੇ ਹੋ, ਸ਼ਾਮ ਨੂੰ ਇਹ ਨਹੀਂ ਪਤਾ ਅਗਲਾ ਇਹਦਾ ਭੋਗ ਪੈ ਜਾਣਾ। ਅੱਜ ਹਾਲ ਇੱਦਾਂ ਦਾ, ਮੈਂ ਆਪਣੇ 2-3 ਰਿਸ਼ਤੇਦਾਰ ਮੈਂ ਵੇਖਿਆ, ਮੈਨੂੰ ਮੈਂ ਤੁਰ ਕੇ ਆਇਆ ਇੱਥੇ, ਮੈਨੂੰ ਪਤਾ ਥੋੜ੍ਹਾ ਮੇਰੇ ਜਾਂਦਿਆਂ ਨੂੰ ਉਹਨਾਂ ਨੇ ਹੋਣਾ ਹੀ ਨਹੀਂ। ਸਾਡੇ ਜਥੇ ਦੇ ਸਿੰਘ, ਉਹਨਾਂ ਦੀ ਮਦਰ ਨੇ, ਮਾਤਾ ਨੇ, ਚਲੋ ਮੇਰੇ ਕਹਿਣ ਦਾ ਭਾਵ ਇਹ ਹੈ ਵੀ ਪ੍ਰੈਜੈਂਟ ਮੂਵਮੈਂਟ ਨੂੰ ਇੰਜੋਏ ਕਰ ਲਓ। ਹਮ ਆਦਮੀ ਆ ਇੱਕਦਮ ਹੀ ਲਓ, ਹੁਣ ਸਾਰੇ ਇੱਕ ਗੱਲ ਮੰਨੋ ਵੀ ਇੱਕਦਮ ਦੀ ਆਦਮੀ ਆ, ਪਤਾ ਨਹੀਂ ਅਗਲਾ ਸਾਹ ਆਉਣਾ ਕਿ ਨਹੀਂ ਆਉਣਾ। ਜਦੋਂ ਇੱਦਾਂ ਮਾਂ ਨੂੰ ਮਿਲੋਗੇ ਵੀ ਆਖਰੀ ਵਾਰੀ ਮਿਲਣ ਲੱਗਾ, ਕਿੰਨਾ ਵਧੀਆ ਮਿਲੋ। ਹੁਣ ਆਪਾਂ ਫਾਹਾ ਵੱਢਦੇ ਹਾਂ ਵੀ ਚੱਲ ਫਟਾਫਟ, ਪਿਓ ਨੂੰ ਮਿਲੋਗੇ ਕਿੰਨਾ ਵਧੀਆ ਮਿਲੋਗੇ, ਬੱਚਿਆਂ ਨੂੰ ਮਿਲੋਗੇ ਕਿੰਨਾ ਵਧੀਆ ਮਿਲੋਗੇ, ਇਹ ਮੰਨ ਕੇ ਚੱਲਿਆ ਕਰੋ ਵੀ ਕੋਈ ਪਤਾ ਨਹੀਂ ਮੁੜ ਕੇ ਅਸੀਂ ਮਿਲਣਾ ਕਿ ਨਹੀਂ। ਬਸ ਇੱਦਾਂ ਪਿਆਰ ਰੱਖੋ, ਪ੍ਰੈਜੈਂਟ ਮੂਵਮੈਂਟ ਦਾ ਆਨੰਦ ਲਓ। ਬੜੇ ਆ ਜਿਹੜੇ ਮਾਪਿਆਂ ਨੂੰ ਛੱਡ ਕੇ ਆਏ ਆ ਤੇ ਮੁੜ ਕੇ ਉਹਨਾਂ ਨੂੰ ਮਿਲੇ ਹੀ ਨਹੀਂ, ਤੇ ਜਿਨ੍ਹਾਂ ਦੇ ਮਾਂ ਪਿਓ ਹੈਗੇ ਆ, ਪਰਿਵਾਰ ਤੁਹਾਡਾ ਹੈਗਾ, ਆਪਣੇ ਪਰਿਵਾਰਾਂ ਨੂੰ ਸਾਂਭ ਕੇ ਰੱਖੋ, ਉਹਨਾਂ ਨਾਲ ਪਿਆਰ ਕਰੋ, ਵੱਧ ਤੋਂ ਵੱਧ ਟਾਈਮ ਸਪੈਂਡ ਕਰੋ ਭੈਣਾਂ ਨਾਲ, ਭਰਾਵਾਂ ਨਾਲ। ਜਦੋਂ ਤੁਸੀਂ ਕਿਤੇ ਮਿਲਦੇ ਹੈ, ਆਰਟੀਫਿਸ਼ਲ ਨਾ ਕਰੋ, ਦਿਖਾਵਾ ਨਾ ਕਰੋ, ਪਖੰਡ ਨਾ ਕਰੋ, ਦਿਲੋਂ ਮਿਲਿਆ ਕਰੋ, ਪਿਆਰ ਨਾਲ ਮਿਲਿਆ ਕਰੋ। ਕੋਈ ਪਤਾ ਨਹੀਂ ਇੱਥੇ ਕਿੰਨੇ ਹੋਣਾ ਕਿੰਨੇ ਨਹੀਂ ਹੋਣਾ, ਆਹ ਸਾਲ ਆਪਾਂ ਹੈਗੇ ਹਾਂ ਕਿੰਨੇ ਹੀ ਛੱਡ ਛੁੱਟ ਗਏ ਆ, ਕਈਆਂ ਨੇ ਤੁਰ ਜਾਣਾ, ਕਈਆਂ ਨੇ ਤੁਰ ਜਾਣਾ। ਮਾਂ ਨੂੰ ਮਿਲ ਕੇ ਆਇਆ ਕਰੋ, ਘੁੱਟ ਕੇ ਗਲਵੱਕੜੀ ਪਾ ਕੇ ਮਿਲਿਆ ਕਰੋ, ਪਿਤਾ ਨੂੰ ਮਿਲਿਆ ਕਰੋ। ਮੈਂ ਕਹਿੰਦਾ ਅਸੀਂ, ਮੈਂ ਇੱਥੇ ਬੈਠਾ, ਮੇਰੇ ਮਦਰ ਨੂੰ ਸਾਹ ਦੀ ਬਿਮਾਰੀ ਹੈ, ਅਸਥਮਾ ਹੈ, ਤੇ ਮੈਂ 10 ਵਾਰੀ ਮੈਂ ਘੱਟ ਤੋਂ ਘੱਟ ਫੋਨ ਕਰਤਾ ਹੋਏਗਾ ਜਿੱਦਣ ਨਾ ਆਇਆ ਵੀ ਬਾਹਰ ਨਾ ਨਿਕਲੀ ਮਾਤਾ, ਬਾਹਰ ਨਾ ਮਾਤਾ, ਮੈਂ ਕਿਹਾ ਜਾਇਓ ਨਾ। ਸਾਡੀ ਰਿਸ਼ਤੇਦਾਰੀ 'ਚ ਇੰਨੀ ਖਾਸ ਮੌਤ ਹੋ ਗਈ, ਮੇਰੇ ਮਾਤਾ ਕਹਿਣ ਮੈਂ ਪਤਾ ਲੈਣਾ ਮੇਰੀ, ਇੱਦਾਂ ਮੈਂ ਮਾਫ਼ ਕਰਨਾ ਮੈਂ ਸ਼ਬਦ ਵਰਤਣ ਲੱਗਾ, ਮੇਰੀ ਭੈਣ ਰੰਡੀ ਹੋ ਗਈ, ਮੇਰੀ ਭੈਣ ਕੱਲੀ ਕੱਲੀ, ਮੇਰੀ ਨਿਆਣੀ ਭੈਣ ਆ ਰੁੱਦੀ ਹੋਣੀ, ਮੈਂ ਜਾਣਾ ਰਾਤ ਨੂੰ, ਤੇ ਮੈਨੂੰ ਪਤਾ ਮੈਂ ਕਿਵੇਂ ਰੋਕਿਆ। ਮੈਂ ਕਿਹਾ ਮਾਤਾ ਉਹ ਤੇ ਜਾਣ ਵਾਲਾ ਚਲਿਆ ਗਿਆ, ਤੂੰ ਨਹੀਂ ਬਚਣਾ, ਤੈਨੂੰ ਸਾਹ ਹੈ, ਅਸਥਮਾ ਹੈ, ਮਾੜਾ ਜਿਹਾ ਕੋਵਿਡ ਨੇ ਫੜ ਲਿਆ, ਤੂੰ ਬਚ ਨਹੀਂ ਸਕਣਾ। ਤੇ ਮੈਂ ਤੁਹਾਨੂੰ ਸਭ ਨੂੰ ਕਹਿੰਦਾ, ਰਿਸ਼ਤੇਦਾਰੀਆਂ ਪਿਆਰ ਫੋਨ ਤੇ ਗੱਲ ਕਰੋ, ਐਵੇਂ ਟਾਲੀ ਨਾ ਜਾਇਆ ਕਰੋ ਵੀ ਮੈਂ ਕੋਈ ਨਹੀਂ ਕਰ ਲੈਂਦਾ ਗੱਲ, ਮੈਂ ਮਿਲ ਲੈਂਦਾ, ਕੋਈ ਪਤਾ ਨਹੀਂ ਭਰਾਵੋ ਕਿਹੜੇ ਵੇਲੇ ਆ ਭਿਆਨਕ ਰੋਗ ਆਇਆ, ਕਦੋਂ ਕਿਹਨੂੰ ਕਿਹਦੇ ਨਾਲੋਂ ਤੋੜ ਦੇਣਾ, ਕਿਹਦੇ ਨਾਲੋਂ ਵਿਛੋੜ ਦੇਣਾ। ਸੋ ਇਸ ਕਰਕੇ ਜ਼ਰੂਰ ਮੈਂ ਤੁਹਾਨੂੰ ਦੱਸ ਰਿਹਾ ਵੀ ਇੱਦਾਂ ਅਸੀਂ ਇਕੱਠੇ ਗੱਲਾਂ ਕਰਦੇ ਜਾਂਦੇ ਹਾਂ। ਮੈਂ ਕਹਿ ਰਿਹਾ ਵੀ ਮੈਂ ਕਦੇ ਭੁਪਿੰਦਰ ਸਿੰਘ ਨੂੰ ਕਿਤੇ ਹਾਥੀ ਬੰਦਾ ਫੜ ਰੱਖਦਾ, ਬੰਦਾ ਪਿਆਰ ਨਾਲ ਮਿਲ ਲੈਂਦਾ, ਐਂ ਪਤਾ ਸੀ ਵੀ ਆ ਹੁਣ ਗੱਲਾਂ ਕਰਦੇ ਕਰਦੇ ਨੇ 2 ਮਿੰਟ ਵਿੱਚ ਇਹਨੇ ਲਾਸ਼ ਬਣ ਜਾਣਾ, ਇੱਕ ਲੋਥ ਬਣ ਕੇ ਰਹਿ ਗਿਆ। ਸੋ ਇਸ ਕਰਕੇ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਸਮਾਂ ਆ ਜਾਣਾ। ਅੱਜ ਕੱਲ੍ਹ ਬਿਮਾਰੀਆਂ ਭੈੜੀਆਂ ਨੇ, ਸਾਇਲੈਂਟ ਅਟੈਕ ਹੋ ਜਾਂਦੇ, ਬੰਦਾ ਇੱਦਾਂ ਹੀ ਡਿੱਗ ਜਾਂਦਾ, ਸੁੱਤਾ ਪਿਆ ਹੀ ਰਹਿ ਜਾਂਦਾ। ਜਿਹੜੇ ਤੁਹਾਡੇ 2 ਹੈ 4 ਹੈ ਉਹਨਾਂ ਨੂੰ ਪਿਆਰ ਨਾਲ ਰੱਖੋ, ਤੇ ਆਪਣਾ ਸਮਾਂ ਜਿਹੜਾ ਨਾ ਜ਼ਿੰਦਗੀ ਦਾ ਉਹਨਾਂ ਦੇ ਨਾਲ ਪਿਆਰ ਕਰੋ। ਮੁੜ ਕੇ ਬੰਦਾ ਇਹੀ ਪਛਤਾਈ ਜਾਂਦਾ, ਮੈਂ ਰਿਸ਼ਤੇਦਾਰੀ 'ਚ ਗੱਲ ਕਰਦਾ, ਮੁੰਡਾ ਪਿਤਾ ਕਰੇ ਆ ਜਾ ਬੇਟਾ ਗੱਲ, ਨਾ ਪਿਓ ਦੀ ਬਣੇ ਨਾ ਮਾਂ ਪੁੱਤ ਦੀ ਬਣੇ, ਪਿਓ ਪੁੱਤ ਦੀ ਬਣੇ ਹੀ ਨਾ, ਕਦੇ ਵੀ ਨਾ ਬਣੇ, ਚੱਜ ਤਰ੍ਹਾਂ ਬਹਿੰਦੇ ਨਹੀਂ, ਤੇ ਜਿੱਦਣ ਪਿਓ ਮਰਿਆ ਸਭ ਤੋਂ ਵੱਧ ਜੇ ਚੀਕਾਂ ਮਾਰ ਮਾਰ ਕੇ ਰੋਇਆ ਤੇ ਪੁੱਤ ਰੋਇਆ। ਪਤਾ ਕਿਉਂ? ਉਹਨੇ ਪਿਓ ਨੂੰ ਕਦੀ ਕਿਹਾ ਹੀ ਨਹੀਂ ਮੈਂ ਤੈਨੂੰ ਪਿਆਰ ਕਰਦਾ। ਅਸੀਂ ਸਾਰੀ ਜ਼ਿੰਦਗੀ ਇੱਥੋਂ ਦੇ ਨਿਆਣੇ ਨਾ ਬੱਚੇ ਮਾਂ ਪਿਓ ਨੂੰ ਕਹਿ ਦਿੰਦੇ ਮੈਂ ਤੈਨੂੰ ਪਿਆਰ ਕਰਦਾ, ਇੱਥੇ ਦੇ ਨਿਆਣੇ ਕਹਿ ਦਿੰਦੇ ਆ ਮੈਂ ਤੈਨੂੰ ਪਿਆਰ ਕਰਦਾ, ਪਰ ਅਸੀਂ ਏਦਾਂ ਦੇ ਆ ਕਈ ਪਿਓ ਨੂੰ ਪਿਆਰ ਬਹੁਤ ਕਰਦੇ ਹੁੰਦੇ ਆ ਪਰ ਮੂੰਹ ਤੋਂ ਕਦੇ ਕਿਹਾ ਹੀ ਨਹੀਂ ਹੁੰਦਾ ਮੈਂ ਤੈਨੂੰ ਪਿਆਰ ਕਰਦਾ। ਮੁੰਡੇ ਕਈ ਵਾਰੀ ਪਿਓ ਨੂੰ ਜੱਫੀ ਪਾ ਕੇ ਨਹੀਂ ਮਿਲਦੇ, ਮਾਂ ਨੂੰ ਮਿਲ ਲੈਣਗੇ ਪਿਓ ਨੂੰ ਨਹੀਂ ਮਿਲਦੇ। ਪਿਆਰ ਤੇ ਪਿਓ ਵੀ ਬਥੇਰਾ ਕਰਦੇ ਹੁੰਦੇ ਨੇ, ਬੱਚੇ ਵੀ ਕਰਦੇ ਆ। ਸਾਨੂੰ ਲੱਗਦਾ ਹੁੰਦਾ ਸੀ ਵੀ ਸਾਰੀ ਜ਼ਿੰਦਗੀ ਤੇ ਲੜਦਾ ਰਿਹਾ, ਇਹ ਤਾਂ ਸ਼ੁਕਰ ਕਰੇਗਾ ਪਿਓ ਮਰ ਗਿਆ, ਪਰ ਜਦੋਂ ਪਿਓ ਮਰਿਆ ਸਾਰੇ ਟੱਬਰ ਤੋਂ ਵੱਧ ਜੇ ਚਾਰ ਦਿਨ ਦਿਨ ਰਾਤ ਰੋਂਦਾ ਰਿਹਾ ਤੇ ਮੁੰਡਾ ਰੋਂਦਾ ਰਿਹਾ, ਭੁੱਬਾਂ ਮਾਰ ਮਾਰ ਚੀਕਾਂ ਮਾਰ ਮਾਰ, ਉਹ ਸਭ ਤੋਂ ਵੱਧ ਪਿਆਰ ਕਰਦਾ ਸੀ। ਲੈ ਟੱਬਰ ਚ ਪਤਾ ਹੋਣ ਲੱਗਿਆ, ਉਹ ਕਹਿੰਦਾ ਮੇਰਾ ਪਿਓ ਤੁਰ ਗਿਆ, ਮੈਂ ਉਹਨੂੰ ਕਹਿ ਹੀ ਨਹੀਂ ਸਕਿਆ ਮੈਂ ਤੈਨੂੰ ਪਿਆਰ ਕਰਦਾ, ਉਹ ਤੇ ਮੇਰੇ ਤੋਂ ਦੁਖੀ ਸੀ ਪਰ ਮੈਂ ਉਹਨੂੰ ਪਿਆਰ ਕਰਦਾ ਸੀ। ਤਾਂ ਕਰਕੇ ਜਿਹੜੀ ਗੱਲ ਕਹਿਣੀ ਕਹਿ ਦਿਓ, ਜਿਹੜੀ ਜਿਹੜਾ ਜੇ ਕਿਸੇ ਨੂੰ ਕਰਦੇ ਆ ਤੇ ਕਹਿ ਦਿਓ ਵੀ ਮੈਂ ਕਰਦਾ, ਪਿਓ ਨੂੰ ਕਹਿ ਦਿਓ, ਮਾਂ ਨੂੰ ਕਹਿ ਦਿਓ, ਇੱਕ ਵਾਰੀ ਦਿਲੋਂ ਕਹਿ ਦਿਓ ਵੀ ਮੈਂ ਤੈਨੂੰ ਪਿਆਰ ਕਰਦਾ, ਉਹਨੂੰ ਹੌਸਲਾ ਹੋ ਜਾਏ, ਸ਼ਾਂਤੀ ਮਿਲ ਜਾਏ, ਦਿਲੋਂ ਕਹੋ ਇੱਕ ਵਾਰ। ਕਿੰਨੇ ਰਿਸ਼ਤੇ ਨੇ ਜਿਹੜੇ ਇੰਨੇ ਹਿੱਲੇ ਫਿਰਦੇ ਨੇ ਸਾਡੇ। ਤਾਂ ਕਰਕੇ ਜਿਹਨੂੰ ਕਰਦੇ ਆ ਤੁਸੀਂ ਮਾੜਾ ਮੋਟਾ, ਸਮਾਂ ਇੱਦਾਂ ਦਾ ਹੀ ਹੈ, ਮਹਾਰਾਜ ਨੇ ਕਿਹਾ ਇੱਦਾਂ ਜ਼ਿੰਦਗੀ ਜੀਓ, ਹਮ ਆਦਮੀ ਹਾਂ ਇੱਕ ਦਮ ਹੀ, ਇੱਕ ਦਮ ਦੇ ਆਦਮੀ ਆ, ਕੋਈ ਪਤਾ ਨਹੀਂ ਕਿਹੜੇ ਵੇਲੇ ਸੱਦ ਆ ਜਾਣੀ ਹੈ, ਤੇ ਆਪਣੇ ਆਪ ਨੂੰ ਆਪਾਂ ਹੌਸਲੇ 'ਚ ਰੱਖੀਏ, ਚੜ੍ਹਦੀ ਕਲਾ ਵਿੱਚ ਰਹੀਏ। ਹਾਂ, ਇਹਦੇ ਨਾਲ ਨੈਗੇਟਿਵ ਹੋਣ ਦਾ ਮਤਲਬ ਨਹੀਂ ਹੁੰਦਾ ਵੀ ਆਹ ਗੱਲਾਂ ਸੁਣ ਕੇ ਅਸੀਂ ਨੈਗੇਟਿਵ ਹੋਣਾ ਹੈ, ਐਂ ਮਿਲਿਆ ਕਰੋ ਵੀ ਅੱਜ ਆਖਰੀ ਵਾਰ ਹੈ, ਇੰਨਾ ਚਾਅ ਨਾਲ ਵੀ ਬਸ ਜੋ ਰੀਝਾਂ ਪੂਰੀਆਂ ਕਰ ਲਿਆ ਕਰੋ। ਸਾਰਿਆਂ ਨੂੰ ਮੈਂ ਇਹ ਜਾਂਦੀ ਵਾਰ ਬੇਨਤੀ ਕਰਨੀ ਚਾਹੁੰਦਾ ਸੀ ਵੀ ਇਹ ਧਿਆਨ 'ਚ ਰੱਖਿਓ। ਸੋ ਭਾਈ ਭੁਪਿੰਦਰ ਸਿੰਘ ਹੋਣੀ ਸਾਡੀ ਸੁਰਤ ਵਿੱਚ ਨੇ, ਮੇਰੇ ਕੰਮਾਂ ਵਿੱਚ ਨੇ, ਮੈਂ ਚਾਹੁੰਦਾ ਤੇ ਸਟੇਜਾਂ ਬਚਾ ਲੈਂਦਾ, ਸਮਝੌਤਾ ਕਰ ਲੈਂਦਾ। ਮੈਂ ਤੁਸੀਂ ਸੁਣਿਆ ਵੇਖੋ ਬਹੁਤ ਸੋਚ ਕੇ ਵੀ 50,000 ਦਾ ਇਕੱਠ, ਐਡੀਆਂ ਐਡੀਆਂ ਸਟੇਜਾਂ, ਇੰਨੀ ਦੁਨੀਆ ਲੱਗਦਾ ਨਾ, ਸਮਝੌਤਾ ਕਰ ਲੈਂਦਾ, ਸਟੇਜਾਂ ਬਚਾ ਲੈਂਦਾ, ਪਰ ਨਹੀਂ, ਮੇਰੇ ਵਾਸਤੇ ਆਪਣੀ ਸੋਚ ਬਚਾਉਣੀ ਤੇ ਭੁਪਿੰਦਰ ਸਿੰਘ ਦੀ ਉਹ ਜਿਹੜੀ ਖੂਨ ਡੁੱਲਿਆ ਨਾ ਜਿਹੜਾ, ਉਹ ਮੇਰੇ ਲਈ ਜ਼ਰੂਰੀ ਹੈ, ਮੇਰੇ ਲਈ ਸਟੇਜਾਂ ਕੋਈ ਜ਼ਰੂਰੀ ਨਹੀਂ, ਸਭ ਕੁਝ ਛੱਡ ਕੇ ਦਾਂ ਤੇ ਲਾ ਕੇ ਬੈਠਾ ਵੀ ਨਹੀਂ, ਜਿਹੜੀ ਗੱਲ ਗਲਤ ਹੈ ਉਹ ਗਲਤ ਹੈ, ਉਹ ਗਲਤ ਗੱਲ ਚਾਹੇ ਇੱਕ ਆਮ ਬੰਦਾ ਕਰੇ ਆਮ ਬੰਦੇ ਨੂੰ ਗਲਤ ਕਹਾਂਗੇ, ਤੇ ਚਾਹੇ ਟਕਸਾਲਾਂ ਦਾ ਮੁਖੀ ਕਵੇ ਉਹਨੂੰ ਗਲਤ ਕਹਾਂਗੇ। ਗੁੰਡਾਗਰਦੀ ਆਮ ਬੰਦਾ ਕਰੇ ਉਹ ਗੁੰਡਾਗਰਦੀ ਹੈ, ਟਕਸਾਲ ਦੇ ਮੁਖੀ ਕਰਨ ਤਾਂ ਵੀ ਗੁੰਡਾਗਰਦੀ ਹੈ। ਕੋਈ ਬੰਦਾ ਚੋਲੇ ਪਾ ਕੇ ਕਰੇ, ਸਾਡੇ ਲਈ ਕੋਈ ਵੱਡੀ ਜਥੇਬੰਦੀ ਨਹੀਂ, ਫਲਾਣੀ ਜਥੇਬੰਦੀ ਬਹੁਤ ਵੱਡੀ, ਵੱਡੇ ਹੋਣਗੇ ਆਪਣੇ ਘਰ ਹੋਣਗੇ, ਪਰ ਅਸੀਂ ਹਰ ਇੱਕ ਨੂੰ ਕਹਿਣਾ ਵੀ ਗੁੰਡਾਗਰਦੀ ਤੇ ਗੁੰਡਾਗਰਦੀ ਹੈ। ਜਦੋਂ ਪ੍ਰਚਾਰਕ ਆਮ ਬੰਦੇ ਨੂੰ ਕਹਿੰਦਾ ਫਿਰ ਵੱਡਿਆਂ ਨੂੰ ਕਿਉਂ ਨਹੀਂ ਕਹਿਣ ਦੀ ਹਿੰਮਤ ਕਰਦੇ? ਕਹੀਏ ਕਹੀਏ, ਤਾਂ ਇਹ ਬੰਦਾ ਬੰਦਾ ਬਣਦਾ, ਤਾਂ ਬੰਦਾ ਸਿੱਧਾ ਹੁੰਦਾ। ਤੇ ਸੱਚ ਜਾਣਿਓ, ਮੈਂ ਆਪਣਾ ਨੁਕਸਾਨ ਕਰਵਾਇਆ ਪਰ ਨੁਕਸਾਨ ਉਹਨਾਂ ਦਾ ਵੀ ਹੋਇਆ। ਮਾਨ ਨਾਲ ਕਹਿੰਦੇ ਹੁੰਦੇ ਸੀ ਲੋਕ, ਅਸੀਂ ਟਕਸਾਲੀ ਸਿੰਘ ਆ, ਅੱਜ ਪਹਿਲਾਂ ਫੋਨ ਕਰਨਗੇ ਫਿਰ ਕਹਿਣਗੇ ਭਾਈ ਸਾਹਿਬ ਸਾਨੂੰ ਟਕਸਾਲੀ ਨਾ ਸਮਝਿਓ, ਅਸੀਂ ਟਕਸਾਲੀ ਨਹੀਂ, ਐਂ ਕਹਿੰਦੇ ਆ। ਫਰਕ ਪੈ ਗਿਆ, ਲੋਕਾਂ 'ਚ ਛਵੀ ਦਾ ਪਤਾ ਲੱਗ ਗਿਆ, ਅਸਲੀਅਤ ਸਾਹਮਣੇ ਆ ਗਈ, 4 ਸਾਲਾਂ ਵਿੱਚ ਸਭ ਪਤਾ ਲੱਗ ਗਿਆ, ਬੱਚੇ ਬੱਚੇ ਨੂੰ ਪਤਾ ਲੱਗ ਗਿਆ। ਨਰਵੈਰ ਵਰਗੇ ਜਿਨ੍ਹਾਂ ਦੀਆਂ ਦੋਵੇਂ ਲੱਤਾਂ ਕੰਮ ਨਹੀਂ ਕਰਦੀਆਂ, ਇੱਦਾਂ ਦੀ ਕਵਿਤਾ ਲਿਖਣ ਦੀ ਹਿੰਮਤ ਕਰ ਸਕਦੇ ਸੀ? ਮੈਂ 15-15 ਸਾਲ ਦੇ ਬੱਚਿਆਂ ਨੂੰ ਕਵਿਤਾਵਾਂ ਲਿਖਦਿਆਂ ਵੇਖਦਾ, ਨਿੱਕੇ ਨਿੱਕੇ ਬੱਚੇ ਪੋਸਟਾਂ ਲਿਖਣ ਲੱਗ ਗਏ ਆ, ਬੋਲਣ ਲੱਗ ਗਏ ਆ। ਕਿਉਂ ਖੜੇ ਆ? ਕਿਉਂਕਿ ਆਪਾਂ ਅੱਗੇ ਲੱਗ ਕੇ ਖੜੇ ਹਾਂ ਵੀ ਖੜੋ ਬਈ, ਐ ਕਿਵੇਂ? ਗਲਤ ਹੈ ਤੇ ਭਾਵੇਂ ਕੋਈ ਕਰੇ, ਗਲਤ ਹੈ, ਅਸੀਂ ਸਟੈਂਡ ਰੱਖਣਾ। ਤੇ ਜਦੋਂ ਤੁਸੀਂ ਕਾਇਮ ਹੋ ਕੇ ਖੜ ਜਾਂਦੇ ਆ, ਫਿਰ ਹੋਰ ਵੀ ਤੁਹਾਡੇ ਮਗਰ ਇੱਕ ਖੜਦਾ, ਦੋ ਖੜਦਾ, ਕਾਫਲੇ ਬਣਦੇ ਜਾਂਦੇ ਆ, ਕਾਫਲੇ ਬਣਦੇ ਜਾਂਦੇ। ਇਸ ਕਰਕੇ ਆਪਣੇ ਆਪ ਨੂੰ ਖੜੇ ਰੱਖੀਏ, ਸਮਝੌਤਾ ਕਰਨ ਦੀ ਬਜਾਏ ਸਟੈਂਡ ਰੱਖੋ, ਜਿਹੜੀ ਗੱਲ ਕਹਿ ਦਿਓ ਉਹਦੇ ਤੇ ਪਹਿਰਾ ਦਿਓ। ਠੀਕ ਹੈ ਜੀ, ਗੱਲ ਹੁਣ 9 ਵਜ ਚੱਲੇ, ਭਲਾ ਕਿੰਨੇ ਵਜੇ ਸ਼ੁਰੂ ਕੀਤਾ? ਸਾਢੇ 7 ਤੋਂ ਤੇ ਪਹਿਲਾਂ ਸ਼ੁਰੂ ਕਰਦੇ, 7:45 ਹੁਣ ਹੋ ਗਏ। ਹਾਂ, ਹੁਣ ਤੇ 2 ਘੰਟੇ ਤੋਂ ਉੱਪਰ ਹੋ ਗਿਆ ਸੀ। ਹੁਣ ਆਪਾਂ ਅਨੰਦ ਸਾਹਿਬ ਪੜ੍ਹਦੇ ਹਾਂ। ਫਿਰ ਅਰਦਾਸ ਚ ਜੁੜਦੇ ਹਾਂ, ਹੁਕਮਨਾਮੇ ਸੁਣੋ, ਫਿਰ ਬਈ ਸਾਰੇ ਆਪਾਂ ਚਾਲਾ ਪਾਈਏ ਘਰੋ ਘਰੀ, ਤੇ ਸਾਰੇ ਜਣੇ ਯਾਦ ਰੱਖਿਓ ਅਗਲੇ ਸਾਲ ਆਪਾਂ ਫਿਰ ਇਸੇ ਤਰ੍ਹਾਂ ਪ੍ਰੋਗਰਾਮ ਕਰਾਂਗੇ। ਚੀਫ ਮਿਨਿਸਟਰ, ਮੁੱਖ ਮੰਤਰੀ, ਉਪ ਮੁੱਖ ਮੰਤਰੀ ਸਭ ਨੇ ਜ਼ੋਰ ਲਾਇਆ ਸੀ, ਕਹਿੰਦੇ ਸਮਝੌਤਾ ਕਰ ਲਓ। ਮੈਂ ਕਿਹਾ ਮਾਫ਼ੀ ਤੇ ਮੰਗਾ ਲਓ, ਸਮਝੌਤਾ ਬੰਦਾ ਉਦੋਂ ਕਰਦਾ ਜਦੋਂ ਮਾਫ਼ੀ ਤੇ ਮੰਗੋ। ਏਡਾ ਵੱਡਾ ਕੰਮ ਕਰਤਾ, ਇੱਕ ਵਾਰੀ ਕਹਿ ਦਿਓ ਮਾਫ਼ੀ ਮੰਗ ਲਓ, ਨਾਲੇ ਵੇਖ ਲਓ ਵੀ ਬੰਦਾ ਵੀ ਸਾਡਾ ਮਾਰਿਆ, ਮਾਫ਼ੀ ਵੀ ਮੈਂ ਮੰਗਾਂ। ਤੁਸੀਂ ਸੁਣੀਆ ਇੰਟਰਵਿਊ, ਮਾਫ਼ੀ ਮੰਗੋ ਕਹਿੰਦੇ ਡੱਡੀ, ਮਤਲਬ ਬੰਦਾ ਵੀ ਅਸੀਂ ਮਾਰਾਂਗੇ ਤੇ ਮਾਫ਼ੀ ਵੀ ਉਹ ਆਪ ਹੀ ਮੰਗੇ। ਪਰ ਵੇਖੋ ਏਦਾਂ ਸਾਰਾ ਸਾਰਾ ਤਖਤਾਂ ਵਾਲੇ ਵੀ ਨਾਲ, ਸਰਕਾਰਾਂ ਵੀ ਨਾਲ, ਜਥੇਦਾਰ ਨਾਲ, ਸ਼੍ਰੋਮਣੀ ਕਮੇਟੀ ਨਾਲ, ਇੱਧਰ ਅਸੀਂ ਕਮਲੇ ਜੇ ਇਕੱਲੇ ਹੀ ਸੀ, ਨਾਲੇ ਇਕੱਲੇ ਹੀ, ਇਕੱਲੇ ਹੀ, ਜਮਾਂ ਹੀ ਇਕੱਲੇ। ਕਿੱਥੋਂ ਇੰਨੀ ਹਿੰਮਤ ਆ ਗਈ, ਮੈਂ ਸੋਚ ਨਹੀਂ ਸੀ ਸਕਦਾ ਕਦੇ ਇੰਨੀ ਇੰਨੀ ਵੀ ਆ ਸਕਦੀ, ਲੱਗਦਾ ਹੀ ਨਹੀਂ ਸੀ ਕਦੇ ਐਂ ਵੀ ਹੋਜੂ ਕਿਤੇ। ਮੈਂ ਆਪਣੇ ਆਪ 'ਤੇ ਕਦੇ ਨਹੀਂ ਇੱਦਾਂ ਸੋਚਿਆ ਸੀ ਵੀ ਕਦੇ ਐਂ ਕਰ ਲਾਂਗੇ, ਪਰ ਵੇਖੋ ਸਮੇਂ ਦੇ ਇਹ ਹਾਲਾਤਾਂ ਨੇ ਉੱਥੇ ਖੜੇ ਕਰਤਾ, ਔਰ ਖੜੇ ਆ ਤੇ ਅੱਜ ਵੀ ਉੱਥੇ ਹੀ ਖੜੇ ਆ। ਲਗਾਤਾਰਤਾ ਆਪਣੀ ਗੱਲ 'ਚ ਰੱਖੀ ਹੈ, ਕਦੇ ਪਿੱਛੇ ਨਹੀਂ ਹਟਦਾ ਮੈਂ ਆਪਣੀ ਗੱਲ, ਜੇ ਇੱਕ ਵਾਰੀ ਜਿਹੜੀ ਗੱਲ 'ਤੇ ਖੜਾਂ ਤੇ ਬਸ ਉੱਥੇ ਖੜੇ ਆਓ। ਦੋ ਤਿੰਨ ਦਿਨਾਂ ਨੂੰ ਮੈਂ ਡਾਕਟਰ ਸਾਹਿਬ ਨੇ ਸਾਡੇ ਬਤਰਾ ਜੀ, ਉਹਨਾਂ ਨਾਲ ਮੈਂ ਫੋਨ 'ਤੇ ਗੱਲ ਕਰਨੀ ਅੱਧਾ ਪੌਣਾ ਘੰਟਾ, ਤੇ ਜਿਹੜਾ ਕੋਵਿਡ ਚੱਲ ਰਿਹਾ ਇੱਕ ਤੇ ਉਹਦੇ ਵਾਸਤੇ ਗੱਲ ਕਰਾਂਗੇ, ਇੰਡੀਆ ਵਾਸਤੇ ਫਾਇਦਾ ਹੋ ਜਾਂਦਾ ਲੋਕਾਂ ਡਾਕਟਰਾਂ ਦੀਆਂ ਗੱਲਾਂ ਨਾਲ। ਇੱਕ ਫਿਰ ਪਿੰਡਾਂ ਵਿੱਚ ਕੁਝ ਕਿੱਟਾਂ ਵਗੈਰਾ ਦੇਣੀਆਂ ਨੇ, ਉਹਦੇ ਬਾਰੇ ਗੱਲ ਕਰਾਂਗੇ। ਦੋ ਤਿੰਨ ਦਿਨਾਂ ਵਿੱਚ ਫਿਰ ਮੈਂ ਗੱਲਬਾਤ ਕਰਾਂਗਾ। ਸਾਰੇ ਸਰੋਤਿਆਂ ਦਾ ਜਿਹੜੇ ਘਰਾਂ 'ਚ ਬਹਿ ਕੇ ਅੱਜ ਦਾ ਪ੍ਰੋਗਰਾਮ ਸੁਣ ਰਹੇ ਨੇ, ਧੰਨਵਾਦ। ਮੈਂ ਭਾਈ ਬੀਬੀ ਕੁਲਵੰਤ ਕੌਰ ਬੱਚਿਆਂ ਦਾ ਤੇ ਚਾਰੇ ਭੈਣਾਂ ਦਾ, ਬਾਬਾ ਜੀ ਦੇ ਪਰਿਵਾਰਾਂ ਦਾ ਸਨਮਾਨ ਮੈਂ ਸਿੰਘ ਭੇਜਾਂ ਘਰ ਜਾ ਕੇ ਕਰਕੇ ਆਉਣਗੇ, ਕਿਉਂਕਿ ਅੱਜ ਨਹੀਂ ਮੈਂ ਪਹੁੰਚ ਸਕਿਆ ਉਹਨਾਂ ਤੱਕ। ਸੋ ਸਭ ਦਾ ਧੰਨਵਾਦ ਕਰਦਾ ਹੋਇਆ, ਸਾਰੀ ਸੰਗਤ ਦਾ ਧੰਨਵਾਦ ਕਰਦਾ ਹੋਇਆ ਮੈਂ ਹੁਣ ਸਮਾਪਤੀ ਕਰਨ ਲੱਗਿਆਂ। ਪ੍ਰਸ਼ਾਦ ਪਾਣੀ ਛੱਕ ਕੇ ਫਿਰ ਕਰੋ ਘਰੇ, ਆਪ ਸਾਰਿਆਂ ਨੇ ਚਾਲਾ ਪਾਉਣਾ। ਬੋਲੋ,
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ, ਧੰਨ ਹੈ
ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ, ਧੰਨ ਹੈ
ਧੰਨ ਹੈ
ਧੰਨ ਹੈ।
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ। ਬੋਲੋ ਬੋਲੋ,
ਧੰਨ ਹੈ ਧੰਨ ਹੈ ਧੰਨ ਹੈ
ਸਾਹਿਬ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਹੈ
ਧੰਨ ਹੈ ਧੰਨ ਹੈ
ਗੁਰੂ ਅਮਰਦਾਸ ਜੀ, ਧੰਨ ਹੈ।
ਪੜੋ ਪੜੋ ਪੜੋ,
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਸਾਹਿਬ, ਧੰਨ ਹੈ
ਧੰਨ ਹੈ ਧੰਨ ਹੈ
ਗੁਰੂ ਰਾਮਦਾਸ ਸਾਹਿਬ, ਧੰਨ ਹੈ
ਰਾਮਦਾਸ ਸਾਹਿਬ, ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਸਾਹਿਬ ਜੀ, ਧੰਨ ਹੈ
ਧੰਨ ਹੈ ਧੰਨ ਹੈ
ਗੁਰੂ ਅਰਜਨ ਸਾਹਿਬ ਜੀ, ਧੰਨ ਹੈ।
ਪੜਿਆ ਕਰੋ ਪੜਿਆ ਕਰੋ,
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰਗੋਬਿੰਦ ਸਾਹਿਬ, ਧੰਨ ਹੈ। ਬੋਲੋ
ਧੰਨ ਹੈ ਧੰਨ ਹੈ ਧੰਨ ਹੈ ਗੁਰੂ
ਸ੍ਰੀ ਹਰਗੋਬਿੰਦ ਸਾਹਿਬ, ਧੰਨ ਹੈ
ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰਗੋਬਿੰਦ ਸਾਹਿਬ, ਧੰਨ ਹੈ
ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰ ਰਾਏ ਸਾਹਿਬ, ਧੰਨ ਹੈ
ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰ
ਰਾਏ ਸਾਹਿਬ, ਧੰਨ ਹੈ
ਧੰਨ ਹੈ ਗੁਰੂ ਸ੍ਰੀ ਹਰ ਰਾਏ ਸਾਹਿਬ,
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰ ਕ੍ਰਿਸ਼ਨ ਸਾਹਿਬ, ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ
ਹਰ ਕ੍ਰਿਸ਼ਨ ਸਾਹਿਬ, ਧੰਨ ਹੈ।
ਪੜੋ ਜੀ ਧੰਨ।
है
धन है गुरु श्री हर
धन है धन है धन है गुरु तेग बहादुर साहिब धन है संत सिपाही हां संत सिपाही धन है गुरु गोविंद सिंह साहिब धन है
संत सिपाही धन है गुरु गोविंद सिंह साहिब धन है
संत सिपाही धन है गुरु ग्रंथ साहिब जी धन है
ओ धन है धन है धन है
गुरु ग्रंथ साहिब जी धन है
धन है धन है धन है गुरु ग्रंथ साहिब
जी धन है पंथ खालसा धन है गुरानी साध संगत जी धन है
पंथ खालसा
पंथ खालसा
गुरादी साध संगत जी धन है
सतनाम श्री वाहिगुरु बोल सतनाम श्री वाहिगुरु बोल
सतनाम श्री वाहिगुरु बोल
वाहेगुरु बोल कदे ना सो वाहेगुरु बोल कदे ना
सो
वाहेगुरु बोल
कदे ना सो वाहेगुरु बोल कदे ना सो
वाहेगुरु धन वाहेगुरु वाहेगुरु धन वाहेगुरु वाहेगुरु धन वाहे
गुरु धन वाहेगुरु वाहेगुरु धन वाहेगुरु
वाहेगुरु वाहेगुरु बोल प्यारिया तेरे पिछड़े लगन के बोल प्यारिया
वाहेगुरु वाहेगुरु बोल प्यारिया
तेरे पिछड़े तेरे मिठड़े वाहेगुरु वाहेगुरु बोल प्यारिया तेरे प्यारे लगन के बोल
प्यारिया वाहेगुरु बोल प्यारिया
तेरे प्यारे
बोल प्यारिया
वाहेगुरु वाहेगुरु तेरे प्यारे
लगन के बोल
वाहेगुरु धन वाहेगुरु वाहेगुरु धन वाहेगुरु
वाहेगुरु धन
वाहेगुरु
वाहेगुरु
धन वाहेगुरु
वाहेगुरु धन
पवन गुरु वाणी पिता माता धरत महत
गुणदाई खेल सगल
लगिया बोलिया वच धर्म
धर्मी आप
जिनी नाम से आया कई तो सकत
छुट्टी
नाम गए पढ़ो पढ़ो नाथ जज के जिनी नाम से आया गए मुसकत काल
छुट्टी
वाहेगुरु जी का खा
ਤੁਹਾਡੇ ਆ ਗਏ ਅਰਦਾਸ।